ਨੇ ਵੀ ਹੀ ਇਜ਼ ਆਲਸੋ ਨਾਟ ਮਿੰਸਿੰਗ ਹਿਜ਼ ਵਰਡਸ, ਉਹ ਵੀ ਸਾਫ਼ ਕਹਿ ਰਹੇ ਨੇ ਕਿ ਜੀ ਉਹ ਖਤਮ ਹੋ ਗਿਆ। ਉਹਨਾਂ ਨੇ ਤਾਂ ਬਲਕਿ ਜਦੋਂ ਆਪਣਾ ਡਿਫੈਂਸ ਬਜਟ ਕੈਨੇਡਾ ਨੇ ਵਧਾਉਣ ਦਾ ਅਨਾਊਂਸ ਕੀਤਾ ਹੈ, ਤੇ ਹੁਣ ਇਹ ਵੀ ਕਹਿ ਦਿੱਤਾ ਕਿ ਜੀ ਅਮਰੀਕਾ ਦੀ ਡੋਮੀਨੈਂਸ ਹੀ ਖਤਮ ਨਹੀਂ ਰਹੀ ਹੋਈ, ਉਹ ਡੋਮੀਨੈਂਸ ਨਹੀਂ ਰਹੀ ਅਮਰੀਕਾ ਦੀ, ਅਮਰੀਕਾ ਤੇ ਹੁਣ ਸਾਨੂੰ ਮਤਲਬ ਕਿ ਆਪਣੀ 51st ਸਟੇਟ ਬਣਾਉਣਾ ਚਾਹੁੰਦਾ, ਸਾਡੀ ਇਕਾਨਮੀ ਨੂੰ ਕੋਲੈਪਸ ਕਰਨਾ ਚਾਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਦੇ ਚਲਦੇ ਮੀਟਿੰਗ ਬਹੁਤ ਇੰਪੋਰਟੈਂਟ, G7 ਸਮਿਟ ਤੋਂ ਵੀ ਪਹਿਲਾਂ ਹੋ ਰਹੀ ਮੀਟਿੰਗ, ਔਰ ਇਹ ਮੀਟਿੰਗ ਦੇ ਵਿੱਚ ਕੀ ਕੁਝ ਹੈ ਉਹ ਅੱਗੇ ਚੱਲ ਕੇ ਤੁਹਾਨੂੰ ਪੂਰੀ ਡਿਟੇਲ ਜਿਹੜੀ ਉਹ ਸ਼ੇਅਰ ਕਰਾਂਗੇ। US ਸਮਿਟ ਦੇ ਤੋਂ ਵੀ ਪਹਿਲਾਂ ਇਹ ਬਾਇਲੈਟਰਲ ਮੀਟਿੰਗ ਕਿਉਂ ਇੰਨੀ ਇੰਪੋਰਟੈਂਟ। ਅੱਛਾ, ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਔਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ, ਉਹਨਾਂ ਦੀ ਮੀਟਿੰਗ ਤੋਂ ਵੀ ਪਹਿਲਾਂ ਇੱਕ ਜਿਹੜੀ ਮੀਟਿੰਗ ਹੋਈ ਹੈ, ਅਸੀਂ ਦੱਸ ਦਈਏ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਕੀਰ ਸਟੈਮਰ, ਇਹ ਉਹਨਾਂ ਦਾ ਪਹਿਲਾ G7 ਸਮਿਟ ਹੈਗਾ, ਔਰ ਇੰਗਲੈਂਡ ਔਰ ਕੈਨੇਡਾ ਦੇ ਰਿਲੇਸ਼ਨਸ਼ਿਪ ਅੱਜ ਕੱਲ੍ਹ ਕਾਫੀ ਮਜ਼ਬੂਤ ਹੋ ਰਹੇ ਨੇ, ਔਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਨੇ ਜਿਹੜੀ G7 ਸਮਿਟ ਤੋਂ ਇੱਕ ਦਿਨ ਪਹਿਲਾਂ ਹੀ ਔਨ ਦਾ ਈਵ ਆਫ G7 ਸਮਿਟ ਮੀਟਿੰਗ ਕੀਤੀ, ਬਾਇਲੈਟਰਲ ਮੀਟਿੰਗ ਕੀਤੀ, ਔਰ ਕੈਨੇਡਾ ਦੇ ਵਿੱਚ ਖੁਦ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਇਹ ਉਹਨਾਂ ਦੀ ਪਹਿਲੀ ਬਾਇਲੈਟਰਲ ਮੀਟਿੰਗ ਹੈਗੀ ਹੈ ਕਿਸੇ ਵੀ ਵਰਲਡ ਲੀਡਰ ਦੇ ਨਾਲ। ਸੋ ਕਿਹਦੇ ਨਾਲ? ਇੰਗਲੈਂਡ ਦੇ ਪ੍ਰਧਾਨ ਮੰਤਰੀ ਕੀਰ ਸਟੈਮਰ ਦੇ ਨਾਲ। ਸੋ ਇੰਗਲੈਂਡ ਔਰ ਕੈਨੇਡਾ ਜਿਹੜੇ ਆ ਉਹ ਆਪਣੇ ਟ੍ਰੇਡ ਨੂੰ ਅੱਗੇ ਹੋਰ ਵਧਾਉਣਾ ਚਾਹੁੰਦੇ ਨੇ, ਗਲੋਬਲ ਇਸ਼ੂਜ਼ ਦੇ ਉੱਤੇ ਵੀ ਦੋਨੋਂ ਲੀਡਰਸ ਨੇ ਆਪਸ ਦੇ ਵਿੱਚ, ਦੋਨੋਂ ਪ੍ਰਧਾਨ ਮੰਤਰੀ ਨੇ ਆਪਸ ਦੇ ਵਿੱਚ ਗੱਲਬਾਤ ਕੀਤੀ, ਔਰ ਜੇ ਤੁਹਾਨੂੰ ਯਾਦ ਹੋਏ ਹਾਲ ਹੀ ਦੇ ਵਿੱਚ ਥਰੋਨ ਸਪੀਚ ਜਿਹੜੀ ਹੈਗੀ ਹੈ, ਕਿੰਗ ਚਾਰਲਸ ਇੱਥੇ ਆਏ ਸੀਗੇ ਆਪਣੇ ਟੂਰ ਦੇ ਉੱਤੇ, ਔਰ ਥਰੋਨ ਸਪੀਚ ਵੀ ਜਿਹੜੀ ਉਹ ਕਿੰਗ ਚਾਰਲਸ ਨੇ ਦਿੱਤੀ ਹੈ। ਸੋ ਇਸ ਤੋਂ ਇਲਾਵਾ ਕੈਨੇਡਾ ਹੋਰ ਬਹੁਤ ਸਾਰੀਆਂ ਕੰਟਰੀਜ਼ ਨਾਲ ਕੀ ਕੀ ਗੱਲ ਕਰੇਗਾ ਉਹ ਮੈਂ ਜ਼ਰੂਰ ਅੱਗੇ ਚੱਲ ਕੇ ਸ਼ੇਅਰ ਕਰਾਂਗਾ, ਬਟ ਇੱਕ ਹੋਰ ਮੀਟਿੰਗ ਜਿਹਦੇ ਉੱਤੇ ਸਭ ਦੀਆਂ ਨਿਗਾਹਾਂ ਲੱਗੀਆਂ ਹੋਈਆਂ ਨੇ, ਦੈਟ ਇਜ਼ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ। ਉਹ ਤਿੰਨ ਕੰਟਰੀਜ਼ ਦੇ ਟੂਰ ਦੇ ਉੱਤੇ ਆਏ ਹੋਏ ਨੇ, ਸਾਈਪ੍ਰਸ ਆਲਰੇਡੀ ਉਹਨਾਂ ਨੇ ਵਿਜ਼ਿਟ ਕਰ ਲਿਆ, ਉੱਥੇ ਸਾਈਪ੍ਰਸ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੂੰ ਹਾਈਐਸਟ ਸਿਵਿਲੀਅਨ ਆਨਰ ਜਿਹੜਾ ਸੀਗਾ ਉਹ ਦਿੱਤਾ ਗਿਆ। ਸੋ ਬਹੁਤ ਸਾਰੀਆਂ ਕੰਟਰੀਜ਼ ਜਿਹੜੀਆਂ ਨੇ ਉਹ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਨੂੰ ਜਿਹੜਾ ਹਾਈਐਸਟ ਸਿਵਿਲੀਅਨ ਆਨਰ ਹੈ ਜਿਹੜਾ ਉਹ ਦੇ ਰਹੀਆਂ ਨੇ। ਅੱਛਾ, ਹੁਣ ਉੱਥੇ ਸਾਈਪ੍ਰਸ ਔਰ ਇੰਡੀਆ ਦੇ ਵਿੱਚ ਰਿਸ਼ਤੇ ਮਜ਼ਬੂਤ ਕਰਨ ਦੀ ਗੱਲ ਹੋਈ, ਟ੍ਰੇਡ, ਟੈਕਨੋਲੋਜੀ, ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਗੱਲ ਹੋਈ। ਇੰਡੀਅਨ ਜਿਹੜਾ ਡਾਇਸਪੋਰਾ ਉੱਥੇ ਸਾਈਪ੍ਰਸ ਵਿੱਚ ਸੀਗਾ, ਉਹਨਾਂ ਨੇ ਵੀ ਬੜੇ ਜ਼ੋਰਦਾਰ ਤਰੀਕੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ ਸਵਾਗਤ ਕੀਤਾ, ਔਰ ਲੇਕਿਨ ਜ਼ਿਆਦਾ ਚਰਚਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਕੈਨੇਡਾ ਟੂਰ ਨੂੰ ਲੈ ਕੇ। ਕਿਉਂ? ਕਿਉਂਕਿ ਕੈਨੇਡਾ ਔਰ ਇੰਡੀਆ ਦੇ ਵਿੱਚ ਵੈਸੇ ਤੇ ਤਾਲੁਕਾਤ ਬਹੁਤ ਵਧੀਆ ਰਹੇ ਨੇ, ਲੇਕਿਨ ਹਾਲ ਹੀ ਦੇ ਵਿੱਚ ਇੱਕ ਬੜਾ ਇਸ਼ੂ ਆ ਗਿਆ ਸੀਗਾ। ਕੀ ਸੀਗਾ? ਹਰਦੀਪ ਨਿੱਜਰ ਹੋਣਾ ਦਾ ਜਦੋਂ ਕਤਲ ਹੋਇਆ 18 ਜੂਨ 2023, ਉਸ ਤੋਂ ਬਾਅਦ 18 ਸਪਟੈਂਬਰ 2023 ਨੂੰ ਕੈਨੇਡਾ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੇ ਇਹ ਅਲੀਗੇਸ਼ਨ ਲਗਾਏ ਕਿ ਇੰਡੀਅਨ ਗਵਰਨਮੈਂਟ ਦੇ ਏਜੰਟ ਇਨਵੋਲਵ ਨੇ, ਉਸ ਤੋਂ ਬਾਅਦ ਡਿਪਲੋਮੈਟਸ ਐਕਸਪੈਲ ਕਰ ਦਿੱਤੇ ਗਏ ਦੋਨੋਂ ਕੰਟਰੀਜ਼ ਦੁਆਰਾ, ਔਰ ਸਿਚੁਏਸ਼ਨ ਜਿਹੜੀ ਕਾਫੀ ਖਰਾਬ ਸੀਗੀ, ਆਲਮੋਸਟ ਫਰੀਜ਼ ਇਨ ਦਾ ਰਿਲੇਸ਼ਨਸ਼ਿਪ। ਉਸ ਤੋਂ ਬਾਅਦ ਚੇਂਜ ਹੋਇਆ ਲੀਡਰਸ਼ਿਪ ਦੇ ਵਿੱਚ, ਔਰ ਮੈਂ ਫਿਰ ਦੁਬਾਰਾ ਕਹਿ ਦਵਾਂ ਕਿ ਕਿਤੇ ਨਾ ਕਿਤੇ ਸਾਨੂੰ ਖ਼ਬਰ ਮਿਲ ਰਹੀ ਸੀਗੀ ਵਾਈ ਮੀਡੀਆ, ਅਸੀਂ ਅੱਜ ਫਿਰ ਦੁਬਾਰਾ ਇਹ ਗੱਲ ਕਰਨੀ ਹੈ ਕਿ ਵਾਈ ਮੀਡੀਆ ਅੱਜ ਜੋ ਕੁਝ ਹੋ ਰਿਹਾ ਵਾਈ ਮੀਡੀਆ ਵਾਜ਼ ਦਾ ਫਸਟ ਮੀਡੀਆ ਪੂਰੀ ਦੁਨੀਆ ਦੇ ਵਿੱਚ ਗਲੋਬਲ ਲੈਵਲ ਦੇ ਉੱਤੇ, ਇੱਥੇ ਸਕਾਈ ਨਿਊਜ਼ ਵੀ ਲਗਾਤਾਰ ਰਿਪੋਰਟਿੰਗ ਕਰ ਰਹੀ ਸੀ, CNN ਵੀ ਇੱਥੇ ਰਿਪੋਰਟਿੰਗ ਕਰ ਰਿਹਾ ਸੀ, ਕੈਨੇਡਾ ਦੇ ਬੜੇ ਬੜੇ ਮੀਡੀਆ ਅਦਾਰੇ CBC, ਟੋਰੋਂਟੋ ਸਟਾਰ ਸਭ ਇੱਥੇ ਰਿਪੋਰਟਿੰਗ ਕਰ ਰਹੇ ਸੀ, ਪਰ ਕਿਸੇ ਨੇ ਵੀ ਇਹ ਸਵਾਲ ਨਹੀਂ ਸੀ ਪੁੱਛਿਆ ਜੋ ਵਾਈ ਮੀਡੀਆ ਨੇ ਪੁੱਛਿਆ ਸੀ। ਸਾਨੂੰ ਉਸ ਸਮੇਂ ਪੂਰਾ ਅੰਦਾਜ਼ਾ ਸੀਗਾ ਕਿ ਅੰਬੈਸਡਰ ਜਿਹੜੇ ਨੇ ਜੀ ਉਹਨਾਂ ਦੀ ਅਪੁਆਇੰਟਮੈਂਟ ਦੀ ਗੱਲ ਹੋ ਰਹੀ ਹੈ, ਦੋਨੋਂ ਕੰਟਰੀਜ਼ ਦੁਬਾਰਾ ਤੋਂ ਰਿਲੇਸ਼ਨਸ਼ਿਪ ਰੀਸੈਟ ਕਰਨਾ ਚਾਹੁੰਦੇ ਨੇ। ਵਾਈ ਮੀਡੀਆ ਨੇ ਫਿਰ ਸਿੱਧਾ ਸਵਾਲ ਇਹ ਪੁੱਛਿਆ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਕਿ ਇੰਡੀਆ ਦੇ ਨਾਲ ਰਿਲੇਸ਼ਨਸ਼ਿਪ ਦੇ ਉੱਤੇ ਕੀ ਵਿਚਾਰ ਹੈ। ਸੋ ਵਾਈ ਮੀਡੀਆ ਦੀ ਜਿਹੜੀ ਉਹ ਸਮੇਂ ਦੀ ਰਿਪੋਰਟ ਸੀਗੀ, ਅਸੀਂ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਨੇ ਜੋ ਕਿਹਾ ਉਹ ਐਕਸਕਲੂਸਿਵਲੀ ਵਾਈ ਮੀਡੀਆ ਦੁਆਰਾ ਪੁੱਛਿਆ ਗਿਆ ਸੀਗਾ, ਔਰ ਫਿਰ ਉਹਨੂੰ ਵੀ ਸਾਰੇ ਦੁਨੀਆ ਭਰ ਦੇ ਮੀਡੀਆ ਨੇ BBC ਤੋਂ ਲੈ ਕੇ ਸਾਡੇ ਇੱਥੇ CBC ਸਭ ਨੇ ਉਹੀ ਕੋਟ ਕੀਤਾ ਕਿ ਜੀ ਆਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਸੀ, ਔਰ ਅਸੀਂ ਉਸ ਸਮੇਂ ਕਿਹਾ ਸੀਗਾ ਕਿ ਐਸੀ ਇੱਕ ਪੋਸੀਬਿਲਟੀ ਹੈ ਕਿ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਕੈਨੇਡਾ ਆ ਸਕਦੇ ਨੇ। ਅਸੀਂ ਪੋਸੀਬਿਲਟੀ ਕਹੀ ਸੀ, ਕਨਫਰਮ ਅਸੀਂ ਵੀ ਨਹੀਂ ਸੀ ਕੀਤਾ, ਲੇਕਿਨ ਉਹ ਕਿਉਂ ਕਹੀ ਸੀ ਪੋਸੀਬਿਲਟੀ? ਕਿਉਂਕਿ ਅੰਦਾਜ਼ਾ ਸਾਨੂੰ ਉਸ ਵੇਲੇ ਸੀਗਾ ਕਿ G7 ਸਮਿਟ ਆ ਰਿਹਾ, ਔਰ ਦੇਰ ਇਜ਼ ਅ ਪੋਸੀਬਿਲਟੀ ਕਿ ਰਿਲੇਸ਼ਨਸ਼ਿਪ ਚੰਗਾ ਹੋ ਰਿਹਾ ਔਰ ਇੰਡੀਅਨ ਪ੍ਰਾਈਮ ਮਿਨਿਸਟਰ ਬੁਲਾਇਆ ਜਾ ਸਕਦਾ। ਜਦੋਂ ਅਸੀਂ ਇਹ ਗੱਲ ਕੀਤੀ ਸੀ ਉਸ ਸਮੇਂ, ਤਾਂ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀਗਾ ਕਿ ਕਿੱਦਾਂ ਪੋਸੀਬਲ ਹੋ ਸਕਦਾ, ਰਿਲੇਸ਼ਨਸ਼ਿਪ ਤਾਂ ਇੰਨੇ ਖਰਾਬ ਨੇ, ਬਟ ਹੇਅਰ ਵੀ ਆਰ, ਅੱਜ ਉਹ ਸਮੇਂ ਆ ਗਿਆ ਕਿ G7 ਸਮਿਟ ਵੀ ਹੋ ਰਿਹਾ ਔਰ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੀ ਇੱਥੇ ਆ ਰਹੇ ਨੇ, ਔਰ ਜੋ ਮਾਰਕ ਕਾਰਨੀ ਸਾਹਿਬ ਨੇ ਬਿਆਨ ਦਿੱਤਾ ਸੀਗਾ, ਵਾਈ ਮੀਡੀਆ ਨੂੰ ਐਕਸਕਲੂਸਿਵਲੀ ਗੱਲ ਕੀਤੀ ਸੀਗੀ ਕਿ ਅਸੀਂ ਵਧੀਆ ਰਿਲੇਸ਼ਨਸ਼ਿਪ ਚਾਹੁੰਦੇ ਹਾਂ, ਉਹ ਘੜੀ ਆ ਚੁੱਕੀ ਹੈ, ਬਟ ਬਹੁਤ ਸਾਰੇ ਸਵਾਲ ਹਜੇ ਬਰਕਰਾਰ ਨੇ। ਸਵਾਲ ਕਿਹੜੇ ਕਿਹੜੇ? ਪਹਿਲਾ ਸਵਾਲ ਇੱਥੇ ਖੜਾ ਕਰਦੇ ਹੈਗੇ ਆ ਕਿ ਕੁਝ ਪ੍ਰੋਟੈਸਟ ਵੀ ਹੋ ਰਹੇ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੇ ਖਿਲਾਫ, ਵਰਲਡ ਸਿੱਖ ਆਰਗੇਨਾਈਜੇਸ਼ਨ ਔਰ ਕੁਝ ਹੋਰ ਜਥੇਬੰਦੀਆਂ ਜਿਹੜੀਆਂ ਪ੍ਰੋਟੈਸਟ ਕਰ ਰਹੀਆਂ ਨੇ, ਉਹ ਕਹਿ ਰਹੀਆਂ ਨੇ, ਖੈਰ ਉਹ ਤੇ ਹੁਣ ਜਿਹੜੀ ਪਹਿਲੀ ਮੰਗ ਸੀ ਉਹਨਾਂ ਦੀ ਦੋ ਤਿੰਨ ਮੰਗਾਂ ਸੀ ਪਹਿਲੀ ਮੰਗ ਤੇ ਹੁਣ ਉਹ ਨਹੀਂ ਪੂਰੀ ਹੋ ਸਕੀ। ਪਹਿਲੀ ਮੰਗ ਤੇ ਇਹੀ ਸੀਗੀ ਕਿ ਜੀ ਨਰਿੰਦਰ ਮੋਦੀ ਹੋਣਾ ਦਾ ਇਨਵੀਟੇਸ਼ਨ ਜਿਹੜਾ ਉਹ ਕੈਂਸਲ ਕੀਤਾ ਜਾਏ। ਸੋ ਕੈਂਸਲ ਨਹੀਂ ਹੋਇਆ, ਉਹ ਤੇ ਇੱਥੇ ਪਹੁੰਚ ਚੁੱਕੇ ਨੇ, ਹੁਣ ਕੈਨੇਡਾ ਇੱਥੇ ਨੇ, ਹੁਣ ਸਾਰਾ ਸਮਿਟ ਅਟੈਂਡ ਕਰ ਰਹੇ ਨੇ। ਸੋ ਉਹਦੀ ਮੈਂ ਅਪਡੇਟ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦਾ ਕੀ ਕੁਝ ਹੋ ਰਿਹਾ। ਅੱਛਾ ਇਹ ਜੇ ਮੈਂ ਥੋੜਾ ਜਿਹਾ ਪਿੱਛੇ ਚਲੇ ਜਾਵਾਂ, ਕਿਉਂਕਿ ਐਜ਼ ਅ ਜਰਨਲਿਸਟ ਮੈਂ ਕਾਫੀ ਸਾਰੇ ਇੱਥੇ ਸਮਿਟਸ ਕਵਰ ਕੀਤੇ ਨੇ। G20 ਸਮਿਟ ਜਦੋਂ ਕੈਨੇਡਾ ਹੋ ਰਿਹਾ ਸੀ, ਉਸ ਸਮੇਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਕੈਨੇਡਾ ਆਏ। ਸੋ ਕਾਲੀਆਂ ਝੰਡੀਆਂ ਉਹਨਾਂ ਨੂੰ ਉਸ ਵੇਲੇ ਵੀ ਦਿਖਾਈਆਂ ਗਈਆਂ, ਕੁਝ ਲੋਕਾਂ ਨੇ ਉਹਨਾਂ ਦਾ ਬੜਾ ਸਵਾਗਤ ਕੀਤਾ ਔਰ ਬਹੁਤ ਸਾਰੇ ਅਸੀਂ ਮੀਡੀਆ ਕਲੀਗਸ ਕਵਰ ਕਰ ਰਹੇ ਸੀ, ਮੀਡੀਆ ਕਲੀਗਸ ਦੇ ਨਾਲ ਉਹਨਾਂ ਦੀ ਤਸਵੀਰਾਂ ਵੀ ਕਰਵਾਈਆਂ ਗਈਆਂ ਡਾਕਟਰ ਮਨਮੋਹਨ ਸਿੰਘ ਉਹਨਾਂ ਦੀਆਂ। ਲੇਕਿਨ ਉਸ ਸਮੇਂ ਵੀ ਪ੍ਰੋਟੈਸਟ ਜਿਹੜੇ ਨੇ ਡਾਕਟਰ ਮਨਮੋਹਨ ਸਿੰਘ ਉਹਨਾਂ ਦੇ ਖਿਲਾਫ ਵੀ ਕਾਲੀਆਂ ਝੰਡੀਆਂ ਡਾਕਟਰ ਮਨਮੋਹਨ ਸਿੰਘ ਉਹਨਾਂ ਨੂੰ ਦੇ ਖਿਲਾਫ ਵੀ ਪ੍ਰੋਟੈਸਟ ਹੋਏ। ਅੱਛਾ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਔਰ ਡਾਕਟਰ ਮਨਮੋਹਨ ਸਿੰਘ ਬਾਇਲੈਟਰਲ ਵਿਜ਼ਿਟ ਤੇ ਨਹੀਂ ਸੀ ਆਏ, ਡਾਕਟਰ ਮਨਮੋਹਨ ਸਿੰਘ ਤਾਂ ਸਿਰਫ G20 ਸਮਿਟ ਇੱਥੇ ਹੋਇਆ ਤਾਂ ਉਹ ਇੱਥੇ ਆਇਆ। ਅਦਰ ਦੈਨ ਦੈਟ ਆਈ ਡੋਂਟ ਥਿੰਕ ਸੋ ਕਿ ਉਹ ਉਹਨਾਂ ਦਾ ਕੋਈ ਇੰਟਰਸਟ ਸੀਗਾ ਕੈਨੇਡਾ ਦੇ ਨਾਲ ਉਸ ਸਮੇਂ ਕੋਈ ਬਹੁਤ ਜ਼ਿਆਦਾ। ਸੋ ਉਸ ਸਮੇਂ ਹੀ ਬਸ ਉਹ ਆਏ। ਅੱਛਾ ਉਸ ਤੋਂ ਬਾਅਦ 2015 ਦੇ ਵਿੱਚ ਭਾਰਤ ਦੇ 2014 ਚ ਬਣੇ ਸੀਗੇ ਨਰਿੰਦਰ ਮੋਦੀ ਔਰ ਨਰਿੰਦਰ ਮੋਦੀ ਸਾਹਿਬ ਜਿਹੜੇ ਨੇ ਐਜ਼ ਐਨ ਇੰਡੀਅਨ ਪ੍ਰਾਈਮ ਮਿਨਿਸਟਰ ਹੀ ਕੇਮ ਟੂ ਕੈਨੇਡਾ ਇਨ 2015। ਬੜਾ ਜ਼ਬਰਦਸਤ ਸਵਾਗਤ ਕੀਤਾ ਗਿਆ ਉਸ ਸਮੇਂ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਾਹਿਬ ਦੁਆਰਾ ਔਰ ਬਹੁਤ ਉਹਨਾਂ ਨੂੰ ਕੈਨੇਡਾ ਦੇ ਵਿੱਚ ਅਲੱਗ ਅਲੱਗ ਏਰੀਆ ਚ ਫਰੋਮ ਟੋਰੋਂਟੋ ਟੂ ਬ੍ਰਿਟਿਸ਼ ਕੋਲੰਬੀਆ ਬੜਾ ਉਹਨਾਂ ਦੇ ਅਲੱਗ ਅਲੱਗ ਸਮਾਗਮ ਰੱਖੇ ਗਏ, ਈਵੈਂਟਸ ਰੱਖੇ ਗਏ, ਇੱਥੇ ਡਿਨਰ ਵੀ ਆਰਗੇਨਾਈਜ਼ ਕੀਤਾ ਗਿਆ। ਔਰ ਮੈਂ ਇੱਥੇ ਦੱਸਵਾਂ ਕਿ ਉਸ ਸਮੇਂ ਵੀ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਵੀ ਪ੍ਰੋਟੈਸਟ ਕੀਤਾ ਸੀਗਾ 2015 ਦੇ ਵਿੱਚ ਵੀ ਔਰ ਕੰਜ਼ਰਵੇਟਿਵ। ਸੋ ਮੈਂ ਦੁਬਾਰਾ ਜ਼ਿਕਰ ਕਰ ਦਵਾਂ ਕਿ ਲਿਬਰਲ ਸਰਕਾਰ ਵੇਲੇ ਡਾਕਟਰ ਮਨਮੋਹਨ ਸਿੰਘ ਆਏ, ਸਵਾਗਤ ਹੋਇਆ। ਫਿਰ ਕੰਜ਼ਰਵੇਟਿਵ ਸਰਕਾਰ ਨੇ ਬੜਾ ਜ਼ਬਰਦਸਤ ਸਵਾਗਤ ਕੀਤਾ ਸਟੀਫਨ ਹਾਰਪਰ ਹੋਣਾ ਨੇ, ਫਿਰ ਸਵਾਗਤ ਹੋਇਆ ਨਰਿੰਦਰ ਮੋਦੀ ਹੋਣਾ ਦਾ, ਫਿਰ ਉਸ ਸਮੇਂ ਵੀ ਪ੍ਰੋਟੈਸਟ ਹੋਏ। ਲੇਕਿਨ ਅੱਜ ਦੀ ਜੇ ਅਸੀਂ ਗੱਲ ਕਰੀਏ ਤੇ ਅੱਜ ਵੀ ਇੱਕ ਵਾਰ ਫਿਰ ਲਿਬਰਲ ਪਾਰਟੀ ਦੀ ਸਰਕਾਰ ਹੈ ਔਰ ਲਿਬਰਲ ਪਾਰਟੀ ਇਹਨਾਂ ਦਾ ਸਵਾਗਤ ਕਰ ਰਹੀ ਹੈ। ਕੰਜ਼ਰਵੇਟਿਵ ਪਾਰਟੀ ਵੀ ਇਹਦੇ ਹੱਕ ਦੇ ਵਿੱਚ ਹੈ। ਪੀਅਰ ਪੌਲੀ ਬੁੜਾ ਨੇ ਵੀ ਖੁੱਲ ਕੇ ਕਿਹਾ ਕਿ ਬਿਲਕੁਲ ਜੀ ਇੰਡੀਆ ਇਜ਼ ਵਨ ਆਫ ਦ ਬਿਗੈਸਟ ਇਕਾਨਮੀਜ਼, ਅਸੀਂ ਉਹਨਾਂ ਵਧੀਆ ਰਿਲੇਸ਼ਨਸ਼ਿਪ ਚਾਹੁੰਦੇ ਹਾਂ। ਔਰ ਮੈਂ ਇੱਥੇ ਵੀ ਜ਼ਿਕਰ ਕਰ ਦਵਾਂ ਕਿ ਹਲਕਾ ਜਿਹਾ ਇਸ ਤੋਂ ਪਹਿਲਾਂ ਕਿ ਮੈਂ ਕਰੰਟ ਜਿਹੜੇ ਆ ਦੋ ਦਿਨ ਬਹੁਤ ਇੰਪੋਰਟੈਂਟ ਆ, ਇਹਦੀ ਵੀ ਡਿਟੇਲ ਕਵਰੇਜ ਮਿਨਟ ਟੂ ਮਿਨਟ ਕਵਰੇਜ ਤੁਹਾਨੂੰ ਮਿਲਣੀ ਹੈ, ਸਾਡੀ ਟੀਮ ਬਿਲਕੁਲ ਉੱਥੇ ਪਹੁੰਚੀ ਹੋਈ ਹੈ। ਲੇਕਿਨ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਵਾਂ ਕਿ ਔਰ ਮੈਂ ਚਾਹਾਂਗਾ ਕਿ ਕੁਛ ਨਾਲ ਦੀ ਨਾਲ ਕੁਛ ਸਿਰਫ ਵੀਡੀਓਜ਼ ਜ਼ਰੂਰ ਅਸੀਂ ਦਿਖਾਉਂਦੇ ਚਲੇ ਜਾਈਏ, ਜਿਹੜੀਆਂ ਕੁਛ ਵੀਡੀਓਜ਼ ਹੈਗੀਆਂ ਨੇ ਲੀਡਰਸ ਦੇ ਆਉਣ ਦੀਆਂ, ਸਾਡੀ ਉੱਥੇ ਦੀ ਕਵਰੇਜ ਦੀਆਂ, ਉਹ ਸਾਰੀਆਂ ਮੈਂ ਤੁਹਾਡੇ ਜਿਹੜੀਆਂ ਜ਼ਰੂਰ ਸ਼ੇਅਰ ਕਰ ਰਿਹਾ। ਲੇਕਿਨ ਮੈਂ ਇੱਥੇ ਦੱਸਵਾਂ ਕਿ ਇਹਦੀ ਹਲਕੀ ਜਿਹੀ ਬੈਕਗ੍ਰਾਉਂਡ ਵੀ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰ ਦਿਆਂ ਕਿ ਇਹ G7 ਕੰਟਰੀਜ਼ ਦੇ ਵਿੱਚ ਜਿਹੜੀ ਕੈਨੇਡਾ ਤੇ ਚਲੋ ਇੱਕ ਇਸ ਵੇਲੇ ਹੋਸਟ ਕੰਟਰੀ ਹੈ, ਲੀਡ ਕਰ ਰਿਹਾ ਹੈਗਾ G7 ਨੂੰ, ਲੇਕਿਨ ਬਾਕੀ ਕੰਟਰੀਜ਼ ਦੇ ਨਾਲ ਵੀ ਇਹਦੇ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ। ਬਾਕੀ G6 ਕੰਟਰੀਜ਼ ਵੀ ਇਹ ਚਾਹੁੰਦੀਆਂ ਸੀਗੀਆਂ ਕਿ ਬਿਲਕੁਲ ਇੰਡੀਆ ਸ਼ੁਡ ਬੀ ਇਨਵਾਈਟਡ ਔਨ ਦ ਟੇਬਲ ਔਰ ਇੰਡੀਆ ਦੇ ਨਾਲ ਰਿਲੇਸ਼ਨਸ਼ਿਪ ਸਟਰੋਂਗ ਕਰਨ ਲਈ ਹਰ ਕੰਟਰੀ ਇਸ ਸਮੇਂ ਇੱਛੁੱਕ ਹੈ। ਇੰਗਲੈਂਡ ਦੇ ਨਾਲ ਲਗਾਤਾਰ ਗੱਲ ਹੋ ਰਹੀ ਹੈ ਫ੍ਰੀ ਟ੍ਰੇਡ ਐਗਰੀਮੈਂਟ ਦੀ, ਠੀਕ ਹੈ। ਉਸ ਤੋਂ ਇਲਾਵਾ US ਆਪਣੀਆਂ ਡੀਲਸ ਬਣਾ ਰਿਹਾ ਜਿਹਦੇ ਨਾਲ ਡਿਫੈਂਸ, ਸਿਕਿਉਰਿਟੀ, ਇਕਨੋਮਿਕ ਟਾਈਸ ਕਿੱਦਾਂ ਵਧਾਈਆਂ ਜਾਣ, US ਵੀ ਦੇਖ ਰਿਹਾ ਹੈਗਾ। ਫਰਾਂਸ ਤੇ ਤੁਹਾਨੂੰ ਪਤਾ ਹੀ ਹੈ ਬੜਾ ਸਟਰੋਂਗ ਇਸ ਵੇਲੇ ਪਾਰਟਨਰ ਇੰਡੀਆ ਦਾ, ਸਪੈਸ਼ਲੀ ਇਕੋਨਮੀ ਔਰ ਡਿਫੈਂਸ ਦੇ ਲਿਹਾਜ਼ ਦੇ ਨਾਲ ਬਹੁਤ ਸਾਰੀਆਂ ਡਿਫੈਂਸ ਸਪਲਾਈਜ਼ ਵੀ ਉਹ ਕਰਦਾ ਹੈ। ਜਰਮਨੀ ਔਰ ਇੰਡੀਆ ਦਾ ਬਾਇਲੈਟਰਲ ਟ੍ਰੇਡ ਜਿਹੜਾ ਉਹ $50 billion ਕ੍ਰਾਸ ਕਰ ਗਿਆ ਹੈਗਾ। ਸੋ ਹਰ ਕੰਟਰੀ ਜਿਹੜੀ ਹੈ ਉਹ ਆਪਣਾ ਰਿਲੇਸ਼ਨਸ਼ਿਪ ਜਿਹੜਾ ਉਹ ਮਜ਼ਬੂਤ ਕਰ ਰਹੀ ਹੈ। ਸੋ ਕੈਨੇਡਾ ਦੇ ਵਿੱਚ ਵੀ ਲਿਬਰਲ ਪਾਰਟੀ ਔਰ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਇਹੀ ਦੋਨੋਂ ਪਾਰਟੀਜ਼ ਇਹ ਸਮਝਦੀਆਂ, ਲੀਡਰਸ਼ਿਪ ਇਹ ਸਮਝਦੀ ਹੈ ਕਿ ਇੰਡੀਆ ਦੇ ਨਾਲ ਸਾਨੂੰ ਰਿਲੇਸ਼ਨਸ਼ਿਪ ਸਟਰੋਂਗ ਕਰਨੇ ਚਾਹੀਦੇ ਨੇ। ਜਦੋਂ ਇਹ ਸਵਾਲ ਫੋਰਨ ਮਿਨਿਸਟਰ ਅਨੀਤਾ ਆਨੰਦ ਜੀ ਨੂੰ G7 ਸਮਿਟ ਸ਼ੁਰੂ ਹੋਣ ਤੋਂ ਪਹਿਲਾਂ ਪੁੱਛਿਆ ਗਿਆ, G7 ਸਮਿਟ ਹੋਣ ਤੋਂ ਪਹਿਲਾਂ ਅਨੀਤਾ ਆਨੰਦ ਜੀ ਨੇ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਮਿਨਿਸਟਰ ਅਨੀਤਾ ਆਨੰਦ ਉਹਨਾਂ ਨੇ ਕਿਹਾ ਕਿ ਜੋ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਕਹਿ ਰਹੇ ਨੇ, ਅਨੀਤਾ ਆਨੰਦ ਜੀ ਨੇ ਵੀ ਉਹੀ ਗੱਲ ਕਹਿਤੀ ਕਿ US ਦੇ ਨਾਲ ਤੁਹਾਨੂੰ ਪਤਾ ਰਿਲੇਸ਼ਨਸ਼ਿਪ ਚੇਂਜ ਹੋ ਗਿਆ। ਸੋ ਅਨੀਤਾ ਆਨੰਦ ਜੀ ਨੇ ਚੇਂਜ ਕਿਹਾ, ਮਾਰਕ ਕਾਰਨੀ ਸਾਹਿਬ ਸਿੱਧਾ ਕਹਿ ਦਿੰਦੇ ਆ ਜਾਂ ਜਸਟਿਨ ਟਰੂਡੋ ਸਾਹਿਬ ਸੀਗੇ ਉਹ ਸਿੱਧਾ ਕਹਿ ਦਿੰਦੇ ਸੀਗੇ ਕਿ US ਜਿਹੜਾ ਹੈ ਉਹ ਸਾਡੀ ਇਕੋਨਮੀ ਨੂੰ ਕੋਲੈਪਸ ਕਰਨਾ ਚਾਹੁੰਦਾ ਹੈ, ਸਾਨੂੰ ਅਨੈਕਸ ਕਰਨਾ ਚਾਹੁੰਦਾ ਹੈ। ਸੋ ਮਾਰਕ ਕਾਰਨੀ ਸਾਹਿਬ ਔਰ ਟਰੂਡੋ ਸਾਹਿਬ ਦੀ ਤਰ੍ਹਾਂ ਸਿੱਧੀ ਗਲਤ ਨਹੀਂ ਕੀਤੀ ਅਨੀਤਾ ਆਨੰਦ ਜੀ ਨੇ, ਲੇਕਿਨ ਗੱਲ ਕਹਿ ਦਿੱਤੀ ਕਿ ਦੇਖੋ ਸਾਡੇ ਪ੍ਰਧਾਨ ਮੰਤਰੀ ਕਹਿ ਹੀ ਰਹੇ ਨੇ ਕਿ ਅਮਰੀਕਾ ਦੇ ਨਾਲ ਸਾਡਾ ਰਿਲੇਸ਼ਨਸ਼ਿਪ ਚੇਂਜ ਹੋ ਰਿਹਾ। ਸੋ ਅਸੀਂ ਵੀ ਆਰ ਡਾਇਵਰਸੀਫਾਈਂਗ ਆਵਰ ਟ੍ਰੇਡ ਰਿਲੇਸ਼ਨਸ਼ਿਪ। ਸੋ ਇੰਡੀਆ ਉਹਦੇ ਵਿੱਚ ਇੱਕ ਇੰਪੋਰਟੈਂਟ ਪਲੇਅਰ ਹੈ ਤੇ ਅਸੀਂ ਇੰਡੀਆ ਦੇ ਨਾਲ ਇਸ ਵੇਲੇ ਗੱਲ ਕਰ ਰਹੇ ਹਾਂ। ਬਟ ਨਾਲ ਉਹਨਾਂ ਨੇ ਦੁਬਾਰਾ ਪਹਿਲਾਂ ਵੀ ਕਿਹਾ ਸੀ ਗੱਲ, ਅਨੀਤਾ ਆਨੰਦ ਜੀ ਨੇ ਦੁਬਾਰਾ ਦੁਹਰਾ ਦਿੱਤੀ ਇਹ ਗੱਲ ਕਿ ਰੈਸਟ ਅਸ਼ੋਰਡ ਕਿ ਜਿਹੜਾ ਇੱਕ ਕੇਸ ਚੱਲ ਰਿਹਾ ਹੈਗਾ, ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਤੁਸੀਂ ਕਿੱਧਰ ਇਸ਼ਾਰਾ ਕਰ ਰਹੇ ਹੋ, ਉਹਨਾਂ ਨੇ ਪੱਤਰਕਾਰ ਨੂੰ ਕਿਹਾ ਕਿ ਜਿਹੜਾ ਤੁਸੀਂ ਇੱਕ ਕੇਸ ਜਿਹੜਾ ਕੇਸ ਚੱਲ ਰਿਹਾ ਉਹ ਰੂਲ ਆਫ ਲਾਅ ਵਿਲ ਪ੍ਰੀਵੇਲ, ਉਹ ਕਾਨੂੰਨ ਆਪਣਾ ਕੰਮ ਜਿਹੜਾ ਉਹ ਜ਼ਰੂਰ ਕਰੇਗਾ। ਅੱਛਾ ਇਹ ਉਹਨਾਂ ਨੇ ਕਹਿ ਦਿੱਤਾ। ਅੱਛਾ ਸਾਡੇ ਕੋਲ ਜਿਹੜੀ ਖਬਰ ਹੈ ਕਿ ਯੈਸ ਦੋਨੋਂ ਕੰਟਰੀਜ਼ ਜਿਹੜੀਆਂ ਉਹ ਇੰਟੈਲੀਜੈਂਸ ਸ਼ੇਅਰਿੰਗ ਜਿਹੜੀ ਹੈ ਉਹ ਹੋਰ ਜ਼ਿਆਦਾ ਉਹਨੂੰ WSO ਜਾਂ ਕੁਛ ਸਿੱਖ ਜਿਹੜੀ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਜਿਹੜੀ ਲਿਸਟ ਰੱਖੀ ਹੋਈ ਸੀ ਉਹਦੇ ਵਿੱਚ ਪਹਿਲੀ ਮੰਗ ਤੇ ਖਾਰਿਜ ਹੋ ਗਈ ਕਿ ਜੀ ਉਹਨਾਂ ਨੂੰ ਇੱਥੇ ਇਨਵੀਟੇਸ਼ਨ ਦੀ ਗੱਲ, ਔਰ ਉਹਨਾਂ ਨੇ ਮੈਂਬਰ MPs ਦੇ ਨਾਲ ਵੀ ਮੁਲਾਕਾਤ ਕੀਤੀ, ਲਿਬਰਲ ਪਾਰਟੀ ਦੇ ਵੀ MPs ਦੇ ਨਾਲ ਮੁਲਾਕਾਤ ਕੀਤੀ, ਜੋ ਮੇਰੀ ਖਬਰ ਦੱਸ ਰਹੀ ਹੈ ਮੈਨੂੰ ਉਹਦੇ ਮੁਤਾਬਿਕ ਕਿ ਜੀ 10 ਮੈਂਬਰ ਪਾਰਲੀਮੈਂਟ ਲਿਬਰਲ ਪਾਰਟੀ ਦੇ ਵੀ ਮਿਲੇ ਆ। ਟੋਟਲ ਆਪਣੇ ਜੇ ਅਸੀਂ ਪੰਜਾਬੀ ਰੀਜਨ ਦੀ ਗੱਲ ਕਰੀਏ ਤਾਂ ਤਕਰੀਬਨ 2 ਦਰਜਨ ਦੇ ਆਸ ਪਾਸ, 22 ਤੋਂ 23 ਅਸੀਂ ਕਹਿ ਸਕਦੇ ਹਾਂ ਪੰਜਾਬੀ ਰੀਜਨ ਦੇ ਮੈਂਬਰ ਪਾਰਲੀਮੈਂਟ ਹੈਗੇ ਨੇ। ਸੋ ਚਾਹੇ ਫਿਰ ਉਹ ਕੋਈ ਕੰਜ਼ਰਵੇਟਿਵ ਵੱਲੋਂ, ਲਿਬਰਲ ਵੱਲੋਂ, ਕੋਈ NDP ਵੱਲੋਂ, ਕਿਸੇ ਪਾਰਟੀ ਵੱਲੋਂ ਹੋ ਸਕਦਾ, ਲੇਕਿਨ ਸੁਖ ਧਾਲੀਵਾਲ ਹੋਣਾ ਨੇ ਕਿਹਾ ਗੱਲ ਕਿ ਜੀ ਨਹੀਂ ਆਉਣਾ ਚਾਹੀਦਾ ਮੋਦੀ ਸਾਹਿਬ ਨੂੰ। ਗੁਰਬਖਸ਼ ਸੈਣੀ ਸਾਹਿਬ ਨੇ ਕਿਹਾ, ਹੁਣ ਅਸੀਂ ਜਾਣਦੇ ਹਾਂ ਕਿ NDP ਵੱਲੋਂ ਵੀ ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਗੱਲ ਕੀਤੀ, ਲੇਕਿਨ ਮੇਨਲੀ ਜੋ ਮੈਟਰ ਕਰਦੇ ਆ ਲਿਬਰਲ ਪਾਰਟੀ ਮੇਨ ਮੈਟਰ ਕਰਦੀ ਹੈ, ਮਾਰਕ ਕਰਨੀ ਸਾਹਿਬ ਜਾਂ ਕੰਜ਼ਰਵੇਟਿਵ ਪਾਰਟੀ, ਇਹ ਦੋਨੋਂ ਖੁੱਲ ਕੇ ਗੱਲ ਕਹਿ ਰਹੇ ਸੀ ਕਿ ਨਹੀਂ ਅਸੀਂ ਇੰਡੀਆ ਨਾਲ ਰਿਲੇਸ਼ਨਸ਼ਿਪ ਜਿਹੜੇ ਆ ਉਹ ਬਣਾਉਣੇ ਨੇ। ਅੱਛਾ, ਉਹ ਤੇ ਮੰਗ ਨਹੀਂ ਹੋਈ। ਹੁਣ ਪੂਰੀ ਦੂਸਰੀ ਮੰਗ ਮੇਨ ਇਹ ਸੀਗੀ ਕਿ ਜਿਹੜੀ ਇੰਡੀਆ ਔਰ ਕੈਨੇਡਾ ਦੀ ਇੰਟੈਲੀਜੈਂਸ ਸ਼ੇਅਰਿੰਗ ਦੀ ਗੱਲ ਹੈ, ਉਹ ਜੋ ਡੀਲ ਬੜੇ ਦੇਰ ਤੋਂ ਚੱਲ ਰਹੀ ਹੈ ਉਹ ਡੀਲ ਖਤਮ ਕੀਤੀ ਜਾਏ। ਜੋ ਖਬਰ ਸਾਡੇ ਕੋਲ ਆ ਰਹੀ ਹੈ ਉਹ ਡੀਲ ਹੋਰ ਸਟਰੈਂਥਨ ਕਰਨ ਦੀ ਗੱਲ ਆ ਰਹੀ ਹੈ। ਇਹਦੇ ਤੇ ਵੀ ਫਿਰ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ WSO ਨੇ ਫਿਰ ਕੜਾ ਇਤਰਾਜ਼ ਜਤਾਇਆ ਕਿ ਜੀ ਡੀਲ ਕਿਉਂ ਸਟਰੈਂਥਨ ਹੋ, ਇਹ ਅਸੀਂ ਤਾਂ ਮੰਗ ਕਰ ਰਹੇ ਸੀ ਖਤਮ ਕੀਤੀ ਜਾਏ ਇੰਡੀਆ ਦੇ ਨਾਲ ਇੰਟੈਲੀਜੈਂਸ ਸ਼ੇਅਰਿੰਗ, ਲੇਕਿਨ ਉਹਨੂੰ ਸਟਰੈਂਥਨ ਕੀਤਾ ਜਾ ਰਿਹਾ। ਹੁਣ ਇਹਦਾ ਜੋ ਸਾਡੇ ਕੋਲ ਖਬਰ ਮਿਲ ਰਹੀ ਹੈ, ਜਿਹੜੀ ਇੰਡੀਅਨ ਸਾਈਡ ਹੈ ਉਹ ਆਪਣੀ ਗੱਲ ਕਹਿ ਰਹੀ ਹੈ, ਕੈਨੇਡੀਅਨ ਸਾਈਡ ਆਪਣੀ ਗੱਲ ਕਹਿ ਰਹੀ ਹੈ। ਮੈਂ ਦੋਨੋਂ ਪੱਖ ਤੁਹਾਡੇ ਸਾਹਮਣੇ ਰੱਖ ਦਿੰਦਾ, ਠੀਕ ਹੈ। ਤਿੰਨ ਪੱਖ ਹੀ ਰੱਖਦੇ ਵੈਸੇ ਤੇ। WSO ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਕਹਿ ਰਹੀ ਹੈ ਜੀ ਕੈਂਸਲ ਕੀਤੀ ਜਾਵੇ ਡੀਲ। ਅੱਛਾ, ਇਹਨੂੰ ਹੋਰ ਸਟਰੈਂਥਨ ਨਾ ਕੀਤਾ ਜਾਏ, ਕਿਉਂ ਕੀਤਾ ਜਾ ਰਿਹਾ ਇਹਨੂੰ ਹੋਰ ਸਟਰੈਂਥਨ? ਇੰਡੀਆ ਕਹਿ ਰਿਹਾ ਕਿ ਜੀ ਬਿਲਕੁਲ, ਅਸੀਂ ਤਾਂ ਜੀ ਉੱਥੇ ਜਾ ਕੇ ਹੋਰ ਪੁੱਛਾਂਗੇ ਕਿ ਜਿਹੜਾ ਇੰਡੀਆ ਦੇ ਖਿਲਾਫ਼ ਕੰਮ ਕਰਦਾ ਹੈ, ਅਸੀਂ ਉਹਨਾਂ ਨੂੰ ਕੈਨੇਡਾ ਨੂੰ ਮੰਗ ਕਰ ਰਹੇ ਹਾਂ ਕਿ ਸਾਡੇ ਇੰਡੀਆ ਦੇ ਖਿਲਾਫ਼ ਕੋਈ ਕੰਮ ਨਾ ਹੋਵੇ। ਅੱਛਾ, ਇਹ ਇੰਡੀਆ ਦਾ ਵਰਜ਼ਨ ਹੈ। ਕੈਨੇਡੀਅਨ ਵਰਜ਼ਨ ਇਹ ਹੈ ਕਿ ਜੀ ਬਿਲਕੁਲ ਅਸੀਂ ਇੰਡੀਆ ਤੋਂ ਹੋਰ ਅਕਾਊਂਟੇਬਿਲਿਟੀ ਲੈਣ ਲਵਾਂਗੇ ਕਿ ਜਿਹੜੇ ਸਾਡੇ ਇੱਥੇ ਹਰਦੀਪ ਕੇਜਰੀਵਾਲ ਦਾ ਕਤਲ ਹੋਇਆ, ਤੁਸੀਂ ਸਾਡੇ ਨਾਲ ਉਹਨੂੰ ਕੋਪਰੇਟ ਕਰੋ ਔਰ ਅਕਾਊਂਟੇਬਿਲਿਟੀ ਦੀ ਮੰਗ ਕਰ ਰਹੇ ਹਾਂ। ਲੇਕਿਨ ਆਫੀਸ਼ੀਅਲ ਤੌਰ ਦੇ ਉੱਤੇ ਨਾ ਤਾਂ ਇੰਡੀਆ ਵੱਲੋਂ ਕੋਈ ਬਿਆਨ ਆਇਆ ਹਜੇ ਤੱਕ। ਮੈਂ ਲਗਾਤਾਰ ਮਿੰਟ ਟੂ ਮਿੰਟ ਕਵਰੇਜ ਰੱਖਾਂਗੇ, ਇਸ ਲਈ ਅਸੀਂ ਹਾਜ਼ਰ ਹਾਂ, ਸਾਡੀ ਟੀਮ ਉੱਥੇ ਵੀ ਗਰਾਊਂਡ ਜ਼ੀਰੋ ਤੇ ਹਾਜ਼ਰ ਹੈ, ਲੇਕਿਨ ਹਜੇ ਇੰਡੀਆ ਜਾਂ ਕੈਨੇਡਾ ਵੱਲੋਂ ਆਫੀਸ਼ੀਅਲ ਤੌਰ ਤੇ ਕੋਈ ਬਿਆਨ ਨਹੀਂ ਆਇਆ ਕਿ ਜੀ ਕਿਆ ਇੰਟੈਲੀਜੈਂਸ ਸ਼ੇਅਰਿੰਗ ਦੀ ਮੈਂ ਗੱਲ ਕਰ ਰਿਹਾ ਕਿ ਕਿਆ ਹੋਰ ਜ਼ਿਆਦਾ ਸਟਰੈਂਥਨ ਕੀਤਾ ਜਾਏਗਾ। ਲੇਕਿਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਔਰ ਫੋਰਨ ਮਿਨਿਸਟਰ ਅਨੀਤਾ ਆਨੰਦ ਹੋਣਾ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਹਰਦੀਪ ਨਿੱਜਰ ਹੋਣਾ ਦੇ ਮਾਮਲੇ ਦੇ ਵਿੱਚ, ਮਤਲਬ ਉਹਨੇ ਨਾਮ ਨਹੀਂ ਲਿਆ ਪਰ ਸਭ ਨੂੰ ਪਤਾ ਹੀ ਹੈ ਕਿ ਸਵਾਲ ਪੁੱਛਿਆ ਜਾ ਰਿਹਾ ਬਾਰ ਬਾਰ ਉਹਨਾਂ ਨੂੰ, ਉਹਨਾਂ ਨੇ ਕਿਹਾ ਕਿ ਜਿਹੜਾ ਮਾਮਲਾ ਚੱਲ ਰਿਹਾ ਉਹ ਇੰਡੀਪੈਂਡੈਂਟ ਹੈ, ਉਹ ਲਾਅ ਇਨਫੋਰਸਮੈਂਟ ਏਜੰਸੀਜ਼ ਆਪਣਾ ਕੰਮ ਕਰ ਰਹੀਆਂ ਨੇ ਔਰ ਇਹਦੇ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਉਹ ਬਿਲਕੁਲ ਰੂਲ ਆਫ ਲਾਅ ਜਿਹੜਾ ਹੈ ਉਹ ਕੰਮ ਕਰੇਗਾ। ਅੱਛਾ, ਇਹ ਤੇ ਸਾਰਾ ਮਾਮਲਾ ਹੋ ਗਿਆ। ਹੁਣ ਮੈਂ ਬਰੀਫਲੀ ਤੁਹਾਨੂੰ ਸਾਰੀ ਰਿਪੋਰਟ ਦੇ ਹੀ ਦਿੱਤੀ ਹੈ, ਮੈਂ ਬਰੀਫਲੀ ਜੋ ਗੱਲ ਪਹਿਲਾਂ ਵੀ ਲਗਾਤਾਰ ਕਹਿ ਰਿਹਾ, ਆਈ ਥਿੰਕ ਮਿਡਲ ਗਰਾਊਂਡ ਇਖਤਿਆਰ ਕਰਨ ਦੀ ਜ਼ਰੂਰਤ ਹੈ। ਜੇ ਤੇ ਅਸੀਂ ਦੇਖੋ ਪਰਫੈਕਟ ਕੰਟਰੀ ਲੱਭਣਾ ਹੈ, ਪਰਫੈਕਟ ਕੰਟਰੀ ਕੋਈ ਵੀ ਨਹੀਂ ਹੈ, ਪਰਫੈਕਟ ਕੰਟਰੀ ਕੋਈ ਵੀ ਨਹੀਂ ਹੈ। ਕੈਨੇਡਾ ਦੇ ਰਿਲੇਸ਼ਨਸ਼ਿਪ ਪਹਿਲਾਂ ਨਾਰਥ ਅਮਰੀਕਾ ਚ 3 ਕੰਟਰੀਆਂ, ਇੱਕ US, ਕੈਨੇਡਾ ਤੇ ਮੈਕਸੀਕੋ, ਦੋ ਨਾਲ ਸਾਡੇ ਰਿਸ਼ਤੇ ਖਰਾਬ। ਨਾਰਥ ਅਮਰੀਕਾ ਦੇ ਵਿੱਚ 3 ਕੰਟਰੀਆਂ, ਦੋ ਨਾਲ ਰਿਸ਼ਤੇ ਖਰਾਬ। ਅਮਰੀਕਾ ਕੀ ਕੁਛ ਬਿਆਨ ਦੇ ਰਿਹਾ ਤੁਸੀਂ ਸੁਣ ਰਹੇ ਹੋ, ਸਾਡੇ ਪ੍ਰਧਾਨ ਮੰਤਰੀ ਖੁਦ ਹੀ ਦੱਸ ਰਹੇ ਨੇ ਵੀ ਕੀ ਕੁਛ ਹੋ ਰਿਹਾ ਉਹਨਾਂ ਦੇ ਨਾਲ। ਦੋਨੋਂ ਪ੍ਰਾਈਮ ਮਿਨਿਸਟਰ ਨੂੰ ਜੇ ਤੁਸੀਂ ਇਹ ਪੁੱਛ ਲਓ ਨਾ ਕਿ ਜਸਟਿਨ ਟਰੂਡੋ ਸਾਹਿਬ ਨੂੰ ਅੰਦਰ ਕੀ ਕੁਛ ਹੋਇਆ, ਤੇ ਜਸਟਿਨ ਟਰੂਡੋ ਸਾਹਿਬ ਸ਼ਾਇਦ ਜਜ਼ਬਾਤੀ ਹੋ ਜਾਣਗੇ ਆਪਣੀ ਗੱਲ ਦੱਸਦਿਆਂ ਜੋ ਜਸਟਿਨ ਟਰੂਡੋ ਸਾਹਿਬ ਦੇ ਨਾਲ ਬੰਦ ਦਰਵਾਜ਼ੇ ਦੇ ਪਿੱਛੇ ਉੱਥੇ ਜੋ ਗੱਲਾਂ ਉਹਨਾਂ ਨੂੰ ਸੁਣਨੀਆਂ ਪਈਆਂ। ਔਰ ਮਾਰਕ ਕਾਰਨੀ ਸਾਹਿਬ ਵੀ ਬਸ ਕਿਸੇ ਤਰ੍ਹਾਂ ਰੱਬ ਰੱਬ ਕਰਦੇ ਬਜਾਈ ਕਰ ਰਹੇ ਨੇ ਕਿ ਜੀ ਕਿਉਂਕਿ ਟਰੰਪ ਸਾਹਿਬ ਪਾਵਰਫੁਲ ਨੇ ਜੀ, ਦੁਨੀਆ ਦੇ ਸਭ ਤੋਂ ਪਾਵਰਫੁਲ ਕੰਟਰੀ ਹੈ, ਸਭ ਤੋਂ ਪਾਵਰਫੁਲ ਇਨਸਾਨ ਨੇ, ਠੀਕ। ਅੱਛਾ, ਹੁਣ ਅਮਰੀਕਾ ਦੇ ਨਾਲ ਤੇ ਜੋ ਸਿਲਸਿਲਾ ਚੱਲ ਰਿਹਾ ਕਿਸੇ ਤਰ੍ਹਾਂ ਅਸੀਂ ਉਹਨੂੰ ਸੰਭਾਲ ਰਹੇ ਹਾਂ, ਟ੍ਰੇਡ ਠੀਕ ਕਰੀਏ ਕੀ ਕਰੀਏ ਉਹ ਤਾਂ ਸੰਭਾਲ ਰਹੇ ਹਾਂ, ਉਧਰੋਂ ਮੈਕਸੀਕੋ ਦੇ ਨਾਲ ਰਿਲੇਸ਼ਨਸ਼ਿਪ ਤੁਸੀਂ ਦੇਖ ਲਿਆ ਕਿੱਦਾਂ ਦਾ, ਔਰ ਖਾਸ ਕਰ ਡਗ ਫੋਰਡ ਸਾਹਿਬ ਨੇ ਵੀ ਬਿਆਨ ਦਿੱਤਾ ਸੀ, ਠੀਕ ਹੈ, ਵੀਜ਼ਾ ਨੂੰ ਲੈ ਕੇ ਹੋਰ ਬੜੇ ਸਾਰੇ ਇਸ਼ੂਜ਼ ਨੇ, ਸੋ ਉਹਨਾਂ ਰਿਲੇਸ਼ਨ ਖਰਾਬ। ਅੱਗੇ ਚਲੋ, ਅੱਗੇ ਵਰਲਡ ਪਾਵਰ ਦੀ ਗੱਲ ਕਰ ਲੈਂਦੇ, ਰਸ਼ੀਆ ਨਾਲ ਦੁਸ਼ਮਣੀ, ਰਿਲੇਸ਼ਨ ਖਰਾਬ ਨਹੀਂ ਹੈ ਜੀ, ਦੁਸ਼ਮਣੀ ਹੈ ਰਸ਼ੀਆ ਦੇ ਨਾਲ ਤਾਂ ਸਾਡੀ ਅੱਜ, ਠੀਕ ਹੈ। ਹਰ ਬੰਦਾ ਉਹਨੂੰ ਵਾਰ ਕ੍ਰਿਮੀਨਲ ਇੱਥੇ ਕਹਿ ਰਿਹਾ ਸਾਡਾ, ਜਿਹੜੇ ਲੀਡਰ ਨਾਲ ਗੱਲ ਕਰ ਲਓ ਵਾਰ ਕ੍ਰਿਮੀਨਲ, ਵਾਰ ਕ੍ਰਿਮੀਨਲ, ਤੇ ਪੁਤਿਨ ਸਾਹਿਬ ਕਹਿੰਦੇ ਠੀਕ ਹੈ ਫਿਰ ਜੇ ਦੁਸ਼ਮਣੀ ਰੱਖਣੀ ਤਾਂ ਰੱਖੋ, ਫਿਰ ਐਸਿਡ ਫ੍ਰੀਜ਼, ਬੜਾ ਕੁਛ ਹੈ, ਲੰਬੀ ਗੱਲ ਹੋ ਜਾਏਗੀ। ਚਾਈਨਾ ਦੇ ਨਾਲ ਰਿਲੇਸ਼ਨਸ਼ਿਪ ਖਰਾਬ, ਇੰਡੀਆ ਦੇ ਨਾਲ ਰਿਲੇਸ਼ਨਸ਼ਿਪ ਖਰਾਬ, ਸਾਊਦੀ ਅਰੇਬੀਆ ਦੇ ਨਾਲ ਰਿਲੇਸ਼ਨਸ਼ਿਪ ਖਰਾਬ, ਇਰਾਨ ਦੇ ਨਾਲ ਦੁਸ਼ਮਣੀ, ਇਰਾਨ ਦੇ ਨਾਲ ਦੁਸ਼ਮਣੀ, ਇਜ਼ਰਾਈਲ ਦੇ ਨਾਲ ਰਿਲੇਸ਼ਨਸ਼ਿਪ ਅਸੀਂ ਖਰਾਬ ਕਰਕੇ ਬੈਠ ਗਏ। ਹੋਰ ਤੇ ਚਲੋ ਛੱਡੋ, ਕੰਟਰੀ ਕਿਹਦੇ ਨਾਲ ਕੀ ਕਰਨਾ ਹੈ ਉਹ ਪਤਾ ਹੀ ਸੀ, ਪੁਰਾਣੇ ਵੇਲੇ ਵੀ ਸਾਡਾ ਸੀਰੀਆ, ਇਜ਼ਰਾਈਲ ਦੇ ਨਾਲ ਵੀ ਰਿਲੇਸ਼ਨਸ਼ਿਪ ਅਸੀਂ ਖਰਾਬ ਕਰਕੇ ਬੈਠ ਗਏ। ਸੋ ਇਹਨਾਂ ਹਾਲਾਤਾਂ ਦੇ ਵਿੱਚ ਦੇਰ ਇਜ਼ ਨੋ ਪਰਫੈਕਟ ਕੰਟਰੀ, ਅਸੀਂ ਕਿਹੜੀ ਪਰਫੈਕਟ ਕੰਟਰੀ ਲੱਭਾਂਗੇ ਜੀ ਇਸ ਕੰਟਰੀ ਦੇ ਨਾਲ ਜਾ ਕੇ ਅਸੀਂ ਟ੍ਰੇਡ ਕਰਨਾ ਹੈ, ਠੀਕ ਹੈ। ਹਾਂ, ਬਿਲਕੁਲ ਸਾਨੂੰ ਹਰੇਕ ਕੰਟਰੀ ਨੂੰ ਆਪਣੀ ਗੱਲ ਰੱਖਣੀ ਚਾਹੀਦੀ ਹੈ, ਚਾਹੇ ਫਿਰ ਰਸ਼ੀਆ, ਚਾਈਨਾ, ਇੰਡੀਆ ਆ, ਅਸੀਂ ਹਿਊਮਨ ਰਾਈਟਸ ਦੀ ਗੱਲ ਕਰੀਏ। ਮੈਂ 4-5 ਕੰਟਰੀ ਸੀ ਨਾਮ ਲਵਾਂਗਾ ਜਿਹੜੀਆਂ ਗਲੋਬਲ ਪਾਵਰਸ ਨੇ ਇਸ ਵੇਲੇ ਵਰਲਡ ਲੈਵਲ ਤੇ ਬੜਾ ਦਬਦਬਾ ਹੈ, ਉਹਨਾਂ ਨੇ ਕੈਨੇਡਾ ਦੀ ਇਹ ਗੱਲ ਬਿਲਕੁਲ ਨਹੀਂ ਸੁਣੀ। ਇੰਡੀਆ ਤਾਂ ਸ਼ਾਇਦ ਸੁਣ ਲਵੇ, ਮੈਂ ਪੱਕਾ ਤਾਂ ਫਿਰ ਇੰਡੀਆ ਦਾ ਵੀ ਨਹੀਂ ਕਹਿੰਦਾ। ਚਾਈਨਾ, ਰਸ਼ੀਆ, ਸਾਊਦੀ ਅਰੇਬੀਆ ਨੂੰ ਥੋੜੀ ਜਿਹੀ ਗੱਲ ਕੀਤੀ ਸੀ ਕਿ ਸਾਡੇ ਉਸ ਸਮੇਂ ਦੇ ਡੈਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਿਨਲੈਂਡ ਜੀ ਨੇ, ਹੁਣ ਵੀ ਕੈਬਨਿਟ ਮੰਤਰੀ ਨੇ, ਥੋੜੀ ਜਿਹੀ ਗੱਲ ਕੀਤੀ ਸੀ ਟਵਿੱਟਰ ਤੇ ਸਾਊਦੀ ਅਰੇਬੀਆ ਨੇ, ਤੁਸੀਂ ਦੇਖ ਲਿਆ ਕੀ ਕੀਤਾ ਫਿਰ, ਠੀਕ ਹੈ। ਸੋ ਉਹਨਾਂ ਤਾਂ ਗੱਲ ਵੀ ਨਹੀਂ ਸੁਣਨੀ, ਜੇ ਤੁਸੀਂ ਕਹੋ ਨਾ ਤਾਂ ਕੋਈ ਸਾਊਦੀ ਅਰੇਬੀਆ ਨੂੰ ਤੁਸੀਂ ਲੈਕਚਰ ਕਰੋਗੇ। ਆ ਇਜ਼ਰਾਈਲ ਨੂੰ ਤੁਸੀਂ ਮੜ ਜੀ ਲੈਕਚਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਜ਼ਰਾਈਲ ਨੇ ਸਾਫ਼ ਕਹਿਤਾ, ਇਜ਼ਰਾਈਲ ਕਹਿੰਦਾ ਸੀ ਸਾਨੂੰ ਥੋੜੀ ਬਹੁਤੀ ਜ਼ਰੂਰਤ ਅਮਰੀਕਾ ਦੀ ਹੈ, ਥੋੜੀ ਬਹੁਤੀ, ਇਜ਼ਰਾਈਲ ਨੇ ਸਾਫ਼ ਕਹਿਤਾ ਥੋੜੀ ਬਹੁਤੀ ਜ਼ਰੂਰਤ ਸਾਨੂੰ ਅਮਰੀਕਾ ਦੀ ਹੈ। ਬ੍ਰਿਟੇਨ ਦੀ ਮਾੜੀ ਜਿਹੀ ਗੱਲ ਅਸੀਂ ਕਦੇ ਕਦੇ ਸੁਣ ਲੈਂਦੇ ਹਾਂ, ਇਸ ਤੋਂ ਇਲਾਵਾ ਇਜ਼ਰਾਈਲ ਸਾਫ਼ ਕਰ ਦਿੰਦਾ, ਇਜ਼ਰਾਈਲ ਨਹੀਂ ਕਿਸੇ ਦੀ ਗੱਲ ਸੁਣਦਾ। ਸੋ ਕਿਹਨੂੰ ਕਿਹਨੂੰ ਅਸੀਂ ਜਾ ਕੇ ਲੈਕਚਰ ਕਰਾਂਗੇ, ਉਹ ਲੈਕਚਰ ਹੀ ਨਹੀਂ ਸੁਣ ਕੇ ਰਾਜੀ, ਅਸੀਂ ਦੁਨੀਆ ਸੁਧਾਰਨ ਦੀ ਗੱਲ ਤਾਂ ਬੜੀ ਦੂਰ ਆ। ਔਰ ਮੈਂ ਬਾਰ ਬਾਰ ਇਹ ਗੱਲ ਕਹਿੰਦਾ ਜੇ ਉਹਨਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ, ਅਸੀਂ ਗੱਲ ਕਰਦੇ ਹਾਂ ਹਰਦੀਪ ਮੇਜਰ ਹੋਣਾ ਦੇ ਜਸਟਿਸ ਦੀ, ਬੜਾ ਅਹਿਮ ਸਵਾਲ ਹੈ ਕਿ ਹਰਦੀਪ ਮੇਜਰ ਹੋਣਾ ਦਾ, ਬਿਲਕੁਲ ਮੈਂ ਵੀ ਕਹਿ ਰਿਹਾ, ਮੈਂ ਦੁਬਾਰਾ ਕਹਿ ਦਵਾਂ, ਪਹਿਲਾਂ ਵੀ ਕਹਿੰਦਾ ਕਿ ਬਿਲਕੁਲ, ਲੇਕਿਨ ਜੇ ਇੰਡੀਆ ਨੇ ਗੱਲ ਕਹਿ ਦਿੱਤੀ, ਜੇ ਇੰਡੀਆ ਨੇ ਗੱਲ ਕਹਿ ਦਿੱਤੀ ਕਿ ਤੁਸੀਂ ਦੱਸੋ ਜੀ ਤੁਹਾਡੇ ਇੱਥੇ ਏਡਾ ਵੱਡਾ ਟੈਰਿਸਟ ਅਟੈਕ ਹੋਇਆ, ਕੈਨੇਡਾ ਦੀ ਹਿਸਟਰੀ ਚ ਸਭ ਤੋਂ ਵੱਡਾ ਟੈਰਿਸਟ ਅਟੈਕ ਹੋਇਆ, ਤੁਸੀਂ ਦੱਸੋ ਜੀ ਉਹਨਾਂ ਨੂੰ ਇਨਸਾਫ ਦਿੱਤਾ ਕਿ ਨਹੀਂ ਦਿੱਤਾ, ਦੱਸੋ। ਉਹਦੇ ਵਿੱਚ ਇੰਡੋ ਕੈਨੇਡੀਅਨ ਸੀਗੇ, ਤੁਹਾਡੇ ਕੈਨੇਡੀਅਨ ਸਿਟੀਜ਼ਨ ਵੀ ਸੀਗੇ, ਦੱਸੋ ਇਨਸਾਫ ਦਿੱਤਾ ਕਿ ਨਹੀਂ ਦਿੱਤਾ। ਕੈਨੇਡਾ ਕੋਲ ਕੀ ਜਵਾਬ ਹੈ? ਤੁਸੀਂ ਤਾਂ ਰੋਜ਼ ਮਾਫੀਆ ਮੰਗਦੇ ਹੋ, ਕਦੇ ਰੈਜ਼ੀਡੈਂਸ਼ੀਅਲ ਸਕੂਲ ਵਾਲਿਆਂ ਤੋਂ ਮਾਫੀ ਮੰਗਦੇ ਹੋ, ਕਦੇ ਤੁਸੀਂ ਕਾਮਾਗਾਟਾ ਮਾਰੂ ਦੀ ਮਾਫੀ ਮੰਗਦੇ ਹੋ, ਕਦੇ ਤੁਸੀਂ ਚਾਈਨੀਜ਼ ਕਮਿਊਨਿਟੀ ਤੋਂ ਮਾਫੀ ਮੰਗਦੇ ਹੋ। ਤੁਹਾਡਾ ਤਾਂ ਟਰੈਕ ਰਿਕਾਰਡ ਦੇਖੋ, ਤੁਹਾਡਾ ਕੀ ਹੈ? ਹਿਊਮਨ ਰਾਈਟਸ ਦੀ ਤੁਸੀਂ ਗੱਲਾਂ ਕਰ ਰਹੇ ਹੋ, ਤੁਹਾਡਾ ਟਰੈਕ ਰਿਕਾਰਡ ਦੇਖੋ ਨਾ ਕੀ ਹੈ? ਏਡਾ ਵੱਡਾ ਟੈਰਿਸਟ ਅਟੈਕ ਹੈ, ਕੋਈ ਤੁਸੀਂ ਇਨਸਾਫ਼ ਨਹੀਂ ਦਿੱਤਾ, ਫਿਰ ਅਸੀਂ ਕੀ ਜਵਾਬ ਦੇਵਾਂਗੇ? ਇੱਥੇ ਬਲੈਕ ਲਾਈਵਜ਼ ਮੈਟਰ ਜੋ ਨਾਰਥ ਅਮਰੀਕਾ ਚ ਹੋਇਆ, ਅੱਜ ਕਿਆ ਬਲੈਕ ਕਮਿਊਨਿਟੀ ਨੂੰ ਪੁੱਛ ਕੇ ਦੇਖੋ ਇਨਸਾਫ਼ ਮਿਲ ਗਿਆ? ਬਲੈਕ ਲਾਈਵਜ਼ ਮੈਟਰ ਕਿਉਂ ਕਰਨਾ ਪਿਆ? ਬਲੈਕ ਲਾਈਵਜ਼ ਮੈਟਰ ਕਿਉਂ ਇਹ ਮੂਵਮੈਂਟ ਚਲਾਉਣੀ ਪਈ? ਠੀਕ ਹੈ, ਸੋ ਇਸ ਕਾਰਨ ਅਸੀਂ ਦੂਸਰੇ ਨੂੰ ਲੈਕਚਰ ਕਰਾਂਗੇ, ਉਹ ਸਾਨੂੰ ਲੈਕਚਰ ਕਰਨਗੇ, ਬਿਲਕੁਲ ਕਰੀਏ, ਬਿਲਕੁਲ ਕਰੀਏ, ਲੇਕਿਨ ਰਿਲੇਸ਼ਨਸ਼ਿਪ ਅਸੀਂ ਖਰਾਬ ਜਿਹੜੇ ਆ ਉਹ ਨਹੀਂ ਕਰ ਸਕਦੇ। ਸਾਨੂੰ ਜਿਹੜੇ ਰਿਲੇਸ਼ਨਸ਼ਿਪ ਨੇ ਉਹ ਬਣਾਉਣੇ ਪੈਣਗੇ, ਕਿਤੇ ਤਾਂ ਜਾ ਕੇ ਟ੍ਰੇਡ ਕਰਨਾ। ਅੱਜ ਲਗਾਤਾਰ ਅਸੀਂ ਦੇਖ ਰਹੇ ਹੈਗੇ ਆ ਕਿ ਟ੍ਰੇਡ ਡੈਫੀਸਿਟ ਜਿਹੜਾ ਉਹ ਵੱਧ ਰਿਹਾ, ਜਿਹੜਾ ਸਾਡਾ ਐਕਸਪੋਰਟ ਹੈ ਉਹ ਘੱਟ ਰਹੀ ਹੈ, ਸਾਡੀਆਂ ਇੱਥੇ ਨੌਕਰੀਆਂ ਜਾ ਰਹੀਆਂ ਨੇ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਦੇਖਣੀਆਂ ਪੈਣੀਆਂ, ਆਟੋ ਸੈਕਟਰ ਤੋਂ ਲੈ ਕੇ ਸਟੀਲ ਅਲਮੋਨੀਅਮ ਮੈਨੂਫੈਕਚਰਿੰਗ ਸੈਕਟਰ ਦੀ ਹਾਲਤ ਤੁਸੀਂ ਦੇਖ ਲਓ ਕੀ ਹੈ। ਰੀਅਲ ਸਟੇਟ ਪਹਿਲਾਂ ਹੀ ਬੈਠਾ, ਰੀਅਲ ਸਟੇਟ ਤਾਂ ਉੱਠੀ ਨਹੀਂ ਰਿਹਾ। ਰੀਅਲ ਸਟੇਟ ਜਿਹੜੀਆਂ ਸਾਡੀਆਂ ਇਕਨੋਮਿਕ ਡਰਾਈਵਰਸ ਨੇ, ਫਿਰ ਅਸੀਂ ਗੱਲ ਕਰਦੇ ਹਾਂ એનર્ਜੀ, ਸਾਡੇ ਕਿਹੜੇ ਇਕਨੋਮਿਕ ਡਰਾਈਵਰਸ ਨੇ? ਰੀਅਲ ਸਟੇਟ ਹੋ ਗਿਆ, ਮੈਨੂਫੈਕਚਰਿੰਗ ਸੈਕਟਰ ਹੋ ਗਿਆ, ਚਾਹੇ ਫਿਰ ਆਟੋ ਹੈ, ਸਟੀਲ ਹੈ, ਅਲਮੋਨੀਅਮ ਹੈ, ਰੀਅਲ ਸਟੇਟ ਹੈ। ਇਸ ਵੇਲੇ ਹਾਲਾਤ ਤੁਹਾਡੇ ਸਾਹਮਣੇ ਨੇ, ਕੀ ਹਾਲਾਤ ਬਣੇ ਹੋਏ ਨੇ ਇੱਥੇ। ਔਰ ਮੈਂ ਇੱਥੇ ਇੱਕ ਗੱਲ ਹੋਰ ਬੜੀ ਕਲੀਅਰ ਕਰਦੇ ਹਾਂ ਕਿ ਦੁਨੀਆਂ ਦੇ ਵਿੱਚ ਕੀ ਹੈ, ਦੁਨੀਆਂ ਦੇ ਵਿੱਚ ਕੀ ਹੈ, ਚਾਹੇ ਉਹ US ਹੈ, ਠੀਕ ਹੈ। ਹੁਣ ਤੁਸੀਂ ਇੱਕ ਗੱਲ ਦਾ ਜਵਾਬ ਦਿਓ, ਅੱਜ US ਹੈ, US ਦੀ ਸੈਂਕਸ਼ਨ ਤੋਂ ਬਿਨਾਂ ਇਜ਼ਰਾਈਲ ਕਰ ਰਿਹਾ ਜੋ ਕੁਛ ਕਰ ਸਕਦਾ ਹੈ? ਕਿਆ ਕੈਨੇਡਾ US ਨੂੰ ਪੁੱਛ ਸਕਦਾ ਹਿਊਮਨ ਰਾਈਟਸ ਦੇ ਬਾਰੇ? ਛੱਡੋ ਇਜ਼ਰਾਈਲ ਨੂੰ, ਇਜ਼ਰਾਈਲ ਨਾਲ ਰਿਲੇਸ਼ਨ ਖਰਾਬ ਹੀ ਕਰ ਲਿਆ। ਕੈਨੇਡਾ ਕਿਆ US ਨੂੰ ਪੁੱਛੇਗਾ ਹਿਊਮਨ ਰਾਈਟਸ ਦੇ ਬਾਰੇ ਕਿ ਦੇਖੋ ਜੀ ਇਜ਼ਰਾਈਲ ਉੱਥੇ ਗਜ਼ਾ ਦੇ ਵਿੱਚ ਕੀ ਕੁਛ ਕਰ ਰਿਹਾ ਹੈ? ਕੀ ਅਸੀਂ ਪੁੱਛਾਂਗੇ US ਨੂੰ ਕੀ ਕੋਈ ਇੱਥੇ ਪ੍ਰੋਟੈਸਟ ਹੋਣਗੇ ਕਿ ਇੰਨੀ ਉੱਥੇ ਡੈਥਸ ਹੋ ਰਹੀਆਂ ਨੇ ਰੋਜ਼? ਅਸੀਂ ਪੁੱਛ ਸਕਦੇ ਹਾਂ US ਨੂੰ? ਹੁਣ ਆ ਜਾਂਦੇ ਹਾਂ ਅਗਲੇ ਮੁੱਦੇ ਦੇ ਉੱਤੇ, ਨਾਲ ਮੈਂ ਕਨੈਕਟ ਕਰ ਦਿੰਦਾ ਕਿ ਅਸੀਂ US ਨੂੰ ਇਜ਼ਰਾਈਲ ਨੂੰ ਪੁੱਛ ਸਕਾਂਗੇ ਜੀ ਤੁਸੀਂ ਇਰਾਨ ਦੇ ਨਾਲ ਜੋ ਕੁਛ ਉੱਥੇ ਹੋ ਰਿਹਾ? ਵਾਈ ਮੀਡੀਆ ਫੋਨ ਪਾਲਿਸੀ ਰਿਪੋਰਟ ਦੇ ਵਿੱਚ ਮੈਂ ਹੁਣ ਕਲੀਅਰ ਕਰ ਦਵਾਂ ਕਿ ਮੁੱਦਾ ਹੈ G7 ਦੇ ਉੱਤੇ ਬਹੁਤ ਡਿਸਕਸ਼ਨ ਹੋਏਗੀ ਇਹਦੇ, ਜਿਹੜਾ ਇਜ਼ਰਾਈਲ ਔਰ ਇਰਾਨ ਦਾ ਕਨਫਲਿਕਟ ਹੈ G7 ਦੇ ਵਿੱਚ ਬਹੁਤ ਡਿਸਕਸ਼ਨ ਹੋਏਗੀ, ਸਾਰੇ ਲੀਡਰ ਡਿਸਕਸ ਕਰਾਂਗੇ। ਬਟ ਮੈਂ ਅੱਜ ਹੀ ਤੁਹਾਨੂੰ ਕਹਿ ਦਿੰਦਾ ਹੈ, ਬਾਕੀ ਤੁਹਾਡੇ ਸਾਹਮਣੇ ਆ ਜਾਣੀ ਹੈ ਕਿ ਜਿਨ ਪਹਿਲੀ ਗੱਲ ਤਾਂ ਬਿਆਨ ਕੋਈ ਸਭ ਨੇ ਜਨਰਲ ਜੇ ਬਿਆਨ ਦੇ ਦੇਣੇ ਨੇ ਮੋਦੀ ਸਾਹਿਬ ਦਾ, ਦਿਸ ਇਜ਼ ਨਾਟ ਦਾ ਟਾਈਮ ਫੋਰ ਵਾਰ। ਤੇ ਹੁਣ ਇਜ਼ਰਾਈਲ ਔਰ ਇਹਦੇ ਬਾਰੇ ਵੀ ਹੈ, ਕਿਸੇ ਨੇ ਕਹਿ ਦੇਣਾ ਜੀ ਤੁਸੀਂ ਸੋਹਣੀ ਲੈ ਬਿਆਨ, ਕੋਈ ਡੀਐਸਕਲੇਸ਼ਨ ਦੀ ਗੱਲ ਕਰੇਗਾ, ਦੋਨੋ ਕੰਟਰੀਜ਼ ਜਿਹੜੀਆਂ ਜੀ ਉਹ ਰਿਫਰੇਮ ਕਰਨ, ਕੋਈ ਵਾਇਲੈਂਸ ਨਾ ਹੋਏ, ਵਾਰ ਨਹੀਂ ਕਰਨੀ ਚਾਹੀਦੀ, ਇਸ ਤਰ੍ਹਾਂ ਦੇ ਮਿੱਠੀਆਂ ਮਿੱਠੀਆਂ ਬਿਆਨ, ਜੁਆਇੰਟ ਕੋਈ ਸਾਂਝਾ, ਕੋਈ ਕਾਮਨ, ਕੋਈ ਕੰਕਰੀਟ, ਕੋਈ ਚੀਜ਼ ਪਹਿਲੀ ਚੀਜ਼ ਤਾਂ ਨਿਕਲੇਗੀ ਨਹੀਂ, ਔਰ ਜਿਹਦੇ ਚ ਕੋਈ ਨਿਕਲਣੀ ਹੈ ਤਾਂ ਇਜ਼ਰਾਈਲ ਨੇ ਕਿਸੇ ਦੀ ਸੁਣਨੀ ਨਹੀਂ ਹੈ। ਇਜ਼ਰਾਈਲ ਆਪਣੀ ਇੱਕ ਪਲਾਨ ਬਣਾ ਲਿਆ, 7 ਅਕਤੂਬਰ 2023 ਉਹਨਾਂ ਦੇ 1200 ਬੰਦਿਆਂ ਦਾ ਕਤਲ ਹੋਇਆ, ਉਹਨਾਂ ਦੇ ਬੰਦੇ ਕਿਡਨੈਪ ਹੋਏ, ਤੇ ਉਸ ਤੋਂ ਬਾਅਦ ਇਜ਼ਰਾਈਲ ਨੇ ਇੱਕ ਇੱਕ ਕਰਕੇ ਪੂਰਾ ਪਲਾਨ ਕਰ ਲਿਆ ਕਿ ਜੀ ਪਹਿਲਾਂ ਤੇ ਇੱਥੇ ਜਿੱਥੇ ਉਹਦਾ ਮਨ ਕੀਤਾ, ਚਾਹੇ ਉਹ ਯਮਨ ਚ ਉਹਨੇ ਸਟ੍ਰਾਈਕ ਕਰਨੇ ਸੀਗੇ, ਚਾਹੇ ਲਿਬਨਾਨ ਦੇ ਵਿੱਚ, ਚਾਹੇ ਉਹਨਾਂ ਨੇ ਜਿੱਥੇ ਜਿੱਥੇ ਉਹਨਾਂ ਨੇ ਸਟ੍ਰਾਈਕ ਕਰਨੇ ਸੀ ਸਟ੍ਰਾਈਕਸ ਕੀਤੀਆਂ ਉਹਨਾਂ ਨੇ ਸੀਰੀਆ ਦੇ ਵਿੱਚ, ਜਿੱਥੇ ਉਹਨਾਂ ਨੂੰ ਲੱਗਾ ਕਿ ਇੱਥੇ ਦਿੱਕਤਾਂ ਨੇ। ਸੋ ਫਿਰ ਹਮਾਸ ਤੋਂ ਲੈ ਕੇ ਹਿਜ਼ਬੁੱਲਾ ਦੇ ਸੀਨੀਅਰ ਲੀਡਰ ਜਿੰਨੇ ਸੀਗੇ, ਉਹਨਾਂ ਦੇ ਖਿਲਾਫ਼ ਉਹਨਾਂ ਨੇ ਕਾਰਵਾਈ ਕੀਤੀ। ਗਜ਼ਾ ਤੇ ਵੈਸਟ ਬੈਂਕ ਵੈਸੇ ਉਹਨਾਂ ਦੇ ਕੰਟਰੋਲ ਚ ਹੈ, ਸੋ ਹਮਾਸ, ਹਿਜ਼ਬੁੱਲਾ, ਹੂਥੀ, ਜਿਹੜਾ ਜਿਹੜਾ ਲੱਗਾ ਲੀਡਰ ਜਿੱਥੇ ਜਿੱਥੇ ਬੈਠਾ, ਔਰ ਕੁਛ ਜਿਹੜੇ ਹਮਾਸ, ਹਿਜ਼ਬੁੱਲਾ ਔਰ ਦੇ ਲੀਡਰਸ ਤੇ ਉਹਨਾਂ ਨੇ ਈਵਨ ਤੁਸੀਂ ਦੇਖ ਲਓ ਵੀ ਉਹ ਮੌਕਾ ਵੀ ਨਹੀਂ ਛੱਡਿਆ ਵੀ ਇਰਾਨ ਦੀ ਰਾਜਧਾਨੀ ਤਹਿਰਾਨ ਦੇ ਵਿੱਚ, ਤਹਿਰਾਨ ਦੇ ਵਿੱਚ ਬੜੇ ਤੋਂ ਬੜਾ ਕੋਈ ਲੀਡਰ ਆਇਆ ਹੋਵੇ, ਇਸਮਾਇਲ ਹਾਨੀਆ, ਔਰ ਉੱਤੇ ਇੰਨੇ ਪ੍ਰੀਸੀਜਨ ਦੇ ਨਾਲ ਜਾ ਕੇ ਉਹਨਾਂ ਨੇ ਸਟ੍ਰਾਈਕ ਕਰ ਦੇਣੀ ਹੈ। ਔਰ ਹੁਣ ਜਦੋਂ ਇਰਾਨ ਔਰ ਇਜ਼ਰਾਈਲ ਦਾ ਕਨਫਲਿਕਟ ਹੋਇਆ ਤੇ ਉਹਨਾਂ ਨੇ ਉਹਨਾਂ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਔਰ ਉਹ ਪੂਰੀ ਤਰ੍ਹਾਂ ਮਤਲਬ ਉਹਨਾਂ ਨੇ ਟਾਰਗੇਟ ਕੀਤੀ ਹੋਈ ਸੀ ਕੌਣ ਕੌਣ ਕਿੱਥੇ ਕਿੱਥੇ ਜਾ ਰਿਹਾ, ਕਿਹਨੂੰ ਮਿਲ ਰਿਹਾ, ਉਹਨਾਂ ਨੂੰ ਪੂਰਾ ਪਤਾ ਸੀਗਾ। ਆਯਤੁੱਲਾ ਖੁਮੈਨੀ ਸਾਹਿਬ ਵੀ ਉਹਨਾਂ ਨੂੰ ਪਤਾ ਸੀਗਾ ਵੀ ਕਿੱਥੇ ਹੈਗੇ ਨੇ, ਕੀ ਕਰ ਰਹੇ ਨੇ, ਔਰ ਇਸ ਮਾਮਲੇ ਚ ਉਹਨਾਂ ਨੇ US ਨੇ ਵੀਟੋ ਕਰ ਦਿੱਤਾ ਹੈ। US ਪ੍ਰੈਜੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਕਿ ਨਹੀਂ, ਉਹਨਾਂ ਨੂੰ ਤੁਸੀਂ ਨਹੀਂ ਟਾਰਗੇਟ ਕਰਨਾ, ਸਿਵਿਲਿਅਨ ਲੀਡਰਸ਼ਿਪ ਨੂੰ ਵੈਸੇ ਵੀ ਉਹ ਘੱਟ ਟਾਰਗੇਟ ਕਰਨੇ, ਬਟ ਉਹ ਕਰ ਸਕਦੇ ਨੇ। ਇਜ਼ਰਾਈਲ ਕਹਿ ਰਿਹਾ ਕਿ ਜਿਹੜਾ ਇਹਨਾਂ ਦਾ ਏਅਰ ਪਹਿਲਾਂ ਦਾ ਜਿਹੜਾ ਏਅਰ ਡਿਫੈਂਸ ਸਿਸਟਮ ਹੈ S-300, ਯਾਦ ਰਹੇ ਕਿ ਹਾਲ ਹੀ ਦੇ ਵਿੱਚ ਜਦੋਂ ਇੰਡੀਆ ਪਾਕਿਸਤਾਨ ਕਨਫਲਿਕਟ ਹੋਇਆ ਸੀ, ਇੰਡੀਆ ਕੋਲ S-400 ਸੀਗਾ, ਰਸ਼ੀਅਨ ਜਿਹੜਾ ਡਿਫੈਂਸ ਸਿਸਟਮ ਸੀ, ਇਹਨਾਂ ਕੋਲ ਇੱਕ ਸਟੈਪ ਪਿੱਛੇ ਹੈ, S-300 ਹੈ, ਲੇਕਿਨ ਇਜ਼ਰਾਈਲ ਨੇ ਕੀ ਉਹ ਪੂਰੀ ਤਰ੍ਹਾਂ ਧਵਸਤ ਕਰ ਦਿੱਤਾ। ਔਰ ਇਜ਼ਰਾਈਲ ਕਹਿੰਦਾ ਜੀ ਜਿੱਥੇ ਚਾਹੀਏ ਅਸੀਂ ਅਟੈਕ ਕਰ ਲਈਏ, ਕਿਉਂਕਿ ਏਅਰ ਸਿਸਟਮ ਉਹਨਾਂ ਦਾ ਕੰਮ ਨਹੀਂ ਕਰ ਪਾ ਰਿਹਾ। ਦੂਸਰੀ ਚੀਜ਼, ਇਜ਼ਰਾਈਲੀ ਇੰਟੈਲੀਜੈਂਸ ਮੁਸਾਦ ਦੇ ਬਹੁਤ ਸਾਰੇ ਬੰਦੇ ਆਲਰੇਡੀ ਉੱਥੇ ਹੈਗੇ ਨੇ, ਉਹਨਾਂ ਦੇ ਗਰਾਊਂਡ ਤੇ ਬਹੁਤ ਸਾਰੇ ਐਸੈਟਸ ਹੈਗੇ ਨੇ ਉਹਨਾਂ ਕੋਲ, ਉਹ ਜਿੱਥੋਂ ਚਾਹਣ ਅੰਦਰੋਂ ਚਾਹਣ ਉਹਨਾਂ ਨੂੰ ਪਤਾ ਹੁੰਦਾ ਕੌਣ ਕਿੱਥੇ ਜਾ ਰਿਹਾ, ਇਨਫਿਲਟ੍ਰੇਟ ਕਰ ਚੁੱਕੇ ਨੇ। ਟੈਕਨੋਲੋਜੀ ਇੰਨੀ ਜ਼ਬਰਦਸਤ ਆ, ਉਹ ਪੇਜਰ ਅਟੈਕ ਦੀ ਗੱਲ ਤੁਸੀਂ, ਹੁਣ ਉਹ ਗੱਲ ਅਸੀਂ ਦੁਬਾਰਾ ਨਹੀਂ ਦੁਹਰਾਵਾਂਗੇ, ਪੇਜਰ ਅਟੈਕ ਕਿੱਦਾਂ ਕਿੱਦਾਂ ਕੀਤੇ, ਪਰ ਅੱਜ ਉਹਨਾਂ ਕੋਲ ਪੂਰੀ ਤਰ੍ਹਾਂ ਇਜ਼ਰਾਈਲੀ ਜਿਹੜੀ ਇੰਟੈਲੀਜੈਂਸ ਏਜੰਸੀ ਹੈ ਮੁਸਾਦ, ਉਹ ਇਰਾਨ ਦੇ ਕੋਨੇ ਕੋਨੇ ਚ ਬੈਠੀ ਹੈ, ਉਹਨਾਂ ਨੂੰ ਪਤਾ ਹੈ, ਉੱਥੇ ਉਹਨਾਂ ਨੇ ਬਹੁਤ ਸਾਰੇ ਐਸੈਟਸ ਕ੍ਰੀਏਟ ਕਰ ਲਏ ਨੇ। ਔਰ ਗਰਾਊਂਡ ਤੋਂ ਹੀ ਇਹ ਅਟੈਕ, ਆਈ ਡੋਂਟ ਥਿੰਕ ਸੋ ਕਿ ਬਹੁਤ ਜ਼ਿਆਦਾ ਅਟੈਕਸ ਜਿਹੜੇ ਨੇ ਜਿਹੜੇ ਕਿੰਨੀ ਪ੍ਰੋਸੀਜਰ ਨਾਲ ਉਹ ਕਰ ਰਹੇ ਨੇ, ਉਹਨਾਂ ਕੋਲ ਇੰਨੀ ਪ੍ਰੋਸੀਜਰ ਦੇ ਨਾਲ ਉਹ ਅਟੈਕ ਕਰ ਰਹੇ ਨੇ ਕਿ ਜੇ ਇੱਕ ਗੱਡੀ 'ਚ 4 ਬੰਦੇ ਜਾ ਰਹੇ ਨੇ ਤਾਂ ਉਹਨੂੰ ਪਤਾ ਹੈ ਇੱਕ ਬੰਦਾ ਦੇਰ ਇਜ਼ 1% ਦੇ ਹੈਵ ਟੂ ਟੇਕ ਡਾਊਨ, ਦੇ ਵਿਲ ਟੇਕ ਡਾਊਨ ਦੈਟ 1%, ਇੰਨੀ ਪ੍ਰੋਸੀਜਰ ਉਹ ਸਾਰਾ ਕੁਝ ਕਰ ਰਹੇ ਨੇ। ਇਰਾਨ ਜਿਹੜਾ ਹੈ ਬਿਲਕੁਲ ਸ਼ਾਹਿਦ 136 ਸ਼ਾਹਿਦ 136 ਜਿਹੜਾ ਹੈਗਾ ਉਹਨਾਂ ਕੋਲ ਉਹ ਮਿਸਾਈਲ ਮਾਰ ਰਹੇ, ਜਾਂ ਹੋਰ ਉਹਨਾਂ ਡਰੋਨ ਅਟੈਕਸ ਇਰਾਨ ਨੇ ਵੀ ਬੜੇ ਕੀਤੇ ਨੇ, ਬਟ ਇਰਾਨ ਦੀ ਪਾਵਰ ਅੱਜ ਉਹ ਨਹੀਂ ਰਹੀ। ਕਿਉਂ? ਕਿਉਂਕਿ ਇਜ਼ਰਾਈਲ ਨੂੰ ਪਤਾ ਸੀਗਾ ਕਿ ਜਿਹੜੇ ਇਹਨਾਂ ਦੀ ਪ੍ਰੋਕਸੀਸ ਨੇ, ਹਿਜ਼ਬੁੱਲਾ, ਹਮਾਸ, ਹੂਥੀਜ਼, ਉਹ ਸਾਰੇ ਉਹਨਾਂ ਨੇ ਥੋੜੇ ਬਹੁਤੇ ਉਹਨਾਂ ਨੇ ਅਟੈਕ ਜ਼ਰੂਰ ਕੀਤੇ ਨੇ, ਬਟ ਜ਼ਿਆਦਾਤਰ ਜਿਹੜੀ ਇਹਨਾਂ ਦੀਆਂ ਪ੍ਰੋਕਸੀ ਸੀਗੀਆਂ ਉਹਨਾਂ ਨੂੰ ਪਹਿਲਾਂ ਹੀ ਇਜ਼ਰਾਈਲ ਨੇ ਲਗਭਗ ਤਬਾਹ ਕਰ ਦਿੱਤਾ। ਔਰ ਦੂਸਰੀ ਤਰਫ ਜਿਹੜੀ ਇਰਾਨ ਦੀ ਸੀਨੀਅਰ ਲੀਡਰਸ਼ਿਪ ਸੀਗੀ, ਜਿਹਨਾਂ ਨੇ ਕੋਆਰਡੀਨੇਟ ਕਰਨਾ ਸੀ, ਚੇਨ ਆਫ ਕਮਾਂਡ ਹੁੰਦਾ ਨਾ ਵੀ ਹਾਂਜੀ ਜੀ ਕਿਸੇ ਨੇ ਉੱਪਰ ਹੁਕਮ ਦੇਣਾ ਜੀ ਤੁਸੀਂ ਆਹ ਕਰੋ, ਆਹ ਬੜਾ ਮਿਸਾਈਲ ਕਰੋ, ਕਿਉਂਕਿ ਬੜੀ ਗੱਲ ਹੈ ਕਿ ਜੇ ਤੁਸੀਂ ਕਿਸੇ ਵੀ ਕੰਟਰੀ ਦੇ ਉੱਤੇ ਜਦੋਂ, ਚਾਹੇ ਉਹਨਾਂ ਨੇ ਵੀ ਅਟੈਕ ਕੀਤਾ ਹੋਵੇ, ਚੇਨ ਆਫ ਕਮਾਂਡ ਤੇ ਹੋਏਗਾ ਨਾ, ਉੱਥੇ ਥੱਲੇ ਗਰਾਊਂਡ ਦੇ ਉੱਤੇ ਕੋਈ ਜਵਾਨ ਥੋੜੀ ਹੈ, ਜਿਹੜਾ ਆਰਮੀ ਅਫਸਰ ਹੈ ਜੀ ਉਹ ਇਕੱਲਾ ਜਿਹੜਾ ਬਹੁਤ ਗਰਾਊਂਡ ਤੇ ਕੰਮ ਕਰ ਰਿਹਾ, ਉਹ ਆਪਣੇ ਆਪ ਹੀ ਥੋੜੀ ਬੜੇ ਬੜੇ ਮਿਸਾਈਲ ਚਲਾ ਦੇਗਾ ਇਜ਼ਰਾਈਲ ਦੇ ਉੱਤੇ। ਸੋ ਚੇਨ ਆਫ ਕਮਾਂਡ ਨੂੰ ਉਹਨਾਂ ਨੇ ਕਾਫੀ ਅਸਰ ਪਾਇਆ। ਔਰ ਦੂਸਰਾ ਇਹ ਹੈਗਾ ਕਿ ਇਸ ਟਾਈਮ ਇਰਾਨ ਦੇ ਨਾਲ ਵੀ ਕੋਈ ਨਹੀਂ ਖੜਾ ਹੋਏਗਾ। ਹਾਂ, ਗੱਲਾਂ ਬਾਤਾਂ ਕਈ ਅਸੀਂ ਸੁਣ ਲਵਾਂਗੇ, ਟਰਕੀ ਬਿਆਨ ਦੇ ਦੇਗਾ ਕਿ ਜੀ ਇਸ ਤਰ੍ਹਾਂ ਨਾ ਕਰੋ, ਉਦਾਂ ਨਾ ਕਰੋ, ਲੇਕਿਨ ਸਾਊਦੀ ਅਰੇਬੀਆ ਦਾ ਕੋਈ ਜ਼ਿਆਦਾ, ਔਰ ਖਬਰ ਤਾਂ ਇਹ ਵੀ ਹੈ ਕਿ ਸਾਊਦੀ ਅਰੇਬੀਆ ਔਰ ਜਾਰਡਨ ਜਿਹੜੇ ਨੇ, ਦੇ ਆਰ ਇੰਟਰਸੈਪਟਿੰਗ, ਜਿਹੜੇ ਇੱਥੋਂ ਅਟੈਕਸ ਕਰ ਰਹੇ ਨੇ, ਡਰੋਨ ਅਟੈਕ ਕਰ ਰਹੇ ਆ ਇਰਾਨ ਫੋਰ ਔਨ ਇਜ਼ਰਾਈਲ, ਉਹ ਇੰਟਰਸੈਪਟ ਕਰ ਰਿਹਾ ਜਾਰਡਨ ਵੀ ਔਰ ਸਾਊਦੀ ਅਰੇਬੀਆ ਵੀ। ਸੋ ਬਿਆਨ ਬਾਕੀ ਚੱਲਦੇ ਰਹਿਣਗੇ। ਇੱਕ ਦਿਨ ਪਹਿਲਾਂ ਮੈਂ ਸਾਰੀ ਸਟੋਰੀ ਦੱਸ ਦਿੱਤੀ ਸੀ ਕਿ ਇਰਾਨ ਦੇ ਹੱਕ ਚ ਕੌਣ ਆਏਗਾ। ਰਸ਼ੀਆ ਨੇ ਬੜੀ ਹੱਦ ਕਹਿ ਦੇਣਾ, ਰਸ਼ੀਆ ਕਹਿ ਰਿਹਾ ਕਿ ਮੈਂ ਮੀਡੀਏਸ਼ਨ ਕਰਾ ਦਿੰਦਾ, ਠੀਕ ਹੈ, ਔਰ ਜਿਹੜਾ ਨਿਊਕਲੀਅਰ ਵੈਪਨ ਬਣਾਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਜੀ ਇਰਾਨ ਨਿਊਕਲੀਅਰ ਵੈਪਨ ਬਣਾ ਰਿਹਾ, ਬਿਲਕੁਲ ਉਸ ਦਿਸ਼ਾ ਚ ਉਹਨੇ ਬੜੀ ਤਰੱਕੀ ਹੈ। 2015 ਚ ਜਦੋਂ ਇਹ ਡੀਲ ਹੋਈ ਸੀਗੀ, ਨਿਊਕਲੀਅਰ ਡੀਲ ਹੋਈ ਸੀ US ਔਰ ਇਰਾਨ ਦੇ ਵਿੱਚ, ਉਸ ਸਮੇਂ ਤਕਰੀਬਨ 20% ਯੂਰੇਨੀਅਮ ਇਨਰਿਚਮੈਂਟ ਜਿਹੜੀ ਹੈ ਉਹ ਇਰਾਨ ਕੋਲੋਂ ਉਹ ਹੋ ਰਹੀ ਸੀਗੀ। ਅੱਜ ਉਹ 20% ਦੀ ਬਜਾਏ ਅਲੱਗ ਅਲੱਗ ਨੰਬਰਸ ਨੇ, ਕੋਈ 50 ਕਹਿੰਦਾ, ਕੋਈ 58 ਕਹਿੰਦਾ, ਕੋਈ ਕਹਿੰਦਾ 60, ਜਾਂ ਸ਼ਾਇਦ ਇਸ ਤੋਂ ਵੀ ਜ਼ਿਆਦਾ ਯੂਰੇਨੀਅਮ ਇਨਰਿਚਮੈਂਟ 60% ਤੱਕ ਵੀ ਹੈ। ਸੋ ਵਿਚ ਇਜ਼ ਕੁਆਈਟ ਕਲੋਜ਼ ਟੂ ਯੂ ਨੋ 90% ਜਿੰਨੀ ਕੁ ਜ਼ਰੂਰਤ ਹੁੰਦੀ ਹੈ। ਸੋ ਇਰਾਨ ਕਰੀਬ ਹੈ ਨਿਊਕਲੀਅਰ ਵੈਪਨ ਬਣਾਉਣ ਦੇ, ਠੀਕ ਹੈ, ਲੇਕਿਨ ਹੁਣ ਇਜ਼ਰਾਈਲ ਕਹਿੰਦਾ ਕਿ ਜਿਹੜੀਆਂ ਇਹਨਾਂ ਦੀਆਂ ਨਿਊਕਲੀਅਰ ਇੰਸਟਾਲੇਸ਼ਨ ਨੇ ਉਹ ਤੇ ਤਬਾਹ ਕਰ ਹੀ ਦਿੱਤੀਆਂ ਨੇ, ਈਵਨ ਉਹਨਾਂ ਦੇ 6 ਸਾਇੰਟਿਸਟ ਜਿਹੜੇ ਆ, ਨਿਊਕਲੀਅਰ ਸਾਇੰਟਿਸਟ ਜਿਹੜੇ ਆ, ਉਹਨਾਂ ਨੂੰ ਵੀ ਇਹਨਾਂ ਨੇ ਮਾਰ ਗਿਰਾਇਆ। ਸੋ ਰਸ਼ੀਆ ਕਹਿ ਰਿਹਾ ਕਿ ਠੀਕ ਹੈ ਅਸੀਂ ਮੀਡੀਏਸ਼ਨ ਕਰ ਦਿੰਦੇ ਹਾਂ, ਰਸ਼ੀਆ ਮੀਡੀਏਸ਼ਨ ਦੀ ਗੱਲ ਕਰ ਰਿਹਾ, ਚਾਈਨਾ ਕਹਿੰਦਾ ਜੀ ਫੌਰਨ ਰੋਕਿਆ ਜਾਏ, ਸਾਊਦੀ ਅਰੇਬੀਆ ਔਰ ਇਹਨਾਂ ਦਾ ਮੈਂ ਦੱਸ ਹੀ ਦਿੱਤਾ ਹੈ ਬਿਆਨਾਂ ਦੀ ਹੱਦ ਤੱਕ ਰਹਿਣਾ ਹੈ, US ਨੇ ਕਹਿਣਾ, US ਆਪਣੀ ਤਿਆਰੀ ਕਰ ਰਿਹਾ ਕਿ ਜੇ ਸਾਡੇ ਕਿਸੇ ਵੀ ਜਿਹੜੇ ਸਾਡੇ US ਐਸੈਟਸ ਨੇ, ਸਾਡੇ ਕਿਸੇ ਫੌਜੀ ਟਿਕਾਣੇ ਦੇ ਉੱਤੇ, ਸਾਡੇ ਕਿਸੇ ਸਮੁੰਦਰੀ ਜਹਾਜ਼ ਦੇ ਉੱਤੇ ਕਿਤੇ ਵੀ ਕੋਈ ਅਟੈਕ ਹੋਇਆ ਤੇ ਅਮਰੀਕਾ ਵੀ ਆ ਜਾਏਗਾ। ਔਰ ਅੱਗੇ ਕੌਣ ਪਿਆ? ਇੰਡੀਆ, ਇੰਡੀਆ ਦਾ ਤਾਂ ਮੈਂ ਦੱਸ ਹੀ ਦਿੱਤਾ, ਮੋਦੀ ਸਾਹਿਬ ਨੇ ਕਹਿ ਦਿੱਤਾ ਨੋ ਟਾਈਮ ਫੋਰ ਵਾਰ, ਮੋਦੀ ਸਾਹਿਬ ਆਪਣਾ ਕੰਮ ਕਰ ਰਹੇ ਨੇ, ਇਰਾਨ ਦੇ ਨਾਲ ਵੀ ਇੰਡੀਆ ਦੇ ਵਧੀਆ ਤਾਲੁਕਾਤ ਨੇ ਤੇ ਇਜ਼ਰਾਈਲ ਦੇ ਨਾਲ ਵੀ ਹੈਗੇ ਨੇ, ਇੰਡੀਆ ਤਾਂ ਚਾਹੇਗਾ ਜੀ ਲੜਾਈ ਰੁਕ ਜਾਏ ਤਾਂ ਕਿ ਇੰਡੀਆ ਇਰਾਨ, ਦੇਖੋ ਇੰਡੀਆ ਨੇ ਜਿਹੜਾ ਚਾਬਹਾਰ ਪੋਰਟ ਹੈ ਉਹ ਡਿਵੈਲਪ ਕੀਤਾ ਹੈ ਔਰ ਉਧਰੋਂ ਇਜ਼ਰਾਈਲ ਦੇ ਵਿੱਚ ਵੀ ਜਿਹੜਾ ਪੋਰਟ ਹੈ ਉਹ ਵੀ ਡਿਵੈਲਪ ਕੀਤਾ ਉੱਥੇ ਵੀ ਅਦਾਨੀ ਸਾਹਿਬ ਦਾ ਪੈਸਾ ਲਗਾਇਆ ਹੋਇਆ ਇਹਨਾਂ ਨੇ ਇੰਡੀਆ ਨੇ ਸੋ ਇਜ਼ਰਾਈਲ ਤੋਂ ਹਥਿਆਰ ਵੀ ਬੜਾ ਮਿਲਦਾ ਸੋ ਇੰਡੀਆ ਦੋਨਾਂ ਦੇ ਨਾਲ ਟ੍ਰੇਡ ਡਿਫੈਂਸ ਟਾਈਜ਼ ਵਧੀਆ ਰੱਖਣਾ ਚਾਹੁੰਦਾ ਇੰਡੀਆ ਅੱਗੇ ਚਲੋ ਅੱਗੇ ਕੌਣ ਰਹਿ ਗਿਆ ਪਾਕਿਸਤਾਨ ਅੱਛਾ ਪਾਕਿਸਤਾਨ ਤੇ ਦੇਖੋ ਮੈਂ ਪਹਿਲਾਂ ਹੀ ਦੱਸ ਚੁੱਕਾ ਹੈਗਾ ਕਿ ਉਹਨਾਂ ਨੂੰ ਤੇ ਇਹ ਹੈਗਾ ਕਿ ਅਮਰੀਕਾ ਨੇ ਕਿਹਾ ਕਿ ਠੀਕ ਹੈ ਜੀ ਚਲੋ ਤੁਹਾਨੂੰ ਦੱਸੋ ਕਿੰਨੇ ਪੈਸੇ ਚਾਹੀਦੇ 1 ਬਿਲੀਅਨ ਇੱਕ ਦੇਤਾ IMF ਤੋਂ 1.4 ਬਿਲੀਅਨ ਹੋਰ ਦੇਤਾ ਤੇ ਤੁਸੀਂ ਆਰਾਮ ਦੇ ਨਾਲ ਬਿਆਨ ਦੇ ਜਾਣੇ ਹਾਂ ਪਾਕਿਸਤਾਨ ਬਿਆਨ ਦੇਣ ਦੇ ਵਿੱਚ ਕਾਫੀ ਅੱਗੇ ਹੈ ਜੇ ਉਹ ਕੰਡੈਮ ਕਰ ਦਿੱਤਾ ਸਾਨੂੰ ਸਾਰੇ ਮੁਸਲਿਮ ਕੰਟਰੀਜ਼ ਨੂੰ ਇਕੱਠੇ ਹੋਣਾ ਚਾਹੀਦਾ ਠੀਕ ਹੈ ਔਰ ਕੱਲ ਨੂੰ ਜੇ ਜਿਸ ਦਿਨ ਅਮੈਰੀਕਨ ਉਹ ਕਹਿ ਰਿਹਾ ਜੀ ਜੇ ਇਜ਼ਰਾਈਲ ਨੇ ਇੱਕ ਖਬਰ ਛਪੀ ਨਾ ਕਿਉਂਕਿ ਇਜ਼ਰਾਈਲ ਇਰਾਨ ਦੇ ਇੱਕ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਲੀਡਰ ਇਰਾਨ ਦੇ ਨੇ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਕਿ ਜੀ ਪਾਕਿਸਤਾਨ ਸਾਡੀ ਮਦਦ ਕਰਨ ਲਈ ਤਿਆਰ ਹੈ ਜੇ ਇਜ਼ਰਾਈਲ ਨੇ ਸਾਡੇ ਤੇ ਨਿਊਕਲੀਅਰ ਵੈਪਨ ਸੁੱਟ ਦਿੱਤਾ ਕਿਉਂਕਿ ਪਾਕਿਸਤਾਨ ਕੋਲ ਵੀ ਨਿਊਕਲੀਅਰ ਵੈਪਨ ਹੈ ਨੋ ਡਾਊਟ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਾਹਿਬ ਨੇ ਕੰਡੈਮ ਕੀਤਾ ਨੋ ਡਾਊਟ ਪਾਕਿਸਤਾਨ ਦੇ ਫੋਰਨ ਮਿਨਿਸਟਰ ਇਸਹਾਕ ਦਾਰ ਸਾਹਿਬ ਨੇ ਕੰਡੈਮ ਕੀਤਾ ਕਿ ਜੀ ਅਸੀਂ ਨਾਲ ਹਾਂ ਬਿਲਕੁਲ ਔਰ ਇਜ਼ਰਾਈਲ ਨੂੰ ਕੰਡੈਮ ਕਰ ਰਹੇ ਨੇ ਇਰਾਨ ਦੇ ਨਾਲ ਹੋਣ ਦੀ ਗੱਲ ਕਰ ਰਹੇ ਨੇ ਬਟ ਉਹਨਾਂ ਨੇ ਕਿਤੇ ਨਹੀਂ ਕਿਹਾ ਵੀ ਅਸੀਂ ਨਿਊਕਲੀਅਰ ਵੈਪਨ ਵੀ ਦੇਵਾਂਗੇ ਬਟ ਇਰਾਨ ਵੱਲੋਂ ਬਿਆਨ ਆ ਗਿਆ ਇਸ ਲਈ ਮੀਡੀਆ ਚ ਇਹਦੀ ਫਿਰ ਚਰਚਾ ਹੋਣੀ ਸ਼ੁਰੂ ਹੋ ਗਈ ਕਿ ਇਰਾਨ ਨੇ ਕਿਹਾ ਇਹ ਗੱਲ ਬਟ ਮੈਂ ਅੱਜ ਤੁਹਾਨੂੰ ਗੱਲ ਦੱਸ ਦਿੰਦਾ ਜੀ ਮੁੱਦੇ ਦੀ ਗੱਲ ਇੰਨੀ ਹੈ ਕਿ ਅਮਰੀਕਾ ਨੇ ਪਹਿਲਾਂ ਹੀ ਪਾਕਿਸਤਾਨ ਨੂੰ ਇਸ਼ਾਰਾ ਕੀਤਾ ਹੋਇਆ ਹੈ ਕਿ ਭਾਈ ਸਾਹਿਬ ਆਰਾਮ ਦੇ ਨਾਲ ਬੈਠ ਜਾਓ ਜੇ ਅਮਰੀਕਨ ਐਸਿਡ ਤੇ ਅਟੈਕ ਹੋਇਆ ਤਾਂ ਅਮਰੀਕਾ ਨੇ ਖੁਦ ਲੜਾਈ ਸ਼ਾਮਿਲ ਹੋਣਾ ਔਰ ਪਾਕਿਸਤਾਨ ਨੂੰ ਕਹਿਣਾ ਜੀ ਦੱਸੋ ਜਨਰਲ ਜ਼ਿਆਉਲ ਹੱਕ ਤੋਂ ਲੈ ਕੇ ਜਨਰਲ ਮੁਸ਼ਰਫ ਤੋਂ ਲੈ ਕੇ ਤੇ ਅੱਜ ਜਨਰਲ ਅਸੀਮ ਮੁਨੀਰ ਤੋਂ ਲੈ ਕੇ ਇੱਕ ਫੋਨ ਕਾਲ ਹੀ ਕਰਨੀ ਹੈ ਉਹ ਜੋ ਜਨਰਲ ਜ਼ਿਆਉਲ ਹੱਕ ਦੇ ਟਾਈਮ ਡੀਲ ਬਣੀ ਸੀ ਕਿ ਜੀ ਜ਼ਿਆਉਲ ਹੱਕ ਸਾਹਿਬ ਨੇ ਕਿਹਾ ਜੀ ਇੰਨੇ ਪੈਸੇ ਦਿਓ ਉਹ ਕਹਿੰਦੇ ਜੀ ਇੰਨੇ ਪੈਸੇ ਦੇਣੇ ਚਲੋ ਪੈਸੇ ਵਧਾ ਕੇ ਚੰਗਾ ਪੈਸਾ ਕਮਾਈ ਕੀਤੀ ਜਨਰਲ ਜ਼ਿਆਉਲ ਹੱਕ ਸਾਹਿਬ ਨੇ ਤੇ ਨਾਲ ਉਹਨਾਂ ਦੇ ਦੋ ਚਾਰ ਹੋਰ ਬੰਦਿਆਂ ਨੇ ਫਿਰ ਉਹ ਜਨਰਲ ਮੁਸ਼ਰਫ ਸਾਹਿਬ ਦੇ ਟਾਈਮ ਵੀ ਈਦਰ ਯੂ ਆਰ ਵਿਦ ਅਸ ਠੀਕ ਹੈ ਨਹੀਂ ਔਰ ਯੂ ਆਰ ਅਗੇਂਸਟ ਅਸ ਨੂੰ ਨਿਊਟਰਲ ਲੈਣ ਦਾ ਕੰਮ ਕੋਈ ਨਹੀਂ ਹੈ ਜਨਰਲ ਮੁਸ਼ਰਫ ਸਾਹਿਬ 9/11 ਦੀ ਇਸ ਵਾਰ ਦੇ ਵਿੱਚ ਨਹੀਂ ਤੇ ਤੁਹਾਨੂੰ ਸਟੋਨ ਏਜ ਭੇਜ ਦਾਂਗੇ ਮੁਸ਼ਰਫ ਸਾਹਿਬ ਨੇ ਕਿਹਾ ਜਨਾਬ ਗੱਲ ਹੀ ਕੋਈ ਨਹੀਂ ਦੱਸੋ ਕਰਨਾ ਕੀ ਹੈ ਤੇ ਉਹੀ ਹਾਲ ਹੁਣ ਅਸੀਮ ਮੁਨੀਰ ਹੋਣਾ ਦਾ ਹੈਗਾ ਉੱਥੇ ਕਿਹੜਾ ਉਹਨਾਂ ਨੇ ਕਿਤੇ ਵੋਟਾਂ ਲੈਣੀਆਂ ਇੱਕ ਵੀ ਵੋਟ ਜਿਹਨੂੰ ਨਾ ਪਈ ਹੋਵੇ ਜਦੋਂ ਰਾਜਾ ਬਣ ਕੇ ਘੁੰਮ ਰਿਹਾ ਫਿਰ ਜੋ ਮਰਜ਼ੀ ਕਰੀ ਜਾਓ ਉੱਥੇ ਸੋ ਇਸ ਕਾਰਨ ਕੋਈ ਇਰਾਨ ਦੇ ਬਚਾਵ ਲਈ ਮੇਰੀ ਨਿਗਾਹ ਦੇ ਵਿੱਚ ਕੋਈ ਆਉਂਦਾ ਨਜ਼ਰ ਨਹੀਂ ਆ ਰਿਹਾ ਇਜ਼ਰਾਈਲ ਨੇ ਆਪਣੀ ਮਰਜ਼ੀ ਦੇ ਨਾਲ ਉਹਨਾਂ ਦਾ ਮਕਸਦ ਇੱਕ ਹੀ ਹੈ ਕਿ ਅਸੀਂ ਟੋਟਲ ਜਿਹੜਾ ਹੈ ਜਿਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਰਿਗਾਰਡਿੰਗ ਨਿਊਕਲੀਅਰ ਵੈਪਨਸ ਉਹ ਪੂਰੀ ਤਰ੍ਹਾਂ ਅਸੀਂ ਤਬਾਹ ਕਰ ਦੇਣਾ ਔਰ ਅੱਗੇ ਵੀ ਅਸੀਂ ਆਪਣੇ ਆਪ ਨੂੰ ਹੋਰ ਉੱਥੇ ਸਟਰੈਂਥਨ ਕਰਨਾ ਹੈਗਾ ਇਰਾਨ ਦੇ ਵਿੱਚ ਔਰ ਜਿਹੜੀ ਸਿਵਿਲਨ ਰਿਜੀਮ ਆ ਉਹਨਾਂ ਨੂੰ ਇਸ਼ਾਰਾ ਸਾਫ਼ ਹੈ ਕਿ ਤੁਸੀਂ ਬਿਲਕੁਲ ਪਿੱਛੇ ਹਟ ਕੇ ਬੈਠੋ ਬਿਆਨ ਦੇ ਹੀ ਜਾਓ ਜੋ ਮਰਜ਼ੀ ਲੇਕਿਨ ਪਿੱਛੇ ਹਟ ਕੇ ਬੈਠੋ ਵਰਨਾ ਜੇ ਤੁਸੀਂ ਕੋਈ ਐਕਸ਼ਨ ਪਾਇਆ ਤੇ ਕੱਲੇ ਕੱਲੇ ਦੀ ਸਾਨੂੰ ਪਤਾ ਹੈ ਵੀ ਕਿੱਥੇ ਬੈਠੇ ਹੋ ਤੁਸੀਂ ਕੀ ਕਰ ਰਹੇ ਹੋ ਸੋ ਜਿਹੜਾ ਕੋਈ ਜ਼ਿਆਦਾ ਕੁਝ ਗੱਲ ਕਰੇਗਾ ਇਜ਼ਰਾਈਲ ਦੇ ਖਿਲਾਫ਼ ਜਾਂ ਕੁਐਸਚਨ ਕਰੇਗਾ ਸੋ ਉਹਦਾ ਉੱਥੇ ਇਜ਼ਰਾਈਲ ਨੇ ਉਹਦਾ ਨਿਪਟਾਰਾ ਜਿਹੜਾ ਉਹ ਕਰ ਦੇਣਾ ਸੋ ਇਹ ਹੈ ਜੀ ਤਾਜ਼ਾ ਸਥਿਤੀ ਬਾਕੀ ਲਗਾਤਾਰ ਅਸੀਂ ਜੋ ਅਪਡੇਟਸ ਨੇ ਤੁਹਾਡੇ ਸ਼ੇਅਰ ਕਰ ਰਹੇ ਹਾਂ ਤੁਸੀਂ ਦੇਖ ਹੀ ਰਹੇ ਹੋ ਸਾਰੇ ਵੀਡੀਓਜ਼ ਜਿਹੜੇ G7 ਦੇ ਲੀਡਰਸ ਟਰੰਪ ਸਾਹਿਬ ਪਹੁੰਚ ਗਏ ਮੋਦੀ ਸਾਹਿਬ ਕੇ ਸਟੈਮਰ ਸਾਹਿਬ ਪਹੁੰਚ ਗਏ ਨੇ ਸੋ ਦੁਨੀਆ ਭਰ ਦੇ ਲੀਡਰ ਇਸ ਵੇਲੇ ਕੈਨੇਡਾ ਪਹੁੰਚੇ ਨੇ ਸੋ ਅਸੀਂ ਲਗਾਤਾਰ ਇਹਦੀ ਸਾਰੀ ਰਿਪੋਰਟ ਸਾਰੀ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਜੀ ਸਮੇਂ ਹੋ ਗਿਆ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਦਾ ਆਫਟਰ ਰਿਕਾਰਡਡ ਬ੍ਰੇਕ ਵੀ ਵਿਲ ਕੈਰੀ ਔਨ ਦ ਡਿਸਕਸ਼ਨ
Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
Main thoda apna vakil Brij Mohan pichle 32 saalon ton across Canada car accidents lagiyan gambhir sattan police dwara laaye gaye sangeen criminal charges ate serious immigration cases naal court kachariyan ch nijithan da sada pura tajruba hai car accidents de victims ne kade vi satt lagan ate apni zindagi badalne layi nahi si aakhya par hun oh insaaf di mang karde han ate mainu eh kehnde hoye bahut hi maan mehsoos ho reha hai ke assi kanooni adalat vich us insaaf nu prapt karan ch unna di ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
Hey, I know that tune.
Of course you do. It's the tune that embodies 20 years of trust with ICICI Bank Canada, my financial partner. With a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Kitchener today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नजर उस पर होती है। तो क्या है उसका सीक्रेट? सिर्फ धूप और पानी काफी नहीं, स्कॉट्स टर्व बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्व बिल्डर लॉन फूड और बढ़ाए अपनी शान।
ਘਰ ਦੀ ਛੱਤ ਸਿਰਫ ਬਾਰਿਸ਼ ਚ ਨਹੀਂ ਹਰ ਸੀਜ਼ਨ ਚ ਆਪਣੀ ਸਟਰੈਂਥ ਦਿਖਾਉਂਦੀ ਹੈ ਤੇ ਜਦੋਂ ਛੱਤ ਹੋਵੇ ਆਈਵਰੀ ਟਾਵਰ ਰੂਫਿੰਗ ਐਂਡ ਇਨਸੂਲੇਸ਼ਨ ਤੋਂ ਬਣੀ ਤਾਂ ਗਰਮੀ ਸਰਦੀ ਜਾਂ ਸਨੋ ਸਭ ਕੁਝ ਲੱਗਦਾ ਈਜ਼ੀ। ਇਹਨਾਂ ਕੋਲ 20 ਸਾਲ ਦਾ ਐਕਸਪੀਰੀਅੰਸ ਹੈ ਜੋ ਕਿ ਇਹਨਾਂ ਨੂੰ ਅੰਟੇਰੀ ਵਿੱਚ ਐਕਸਪਰਟ ਬਣਾਉਂਦਾ ਹੈ। ਇਹ ਫਲੈਟ ਰੂਫ ਮੈਟਲ ਰੂਫਿੰਗ ਤੇ ਐਟਿਕ ਇਨਸੂਲੇਸ਼ਨ ਵੀ ਕਰਦੇ ਨੇ ਵਿਦ ਫੁੱਲ ਗਾਰੰਟੀ। ਇੱਥੋਂ ਤੱਕ ਕਿ ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ ਮੋਟਲ ਜਾਂ ਹੋਟਲ ਸਭ ਵਿੱਚ ਹੈਲਪ ਕਰਦੇ ਨੇ। ਫ੍ਰੀ ਐਸਟੀਮੇਟ, ਕਲੀਨ ਕੰਮ, ਜ਼ੀਰੋ ਟੈਨਸ਼ਨ। ਰਹੋ ਕੂਲ ਇਨ ਸਮਰ, ਵਾਰਮ ਇਨ ਵਿੰਟਰ, ਐਗਜੈਕਟਲੀ ਜਿਵੇਂ ਹੋਣਾ ਚਾਹੀਦਾ ਹੈ। ਫਲੈਟ ਰੂਫ, ਮੈਟਲ ਰੂਫ, ਮੋਟਲ ਜਾਂ ਸਟੇਸ਼ਨ, ਸੋਲੂਸ਼ਨ ਇੱਕ ਹੀ, ਆਈਵਰੀ ਟਾਵਰ ਰੂਫਿੰਗ ਐਂਡ ਇਨਸੂਲੇਸ਼ਨ। ਕਾਲ ਕਰੋ ਰਾਜ ਜਾਂ ਮਨਦੀਪ ਨੂੰ ਅੱਜ ਹੀ 9054181800। ਆਈਵਰੀ ਟਾਵਰ ਰੂਫਿੰਗ ਐਂਡ ਇਨਸੂਲੇਸ਼ਨ 905-418-1800।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
Tired of missing your favorite Indian shows? Introducing Fastway IPTV, your gateway to 11,000 plus channels and 150,000 plus movies and series, all in one box. Catch up TV, full HD streaming, VOD and regional channels. One time payments, long term peace of mind. Just $216 for 2 year subscription and free 4K IPTV box. Just $360 for 5 year subscription and free 4K IPTV box. Call now 866-692-4788 and bring home the ultimate South Asian entertainment experience. Free delivery all over Canada and US. Fastway IPTV, entertainment your way.
ਤਾਜ਼ਾ ਸਬਜ਼ੀਆਂ ਲਈ ਤੁਹਾਡਾ ਆਪਣਾ ਫਾਰਮ ਕੈਲਗਰ ਸਬਜ਼ੀ ਫਾਰਮ, ਜਿੱਥੇ ਤੁਸੀਂ ਲੈ ਸਕਦੇ ਹੋ ਨਿਖਰੇ ਪੌਦੇ, ਮਿੱਟੀ, ਗਮਲੇ ਅਤੇ ਹਰ ਤਰ੍ਹਾਂ ਦੇ ਫੁੱਲ ਤੇ ਸਬਜ਼ੀਆਂ ਦੀ ਪਨੀਰੀ। ਆਪਣੇ ਘਰ ਵਿੱਚ ਕੋਈ ਵੀ ਸਬਜ਼ੀ ਜਾਂ ਫੁੱਲ ਦੇ ਪੌਦੇ ਉਗਾਉਣ ਲਈ ਕੈਲਡਨ ਸਬਜ਼ੀ ਫਾਰਮ ਤੇ ਆਓ। ਅਸੀਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਤੁਹਾਡੀ ਸੇਵਾ ਲਈ ਹਾਜ਼ਰ ਹਾਂ। 12050 ਏਅਰਪੋਰਟ ਰੋਡ, ਕੈਲਡਨ, ਜਾਂ ਤੁਸੀਂ ਫੋਨ ਕਰੋ 9058409000 905-840-9000।
ਤਿਆਰ ਹੋ ਜਾਓ ਇੱਕ ਉਤਸ਼ਾਹਜਨਕ ਕ੍ਰਿਕਟ ਬੈਟਿੰਗ ਐਕਸਪੀਰੀਅੰਸ ਲਈ ਬੈਟਵੇ ਦੇ ਨਾਲ। ਜੁਆਇਨ ਕਰੋ ਐਕਸ਼ਨ ਤੇ ਆਪਣੀ ਕ੍ਰਿਕਟ ਦੀ ਜਾਣਕਾਰੀ ਨੂੰ ਆਪਣੀ ਜਿੱਤ ਵਿੱਚ ਤਬਦੀਲ ਕਰੋ। ਸਟੈਪ ਅਪ ਕਰੋ ਕ੍ਰੀਜ਼ ਤੇ ਛੱਕਾ ਲਗਾਓ ਬੈਟਵੇ ਦੇ ਯੂਜ਼ਰ ਫ੍ਰੈਂਡਲੀ ਪਲੇਟਫਾਰਮ ਨਾਲ। ਐਕਸ਼ਨ ਨੂੰ ਕਰੋ ਫੀਲ ਤੇ ਜਿੱਤ ਨੂੰ ਕਰੋ ਐਕਸਪੀਰੀਅੰਸ ਲਾਈਕ ਨੈਵਰ ਬਿਫੋਰ। ਅਵੇਲੇਬਲ ਇਨ ਓਨਟੈਰੀਓ ਓਨਲੀ, ਮਸਟ ਬੀ 19 ਈਅਰਸ ਔਰ ਓਲਡਰ ਟੂ ਪਲੇ, ਪਲੀਜ਼ ਪਲੇ ਰਿਸਪੋਨਸਿਬਲੀ।
RSG ਕਸਟਮ ਸੋਫਾ ਐਂਡ ਅਪਹੋਲਸਟਰੀ ਵਾਲਿਆਂ ਦਾ ਹੈ ਸੁਨੇਹਾ। ਜੇ ਸੋਚ ਰਹੇ ਹੋ ਘਰ ਨੂੰ ਸਜਾਉਣਾ, ਮੇਰੀ ਭੈਣੋ ਤੇ ਵੀਰੋ, ਐਸੀ ਮਹਿੰਗਾਈ ਨੂੰ ਵੇਖ ਕੇ ਨਾ ਰੁਕ ਜਾਣਾ। RSG ਕਸਟਮ ਸੋਫਾ ਐਂਡ ਅਪਹੋਲਸਟਰੀ ਨੂੰ ਨੰਬਰ ਹੈ ਮਿਲਾਣਾ। ਇਹ ਤੁਹਾਡੇ ਸੋਫਿਆਂ, ਬੈਡ, ਹੋਰ ਫਰਨੀਚਰ ਨੂੰ ਮਾਡਰਨ ਲੁੱਕ ਦੇ ਕੇ ਨਵਾਂ ਕਰ ਦੇਣਗੇ। ਤੇ ਜੇ ਆਪਣੀ ਜਗ੍ਹਾ ਦੇ ਮੁਤਾਬਕ ਆਪਣੇ ਡਿਜ਼ਾਈਨ ਦਾ ਫਰਨੀਚਰ ਹੈ ਬਣਾਉਣਾ, ਤਾਂ ਵੀ ਇਹਨਾਂ ਨੂੰ ਹੀ ਬੁਲਾਣਾ। ਪੈਸੇ ਖਰਚੋ ਘੱਟ ਤੇ ਕਰ ਲੋ ਸਦਰਾਂ ਪੂਰੀਆਂ। ਰਾਜਵੀਰ ਜੀ ਨਾਲ ਕਰੋ ਗੱਲ 647-705-1317। RSG ਕਸਟਮ ਸੋਫਾ ਐਂਡ ਅਪਹੋਲਸਟਰੀ 647-705-1317 647-705-1317।
Imagine over 1,000 exotic birds and animals roaming wild. Come face to face with lions and nature's most amazing creatures, all closer than you'd ever imagined. African Lion Safari, Canada's original safari adventure. African Lion
Safari. You just can't get any closer than this. Begin your adventure today at lionsafari.com.
खूबसूरती वधाउण लई उमर छपाउण लई देसी कनेडियन नैचुरल हेयर कलर शैम्पू वाल काले जां डार्क ब्राउन करन दे लई 7 मिंट लगा के इंतजार करो तुहाडे वाल लिशका मारनगे कलर 20 तों 25 दिनां तक खराब नहीं होएगा ते ना ही दीवारां ते बाथटब खराब करेगा अपनी नेडली ब्रांच तों कलर खरीदण लई वैबसाइट desicanadian.com ते जाओ जां रमन गिल नूं फोन करो 519-569-9282 519-569-9282 ਤੁਹਾਡੇ ਖੂਬਸੂਰਤ ਵਾਲਾਂ ਦੀ ਚਰਚਾ ਕੁਝ ਇਸ ਤਰ੍ਹਾਂ ਹੋਏਗੀ
ਰੇਸ਼ਮੀ ਜ਼ੁਲਫੇ
Discover Karo Peel Art Gallery, Museum and Archive is also known as the PAMA in the beautiful downtown of Brampton across from the Gage Park. Join Karo PAMA Nu this July and August for their family summer fun studio times every Tuesday and Thursday. And check out Karo lineup of family special guests with Mad Science, Drumlin, Bibliology, Pirate Life Theater. Also, miss na kareo adult art workshop series jithe tusi sikh sakde ho printer making, hand build pottery and watercolor. Zyada info de layi visit karo pama.peelregion.ca ya fir follow karo socials de utte @visitpama.
You can listen to the headlines anywhere, but we bring you the story behind the headlines by group editor and CEO Yudhvir Jaswal only on South Asian Pulse. Call Yudhvir Jaswal 647-272-8182 or visit southasiandaily.com. South Asian
ਵਾਈਮੀਡਾ ਗਰੁੱਪ ਨੂੰ ਤੁਹਾਡੇ ਸਾਰਿਆਂ ਦੇ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਬਤੌਰ ਗਰੁੱਪ ਪੈਟਰ ਵਾਈਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ ਵਾਈਮੀਡੀਆ ਫੋਰਨ ਪਾਲਿਸੀ ਰਿਪੋਰਟ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਤੁਹਾਡੀਆਂ ਕਾਲਸ ਵੀ ਅਸੀਂ ਲਗਾਤਾਰ ਹੁਣ ਔਨ ਏਅਰ ਕਰਾਂਗੇ ਤੁਹਾਡੀਆਂ ਕਾਲਸ ਜਿਹੜੀਆਂ ਮੈਂ ਉਹ ਵੀ ਜ਼ਰੂਰ ਲਵਾਂਗਾ ਜੀ ਸਵਾਗਤ ਕਰਦੇ ਹਾਂ ਸਾਡੇ ਅਗਲੇ ਕਾਲਰ ਦਾ ਹਾਂਜੀ ਖਾਲਿਦ ਯੂਸਫ ਸਾਹਿਬ ਨਾਮ ਠੀਕ ਲੈ ਰਿਹਾ ਜੀ ਖਾਲਿਦ ਯੂਸਫ ਸਾਹਿਬ
ਜੀ ਹਾਂਜੀ ਜੈ ਖੀ ਜੀ ਜੀ ਦੋ ਗੱਲਾਂ ਤੇ ਥੋੜੀ ਮੇਰੇ ਖਿਆਲ ਸਨ ਜਿਹੜੇ ਮੈਂ ਇਜ਼ਹਾਰ ਕਰਨਾ ਚਾਹੁੰਦਾ ਤੁਸੀਂ ਰੋਜ਼ ਯਾਨੀ ਕਿ ਕਹਿੰਦੇ ਹੋ ਜੀ ਕਿ ਕੈਨੇਡਾ ਦੇ ਰਿਲੇਸ਼ਨ ਖਰਾਬ ਹੋ ਗਏ ਉਹਦੀ ਬੈਕਗਰਾਉਂਡ ਕੀ ਹੈ ਜੀ ਤੁਸੀਂ ਉਹ ਕਿਉਂ ਨੀ ਬਿਆਨ ਕਰਦੇ ਇੰਡੀਆ ਨਾਲ ਰਿਲੇਸ਼ਨ ਖਰਾਬ ਹੋਏ ਕਿਉਂ ਹੋਏ ਕੋਈ ਮੁਲਕ ਆ ਕੇ ਤੁਹਾਡੇ ਆਪਣੇ ਮੁਲਕ ਵਿਚ ਉਹਨਾਂ ਨੇ ਬੰਦੇ ਮਾਰ ਦਿੱਤੇ ਨੇ ਤੇ ਇਸ ਵਜ੍ਹਾ ਤੋਂ ਰਿਲੇਸ਼ਨ ਖਰਾਬ ਹੋਏ ਨੇ ਠੀਕ ਹੈ ਜੇ ਨਹੀਂ ਵੀ ਮਾਰੇ ਲੇਕਿਨ ਜਿੰਨੀ ਦੇਰ ਉਹਨਾਂ ਦੇ ਇਲਜ਼ਾਮ ਹੈਗਾ ਉਹ ਸਾਬਤ ਨਹੀਂ ਹੁੰਦਾ ਉਨੀ ਦੇਰ ਤੱਕ ਉਹਨਾਂ ਨਾਲ ਮਿਲਣ ਗਿਲਣ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਆ ਜਾਓ ਇਹਦੇ ਨਾਲ ਇਸਰਾਇਲ ਨਾਲ ਖਰਾਬ ਹੋਏ ਨੇ ਇਸਰਾਇਲ ਨਾਲ ਕਿਉਂ ਖਰਾਬ ਹੋਏ ਨੇ ਜੇ ਤੁਸੀਂ ਅੱਖ ਦੀ ਗੱਲ ਕਰਦੇ ਹੋ ਮਾਸੂਮ ਬੱਚੇ ਮਰਦੇ ਪਏ ਨੇ ਜੇ ਉਹਨਾਂ ਨਾਲ ਖਰਾਬ ਹੋ ਗਏ ਨੇ ਇਹਨਾਂ ਗੱਲਾਂ ਤੋਂ ਹੁੰਦੇ ਨੇ ਤੇ ਹੋ ਜਾਣ ਇਹਦਾ ਮਤਲਬ ਹੈ ਤੁਸੀਂ ਕਿਸੇ ਵੱਡੇ ਮੁਲਕ ਦੇ ਖਿਲਾਫ਼ ਕੋਈ ਜਿਆਦਤੀ ਕਰ ਰਹੇ ਤੁਸੀਂ ਉਹਦੇ ਤੇ ਗੱਲ ਵੀ ਨਹੀਂ ਕਰ ਸਕਦੇ ਇਸ ਲਈ ਕਿ ਤੁਹਾਡੇ ਰਿਲੇਸ਼ਨ ਖਰਾਬ ਹੋਣਗੇ ਤੁਹਾਡੇ ਬਿਜ਼ਨਸ ਖਰਾਬ ਹੋਏਗਾ ਇਹਦੇ ਕੋਈ ਹੱਕ ਨਹੀਂ ਹੁੰਦਾ ਇਹਨਾਂ ਮੁਲਕਾਂ 'ਚ ਇਹ ਕਮ ਅਜ਼ ਕਮ ਇੰਨੀ ਤੇ ਸ਼ਰਮ ਹੈ ਕਿ ਚਲੋ ਬਰਤਾਨੀਆ ਨੇ ਇਹਨਾਂ ਨੇ ਫਰਾਂਸ ਨੇ ਤੇ ਜੇ ਇਹਨਾਂ ਨੇ ਕਿਹਾ ਅਮਰੀਕਾ ਨੇ ਕਿ ਬਈ ਇਹ ਜਿਆਦਤੀ ਕਰ ਰਹੇ ਨੇ ਬੰਦ ਕਰਨ ਲਈ ਇੱਕ ਸਖ਼ਤ ਜਵਾਬ ਦਿੱਤਾ ਤੇ ਮੇਰਾ ਖਿਆਲ ਉਹ ਬਹੁਤ ਅੱਛਾ ਕੀਤਾ ਇਹਨਾਂ ਗੱਲਾਂ ਨਾਲ ਜੇ ਕਿਸੇ ਨਾਲ ਰਿਲੇਸ਼ਨ ਖਰਾਬ ਹੁੰਦੇ ਨੇ ਹੋ ਜਾਣ ਅਮਰੀਕਾ ਨਾਲ ਕਿਉਂ ਰਿਲੇਸ਼ਨ ਖਰਾਬ ਹੋਏ ਨੇ ਉਹਦੀ ਤੁਸੀਂ ਬੈਕਗਰਾਉਂਡ ਕਿਉਂ ਨਹੀਂ ਦੱਸਦੇ ਗੇ ਅਮਰੀਕਾ ਤੁਹਾਡਾ ਪੂਰਾ ਮੁਲਕ ਖੋਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਤੁਹਾਡਾ ਆਪਣਾ ਮੁਲਕ ਖੋਣ ਦੀ ਕੋਸ਼ਿਸ਼ ਕਰ ਰਿਹਾ ਉਹਦੇ ਨਾਲ ਜੇ ਤੁਹਾਡੇ ਰਿਲੇਸ਼ਨ ਖਰਾਬ ਹੁੰਦੇ ਨੇ ਤੁਹਾਨੂੰ ਤੁਹਾਨੂੰ ਠੀਕ ਕਰੋਗੇ ਮੁਲਕ ਦੇ ਦਿਓਗੇ ਤਾਂ ਕਿ ਰਿਲੇਸ਼ਨ ਖਰਾਬ ਨਾ ਹੋਣ ਇਹਨਾਂ ਗੱਲਾਂ ਦੇ ਥੋੜਾ ਬੈਕਗਰਾਉਂਡ ਜਾਇਆ ਕਰੋ ਰਿਲੇਸ਼ਨ ਜੇ ਖਰਾਬ ਹੋਏ ਨੇ ਤੇ ਕਿਉਂ ਹੋਏ ਨੇ ਚਾਈਨਾ ਨਾਲ ਹੋਏ ਨੇ ਉਹਦੀ ਤੁਹਾਨੂੰ ਵੀ ਪਤਾ ਤੁਹਾਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ ਹੈਗੀ ਪਾਕਿਸਤਾਨ ਤੇ ਇੰਡੀਆ ਦੀ ਗੱਲ ਆ ਜਾਓ ਅਮਰੀਕਾ ਨੇ ਕਿਹਾ ਤੁਸੀਂ ਘੜੀ ਮੁੜੀ ਕਹਿੰਦੇ ਹੋ ਜੀ ਉਹ ਇੱਕ ਫੋਨ ਜਾਂਦਾ ਤੇ ਸਭ ਕੁਝ ਪਾਕਿਸਤਾਨ ਦੇ ਲੰਮੇ ਪੈ ਜਾਂਦੇ ਨੇ ਮੋਦੀ ਨੇ ਕੀ ਕੀਤਾ ਉਹਨੂੰ ਮੋੜਦੇ ਨੇ ਸਾਰੇ ਵੀ ਹਮਲਾ ਨਾ ਕਰੀ ਕਿਹਨੇ ਪਹਿਲੇ ਹਮਲਾ ਕੀਤਾ ਇੰਡੀਆ ਨੇ ਕੀਤਾ ਉਸ ਤੋਂ ਬਾਅਦ ਫੋਨ ਆਇਆ ਨਾ ਮੋਦੀ ਨੂੰ ਹੀ ਆਇਆ ਜੇ ਉਦੋਂ ਪਹਿਲੇ ਨੀ ਮੰਨੀ ਤੇ ਬਾਅਦ ਚ ਮੋਦੀ ਨੇ ਫੋਨ ਕਰਕੇ ਜੇ ਜਿੱਤਦੇ ਪੇਸ਼ਾਨੀਆਂ ਉਹਨਾਂ ਨੇ ਜੇ ਨੁਕਸਾਨ ਪਹੁੰਚਾਇਆ ਪਾਕਿਸਤਾਨ ਨੂੰ ਤੇ ਕਿਉਂ ਜੰਗ ਬੰਦ ਕੀਤੀ ਇੱਕੋ ਦਫਾ ਖਤਮ ਕਰੋ ਜਿਹੜਾ ਤੁਹਾਡਾ ਦੁਸ਼ਮਣ ਜੇ ਕਰਨਾ ਚਾਹੁੰਦੇ ਹੋ ਤੇ ਜਦੋਂ ਤੁਹਾਡਾ ਉਹਨਾਂ ਨੂੰ ਫੋਨ ਨਹੀਂ ਆਇਆ ਪਾਕਿਸਤਾਨ ਨੇ ਤੇ ਜੰਗ ਨਹੀਂ ਬੰਦ ਕੀਤੀ ਨਾ ਸ਼ੁਰੂ ਕੀਤੀ ਸੀ ਉਹਨਾਂ ਨੇ ਸ਼ੁਰੂ ਕੀਤੀ ਹੈ ਉਹਨਾਂ ਨੇ ਬਾਅਦ ਚੋਂ ਜਾ ਕੇ ਜੇ ਨੁਕਸਾਨ ਹੋਇਆ ਜਾਂ ਨਹੀਂ ਹੋਇਆ ਬੱਲਾ ਆਲਮ ਤੁਹਾਨੂੰ ਬਿਹਤਰ ਪਤਾ ਹੋਏਗਾ ਜੰਗ ਕਿਉਂ ਬੰਦ ਕੀਤੀ ਜਦ ਕਿ ਪਹਿਲੇ ਕਹਿ ਰਹੇ ਸਨ ਅਟੈਕ ਨਾ ਕਰੋ ਐਨ ਟਰੰਪ ਨੇ ਕਿਹਾ ਅਟੈਕ ਨਾ ਕਰੋ ਤੇ ਸਾਰੀ ਬੈਕਗਰਾਉਂਡ ਜੇ ਕਿਸੇ ਨਾਲ ਮੁਲਕ ਨਾਲ ਹਾਲਾਤ ਖਰਾਬ ਹੁੰਦੇ ਨੇ ਤੇ ਵੇਖੋ ਤੁਸੀਂ ਹੱਕ ਤੇ ਉਹਦੇ ਖਰਾਬ ਹੋ ਰਹੇ ਨੇ ਕਿ ਤੁਸੀਂ ਗਲਤ ਹੋ ਸਹੀ ਹੋ ਜਾਂ ਤੁਸੀਂ ਜ਼ਿਆਦਾ ਕਿਸੇ ਨਾਲ ਕਰਕੇ ਖਰਾਬ ਕਰ ਰਹੇ ਹੋ। ਕੈਨੇਡਾ ਨੇ ਕਿਸੇ ਦੇ ਨਾਲ ਵੀ ਜ਼ਿਆਦਾ ਕਰਕੇ ਨਾ ਆਪਣੇ ਉਹਦੇ ਨਾਲ ਕੰਟਰੈਕਟ ਖਰਾਬ ਨਹੀਂ ਕੀਤੇ ਗਏ। ਜੇ ਹੱਕ ਦੀ ਗੱਲ ਕਰਦੇ ਹਾਂ ਕੁਛ ਹੁੰਦਾ ਤੇ ਹੁੰਦਾ, ਉਹ ਤੁਹਾਨੂੰ ਵੀ ਪਤਾ, ਤੁਸੀਂ ਵੀ ਕਹਿੰਦੇ ਜੀ ਮੈਂ ਹੱਕ ਦੀ ਗੱਲ ਕਰਨਾ ਵਾ, ਤੁਸੀਂ ਵੀ ਨਹੀਂ ਹੱਕ ਦੀ ਗੱਲ ਕਰਦੇ। ਜਦੋਂ ਤੁਹਾਡਾ ਦਿਲ ਕਰਦਾ ਗੱਲ ਕਿੱਡੇ ਦੀ ਹੁੰਦੀ ਹੈ, ਤੁਸੀਂ ਭੌਂ ਕੇ ਪਾਕਿਸਤਾਨ ਨਾਲ ਆ ਜਾਂਦੇ ਹੋ ਜੀ, ਉਹਨਾਂ ਨੂੰ $1 billion ਦਿਓ ਤੇ ਇੰਜ ਕਰਾ ਲਓ, $1 billion ਦਿਓ ਤੇ ਇੰਜ ਕਰਾ ਲਓ। ਸਾਰੇ ਇੰਜ ਹੀ ਕਰਦੇ ਨੇ। ਜਦੋਂ ਸਲੂਕ ਹੁੰਦਾ, ਜਦੋਂ ਰਸ਼ੀਆ ਨਾਲ ਸਲੂਕ ਸੀ ਰਸ਼ੀਆ ਜੋ ਕਹਿੰਦਾ ਸੀ ਇੰਡੀਆ ਕਰਦਾ ਸੀ, ਹੁਣ ਅਮਰੀਕਾ ਨਾਲ ਸਲੂਕ ਹੈ ਅਮਰੀਕਾ ਜੋ ਕਹਿੰਦਾ ਉਹ ਇੰਡੀਆ ਕਰਦਾ। ਫੋਨ ਗਿਆ ਟਰੰਪ ਦਾ, ਉਹਦੇ ਚਲੋ ਗਰੀਬ ਪਾਕਿਸਤਾਨ ਗਰੀਬ ਮੁਲਕ ਹੈ, ਉਹਨਾਂ ਨੂੰ ਗੱਲ ਮੰਨੀ ਪੈਂਦੀ ਹੈ। ਇੰਡੀਆ ਨੇ ਕਿਉਂ ਮੰਨੀ ਹੈ, ਕਿਉਂ ਜੰਗ ਬੰਦ ਕੀਤੀ? ਬਸ ਇਹਨਾਂ ਥੋੜੀ ਥੋੜੀਆਂ ਚੀਜ਼ਾਂ ਦਾ ਜਵਾਬ ਹੋਣਾ ਚਾਹੀਦਾ। ਜੇ ਕਿਸੇ ਨਾਲ ਖਰਾਬ ਹੁੰਦੇ ਨੇ ਤੇ ਉਹਦੀ ਬੈਕਗਰਾਉਂਡ ਦੇਖੋ ਅੱਛੀ ਹੈ ਕਿ ਭੈੜੀ ਹੈ, ਕੋਈ ਜ਼ਿਆਦਾ ਕਰਕੇ ਤਾਂ ਨਹੀਂ ਖਰਾਬ ਕਰ ਰਹੇ। ਇੱਕ ਤੁਸੀਂ ਬੱਚੇ ਮਾਰੀ ਜਾ ਰਹੇ ਨੇ ਜੇ ਕੈਨੇਡਾ ਤੇ ਤਿੰਨ ਮੁਲਕਾਂ ਨੇ ਰਲ ਕੇ ਕਹਿ ਦਿੱਤਾ ਤੇ ਉਹਦਾ ਮਤਲਬ ਇਹ ਹਾਲਾਤ ਖਰਾਬ ਹੋਣੇ ਨੇ ਤੇ ਹੋਣ ਪਏ। ਇੱਕ ਬੰਦਾ ਜ਼ਿਆਦਾ ਕਰੀ ਜਾਵੇ ਤਾਂ ਹੁਣ ਕਿੰਨੇ ਅਟੈਕ ਕੀਤਾ ਉਹਦੇ ਤੇ ਇਰਾਨ ਦੇ ਉੱਤੇ? ਇਰਾਨ ਨੇ ਕੀਤਾ ਉਹਨਾਂ ਦੀ ਜ਼ਿਆਦਾ, ਉਹਨਾਂ ਨੇ ਕਿਉਂ ਕੀਤਾ ਅਟੈਕ? ਦੁਨੀਆਂ ਚ ਸਭ ਤੋਂ ਜ਼ਿਆਦਾ ਇਨਸਾਨ ਦਾ ਨੁਕਸਾਨ ਕਿੰਨੇ ਕੀਤਾ? ਅਮਰੀਕਾ ਨੇ ਕੀਤਾ, ਜਿਹੜਾ ਜਿਹਦੇ ਕੋਲ ਸੈਕਿੰਡ ਸਭ ਤੋਂ ਜ਼ਿਆਦਾ ਬੰਬ ਨੇ। ਹੋਰ ਤੇ ਕਿਸੇ ਮੁਲਕ ਨੇ ਨਹੀਂ ਕੀਤਾ, ਕਿਸੇ ਗਰੀਬ ਮੁਲਕ ਨੇ ਨਹੀਂ ਬੰਬ ਮਾਰਿਆ, ਕਿਸੇ ਨੂੰ ਨਹੀਂ ਮਾਰਿਆ, ਕਿਸੇ ਨੇ ਨਿਊਕਲੀਅਰ ਨਹੀਂ ਯੂਜ਼ ਕੀਤਾ ਅੱਜ ਤੱਕ। ਕੀਤਾ ਤੇ ਸਿਰਫ ਜਿਹੜੇ ਅੱਜ ਸਭ ਤੋਂ ਜ਼ਿਆਦਾ ਜਮਹੂਰੀਅਤ ਦੇ ਅਲਮਦਾਰ ਨੇ, ਉਹਨਾਂ ਨੇ ਕੀਤਾ। ਤੇ ਸਾਰੀਆਂ ਗੱਲਾਂ ਨੂੰ ਦੇਖਣਾ ਚਾਹੀਦਾ। ਇੱਕ ਚੀਜ਼ ਜੇ ਭੈੜੀ ਏ, ਦੂਜਾ ਨਹੀਂ ਰੱਖਦਾ ਤੇ ਤੁਸੀਂ ਕਿਉਂ ਰੱਖੀ ਹੋਈ ਏ? ਉਹਨਾਂ ਨੂੰ ਵੀ ਰੱਖਣ ਦੇ ਵਿਚਾਰਿਆਂ ਨੂੰ, ਤੇ ਜਾਂ ਤੁਸੀਂ ਵੀ ਖਤਮ ਕਰੋ, ਆਪਣੀ ਪਾਵਰ ਨਾਲ ਮੈਨ ਪਾਵਰ ਨਾਲ ਲੜੋ। ਇੱਕ ਇਹੋ ਜਿਹੀ ਚੀਜ਼ ਬਣਾਈ ਕਿ ਹੋਏ ਜਿਹੜੀ ਹਿਊਮਨ ਲਈ ਨੁਕਸਾਨ ਦੇਗੀ ਏ? ਜ਼ਿਆਦਾ ਜਿਹੜੇ ਅਲਮਦਾਰ ਨੇ ਹਿਊਮਨ ਦੇ, ਉਹਨਾਂ ਕੋਲ ਹੀ ਉਹ ਚੀਜ਼ ਹੈ, ਦੂਜਿਆਂ ਕੋਲ ਵਿਚਾਰਿਆਂ ਕੋਲ ਹੈ ਹੀ ਨਹੀਂ। ਤੇ ਜਿਹਨਾਂ ਕੋਲ ਹੈ ਨਹੀਂ, ਉਹਨਾਂ ਨੂੰ ਤੁਸੀਂ ਜਦੋਂ ਮਰਜ਼ੀ ਕੁੱਟ ਮਾਰ ਦਿਓ। ਬਸ ਮੈਂ ਇਹੀ ਕਹਿਣਾ ਸੀ, ਮੇਰੇ ਜਜ਼ਬਾਤ ਸਨ, ਮੈਂ ਤੁਹਾਨੂੰ ਦੱਸਿਆ। ਮਤਲਬ ਕਿ ਗੱਲ ਜਦੋਂ ਤੁਸੀਂ ਵੀ ਕਰਦੇ ਹੋ ਨਾ, ਦੇਖਿਆ ਕਰੋ ਤੁਸੀਂ ਐਡੇ ਵੱਡੇ ਅਹੁਦੇ ਤੇ ਹੋ, ਐਡੇ ਕਿਸਮ ਹੈ ਤੁਹਾਡੇ ਕੋਲ, ਲੇਕਿਨ ਕਮ ਅਜ਼ ਕਮ ਦੀ ਬੈਕਗਰਾਉਂਡ ਚੈੱਕ ਕਰਿਆ ਕਰੋ ਜਦੋਂ ਹਾਲਾਤ ਖਰਾਬ ਹੋਣ। ਐ ਨੀ ਕਰਦੇ ਤੁਸੀਂ ਅੱਛੀਆਂ ਗੱਲਾਂ ਕਰੀ ਜਾਓ, ਅਗਲੇ ਦੀ ਗੱਲ ਮੰਨੀ ਜਾਓ, ਭਾਵੇਂ ਗਲਤ ਕਰੇ ਭਾਵੇਂ ਸਹੀ ਕਰੇ, ਜੀ 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 ਜੀ। ਫਿਰ ਉਹੀ ਜੋ ਤੁਸੀਂ ਪਾਕਿਸਤਾਨ ਤੇ ਇਲਜ਼ਾਮ ਲਾਉਂਦੇ ਹੋ, ਪੂਰੀ ਦੁਨੀਆਂ ਦਾ ਉਹੀ ਹਾਲ ਹੈ। ਜੀ 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 ਤੁਸੀਂ ਕਰੀ ਜਾਓਗੇ ਇਸਰਾਇਲ ਨੂੰ ਤੇ ਠੀਕ ਹੈ, ਉਹ ਫਿਰ ਭਾਵੇਂ ਬੱਚੇ ਮਾਰੇ, ਭਾਵੇਂ ਜਿਹਨੂੰ ਮਰਜ਼ੀ ਮਾਰੇ, ਜਿੱਥੇ ਮਰਜ਼ੀ ਹਮਲਾ ਕਰੇ। ਜੇ ਉਹਨਾਂ ਨਾਲ ਜ਼ਿਆਦਾ ਹੋਈ ਹੈ ਜਿਹਨਾਂ ਨੂੰ ਉਹ ਮਾਰਦਾ ਪਿਆ, ਉਹਨਾਂ ਨੇ ਤਾਂ ਨਹੀਂ ਕੀਤੀ, ਫਿਰ ਜ਼ਰਾ ਕੁ ਵੀ ਚਿੜੀ ਉੱਡਦੀ ਹੈ ਇੰਡੀਆ ਚ ਜੀ ਪਾਕਿਸਤਾਨ ਨੇ ਕੀਤੀ ਹੈ? ਉਹ ਭਾਈ ਤੁਸੀਂ ਕਹਿੰਦੇ ਹੋ ਤੀਸਰੀ ਇਕਾਨਮੀ ਹੈ, ਤੁਹਾਡੇ ਅੰਦਰ ਬੰਦੇ ਵੱਢਦੇ ਨੇ, ਉਹਨੂੰ ਮਾਰੋ ਉੱਥੇ। ਪਾਕਿਸਤਾਨ ਨੇ ਵੀ ਅੱਜ ਤੱਕ ਕਿਹਾ ਕਿ ਇੰਡੀਆ ਨੇ ਕੁਛ ਕੀਤਾ? ਨਹੀਂ ਕਿਹਾ, ਬੜਾ ਘੱਟ ਕਿਹਾ ਕਿ ਵੀ ਇੰਡੀਆ ਨੇ ਕੁਛ ਕੀਤਾ। ਆਪੇ ਨਿਬੜੋ, ਤੁਹਾਡਾ ਘਰ ਉਹਨੂੰ ਸੇਫ ਕਰੋ, ਤੁਹਾਡੇ ਘਰ ਹੀ ਚੋਰ ਵੜੇ ਉਹਨੂੰ ਰੋਕੋ। ਤੁਸੀਂ ਕਿ ਚੋਰ ਆਪਣੇ ਘਰ ਵੱਢਦਾ ਸੰਭਾਲਿਆ, ਤੁਹਾਡੇ ਕੋਲ ਜਾਂਦਾ ਨੀ ਚੋਰ, ਤੇ ਤੁਸੀਂ ਉਹ ਜਾ ਕੇ ਬਾਹਰੋਂ ਜਾ ਕੇ ਕਹਿੰਦੇ ਜੀ ਪਾਕਿਸਤਾਨ ਨੇ ਕੀਤਾ। ਤੁਹਾਡੀ ਇੰਟੈਲੀਜੈਂਟ ਕਿਸੇ ਕੀ ਚਿੜੀ ਉੱਡਦੀ ਹੈ, ਤੁਹਾਨੂੰ ਪਤਾ ਲੱਗ ਜਾਂਦਾ? ਇੰਨੇ ਵੱਡੇ ਬੰਦੇ ਮਰ ਕੇ ਆ ਕੇ ਕਸ਼ਮੀਰ ਚ ਮਾਰ ਜਾਂਦੇ ਨੇ, ਉਹ ਨੀ ਤੁਹਾਨੂੰ ਪਤਾ ਲੱਗਦਾ? ਬਸ ਇਹੀ ਕਹਿਣਾ ਸੀ, ਮੁੱਕ ਬੈਲੈਂਸ ਗੱਲ ਹੋਣੀ ਚਾਹੀਦੀ ਹੈ, ਜਿਹੜਾ ਵੀ ਕੋਈ ਜ਼ਿਆਦਾ ਕਰੇ ਨਾ ਉਹ ਹੋਣੀ ਚਾਹੀਦੀ ਹੈ। ਥੈਂਕ ਯੂ ਯੁਧਵੀਰ ਜੀ, ਬਹੁਤ ਸ਼ੁਕਰੀਆ।
ਖਾਲੀ ਸਾਹਿਬ ਬਹੁਤ ਸ਼ੁਕਰੀਆ, ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ। ਮੈਂ ਤੁਹਾਨੂੰ ਇੱਕ ਸਵਾਲ ਪੁੱਛ ਸਕਦਾ?
ਜੀ ਜੀ, ਕਿਉਂ ਨੀ।
ਅੱਛਾ ਦੇਖੋ, ਹੁਣ ਤੁਹਾਡੀ ਗੱਲ ਸਹੀ ਹੈ ਆਪਣੀ ਜਗ੍ਹਾ ਕਿ ਸਾਨੂੰ ਗੱਲ ਕਰਨੀ ਚਾਹੀਦੀ, ਔਰ ਮੈਂ ਵੀ ਇਹੀ ਕਹਿ ਰਿਹਾ। ਮੈਂ ਵੀ ਖੁਦ ਇਹੀ ਗੱਲ ਕਹਿ ਰਿਹਾ ਕਿ, ਔਰ ਬਾਰ ਬਾਰ ਮੈਂ ਦੁਹਰਾਈ ਹੈ ਕਿ ਇੰਡੀਆ, ਚਾਈਨਾ, ਰਸ਼ੀਆ, ਇਜ਼ਰਾਈਲ ਸਭ ਨੂੰ ਅਕਾਊਂਟੇਬਲ ਠਹਿਰਾਇਆ ਜਾਵੇ ਕਿ ਆਹ ਇਸ਼ੂਜ਼ ਨੇ। ਕੈਨੇਡਾ ਬਿਲਕੁਲ ਗੱਲ ਕਰੇ, ਔਰ ਜਿਹੜੀ ਉਹਦੀ ਬੈਕਗਰਾਉਂਡ ਰਿਲੇਸ਼ਨ ਕਿੱਦਾਂ ਖਰਾਬ ਹੋਏ, ਤੁਸੀਂ ਕਹਿ ਰਹੇ ਹੋ ਕਿ ਨਹੀਂ ਦੱਸਦੇ। ਸਰ ਅਸੀਂ ਤਾਂ ਰੋਜ਼ ਦੱਸਦੇ ਹਾਂ, ਅਸੀਂ ਹਰ ਰੋਜ਼ ਦੱਸ ਰਹੇ ਹਾਂ ਕਿ ਇੰਡੀਆ ਦੇ ਨਾਲ ਰਿਲੇਸ਼ਨਸ਼ਿਪ ਕਿਉਂ ਖਰਾਬ ਹੋਏ, ਹਰਦੀਪ ਨਿੱਜਰ ਹੋਣਾ ਦੇ ਕਤਲ ਤੋਂ ਹੋਏ, ਡੇਟਸ ਵੀ ਦੱਸਦੇ ਹਾਂ ਵੀ 18 June ਨੂੰ ਕਤਲ ਹੋਇਆ ਤੇ 18 September ਨੂੰ ਪ੍ਰਧਾਨ ਮੰਤਰੀ ਟੂਡੋ ਸਾਹਿਬ ਨੇ ਐਲੀਗੇਸ਼ਨ ਲਗਾਏ, ਤੇ ਅਸੀਂ ਬੈਕਗਰਾਉਂਡ ਵੀ ਦੱਸਦੇ।
ਠੀਕ ਹੈ, ਬਿਲਕੁਲ, ਲੇਕਿਨ
ਦੱਸਦੇ ਹਾਂ ਵੀ ਕਿਉਂ ਖਰਾਬ ਹੋਏ। ਚਾਈਨਾ ਦੇ ਨਾਲ ਮੈਂਗ ਵਨਸ ਆ, ਉਹਦੇ ਬਾਰੇ ਅਸੀਂ ਬਹੁਤ ਸਾਰੀ ਗੱਲ ਦੱਸ ਹੀ ਚੁੱਕੇ ਹਾਂ, ਸੋ ਬਿਲਕੁਲ ਅਸੀਂ ਬੈਕਗਰਾਉਂਡ ਵੀ ਦੱਸਦੇ ਹਾਂ। Point number 1. Point number 2, ਅਸੀਂ ਬਿਲਕੁਲ ਕਹਿੰਦੇ ਹਾਂ ਕਿ ਯੈਸ, ਚਾਈਨਾ, ਰਸ਼ੀਆ, ਇੰਡੀਆ ਸਭ ਨੂੰ ਪੁੱਛੋ ਕਿ ਭਾਈ ਇਜ਼ਰਾਈਲ, ਕਿਆ ਹਿਊਮਨ ਰਾਈਟਸ ਦੇ ਇਸ਼ੂਜ਼ ਨੇ? ਜਦੋਂ ਸਾਡੇ ਫਾਰਮਰ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਕਹਿੰਦੇ ਸੀਗੇ ਕਿ ਟੈਂਪਰੇਰੀ ਸੀਜ਼ ਫਾਇਰ ਕਰੋ, ਮੈਂ ਇੱਥੇ ਕਹਿੰਦਾ ਸੀ ਨਹੀਂ, ਤੁਸੀਂ ਇਜ਼ਰਾਈਲ ਨੂੰ ਇਹ ਨਹੀਂ ਕਹਿਣਾ ਕਿ ਟੈਂਪਰੇਰੀ ਸੀਜ਼ ਫਾਇਰ ਕਰੋ, ਤੁਸੀਂ ਪਰਮਾਨੈਂਟ ਸੀਜ਼ ਫਾਇਰ ਕਰੋ। ਟੈਂਪਰੇਰੀ ਦਾ ਕੀ ਮਤਲਬ ਹੋਇਆ? ਪਰਮਾਨੈਂਟ ਸੀਜ਼ ਫਾਇਰ ਆ, ਉੱਥੇ ਗਜ਼ਾ ਦੇ ਵਿੱਚ ਇੰਨੀਆਂ ਡੈਥਸ ਹੋ ਰਹੀਆਂ ਨੇ, ਠੀਕ ਹੈ, ਇਹ ਸਾਰੀ ਗੱਲ ਅਸੀਂ ਵੀ ਕਹਿੰਦੇ ਹਾਂ। लेकिन अगला पॉइंट बड़ा इंपॉर्टेंट है जो अगला पॉइंट है हम मेरा तुम्हें सवाल है क्या पाकिस्तान ने अमेरिका तो हम अमेरिका तुम भी हम अमेरिका के दो पॉइंट तुम कहे मैं भी कहना मैं थोड़े नाल है तुम हम अमेरिका के दो सवाल खड़े किए मैं थोड़े नाल और मैं थोड़ी देर पहले ही कह के हटिया कि यस अमेरिका की मर्जी तो बिना इजराइल वैसट बैंक कॉलोनीज बना लेगा अमेरिका की मदद तो बिना गजा एडी फायरिंग कर लेगा अमेरिका की मदद तो बिना ईरान के एडी वड्डी लड़ाई ले लेगा ले नहीं सकता सो जदों अमेरिका हर जगह हैगा नाल दे रहा है ठीक है नहीं सो क्या पाकिस्तान ने हुण जनरल असीम मुनीर साहब के खिलाफ इन्ने प्रोटेस्ट हो रहे ने इत्थे वाशिंगटन दे विच ठीक है नहीं इमरान खान साहब दे सपोर्टर कर रहे ने ना उत्थे मैं बड़ा सारा बोर्ड देखिया बुचर ऑफ इस्लामाबाद जनरल असीम मुनीर साहब नूं कह रहे जी बुचर ऑफ इस्लामाबाद किन्ने प्रोटेस्ट हो रहे ने क्या पाकिस्तान ने अमेरिका तो लोन लेना बंद करता भी आईएमएफ दा या होर कोई भी लोन या जनरल असीम मुनीर साहब पाकिस्तान ने कोई रिलेशनशिप बंद कर दिता जबकि तुसी तो कहने हो नहीं पुछना चाहिए जी बंद कर दो कैनेडा नूं तो तुसी कह रहे हो तुसी कैनेडा नूं कह रहे हो जी असीं रिलेशनशिप बंद कर दी है पर पाकिस्तान के पैसे भी ले जा रहे हैं रिलेशनशिप भी बनाई जा रहा है तो वह जनरल
रिलेशनशिप बंद कर दो मतलब हक गल जिथे तुसी कर दे हो करनी चाहिए ना
नहीं नहीं मेरा सवाल तो कह रहे हो कि रिलेशनशिप असी खत्म कर दीए पर क्या पाकिस्तान ने अमेरिका रिलेशनशिप खत्म कर दिते
सर जी कैनेडा पाकिस्तान नहीं मिला सकते उत्थे होर प्रॉब्लम्स ने कैनेडा होर मुल्क है एक वड्डी कंट्री है सर ए कोई गल जिहड़ी गलत है इन्होंने लड़ाइया छुड़वाण वाले ने लड़ाइया करवाण वाले भी देखो अमरीका आप ही लड़वाद आप ही छुड़वा दें जो दिल करता बंद करा दें खुद क्या कि जी है कहता जी मैं
इंडिया मतलब पाकिस्तान के जनरल असीम मुनीर तो गलत कर रहे हैं ना भी उतो जित अमेरिका जरा है
हाँ जी गलत कह रहे ने
गलत कर रहे ओके उधर छोड़ दो फिर चलो पाकिस्तान से गलत कर रहे हूं कैनेडा से आ जाने सर कैनेडा देखो गलत असि सारे ना कर रहे हैं और मैं भी थोड़े नाल मैं थोड़े नाल मैं थोड़े तो अगे वध के कह रहा भी कैनेडा नूं हरेक नाल गल करनी चाहिए है कैनेडा हरेक नूं पुछे ह्यूमन राइट्स का हुण तुहाडे लई दो सवाल ने तुसी कोई भी दो दो या तीन कोई बड़िया कंट्रीज दस दो कोई भी तुहाडी अपनी मर्जी दी कि यह दो तीन कंट्रीज है जिहदे नाल असी ट्रेड करिए सारा जिन्नियां फैक्ट्रियां लगियां ना इत्थे जिन्नियां फैक्ट्रियां लगियां ये एक्सपोर्ट चाहे असी जिन्ना भी एक्सपोर्ट कर रहे हैं अज असी बिलियनज ऑफ डॉलर एक्सपोर्ट कर रहे हैं बिलियनज ऑफ डॉलर जिहदे नाल साडियां फैक्ट्रियां चलदियां पईआं जिहदे नाल साडी रोजी रोटी चल रही है जिहदे नाल तुहाडी और मेरी इत्थे दाल फुलका चल रहा है अदरवाइज हालात तो पहले ही खराब होंदे चले जा रहे हैं टोटल अगे हुंदा है ना देखो रिसेशन की बड़ी सिंपल जी डेफिनेशन है रिसेशन की बड़ी सिंपल जी डेफिनेशन है भी जे दो क्वार्टर यानी कि छह महीने लगातार इकोनॉमी नेगेटिव च रही तो कम खराब है ये तो छह महीने की
हालात इस चीज का जिम्मेदार
हाँ जी
कौन है जिम्मेदार इस चीज का रिसेशन ज्यादा सारे लोग कंफ्यूज ने
नहीं नहीं कंफ्यूजन भी मैं कंफ्यूजन एक मिनट दूर कर देना सर यही इतने वाई मीडिया का काम है कंफ्यूजन एक मिनट दूर कर देने ट्रूडो साहब की जिहड़ियां पॉलिसी सीगियां वो खराब सीगियां ताही उन्हां नूं तां लोगां ने बाहर कढ़िया ही कढ़िया नाल ट्रूडो साहब दे जिहड़े सपोर्ट की ना जगमीत सिंह जी वो अपनी सीट भी हार गए उन्होंने एनडीपी भी डेसीमेट करके रख दी एनडीपी भी बाहर कढ़ी तो नाल ट्रूडो साहब नूं भी बाहर कढ़िया हुण सरकार नूं एहसास इस गल दा मारकरनी साहब नूं कोशिश कर रहे ने पता नहीं ना तू भी सॉल्व होना कि नहीं होना तुसीं कहना कौन जिम्मेवार नजर आ गया लोगों नजर आ गया कि ट्रूडो साहब ने दस साल लाए कमांड उन्हां कोल सीगी उन्होंने ना इकोनॉमी ठीक की ना क्राइम ठीक किया ना हेल्थ केयर ठीक की ना इंफ्रास्ट्रक्चर बनाया तो सारिया कंट्रियों ने रिलेशनशिप भी खराब कर ले इहदे जिम्मेवार वन एंड ओनली वन वन एंड ओनली वन ट्रूडो साहब ने तो जे ट्रूडो साहब तो बाद कोई जिम्मेवार है तो जगमीत सिंह और एनडीपी है होर कोई जिम्मेवार नहीं है
जी हाँ जी देखो ट्रूडो साहब भी लोड़ सी एना बड़ा स्टूडेंट आ गया कि जिस मुल्क तो आया हूं तुम वेखते हो जराइम देखो कौन पे करता कभी नहीं ना लिता कि मुल्क पे करता जो पाकिस्तानी कोई करे तो कहने जी पाकिस्तानी ने किया जो इंडियन कोई करे तो कहने जी साउथ एशिया के चेंज हो गया बी सारा गंद जरा पिया है स्टूडेंटा ने जो किया है जेडे जुर्म पे होंगे ने चोरिया पे होंगे ने शीशे तोड़ के गड्डिया चो चीजा कटे जा रहे हैं जरा खुले के दसो कौन करता पे जिस बंदे दे उत्ते कोई जुर्म साबित हो जाता ना वो स्टूडेंट है ना तो उन्हें इत्थे नहीं रहना चाहिए वो भावे पाकिस्तानी है भावे इंडियन है भावे किसी और मुल्क का बाहर कर दो डिपोर्ट कर दो सीधा देखो यूएई च की होंदा दुनिया की सब तो सेफ तरीन जिहड़ी स्टेट हैगी है अबू धाबी है उत्थे लड़ाई करो तुहानू चुक के बाहर मार देने मतलब कि होना चाहिए जे सब तो पहले तो स्टूडेंटा नु जिन्होंने जुर्म किए ने इत्थे कोई भी उन्होंने सब तो पहले तो उन्होंने डिपोर्ट करो जेडे मर्जी ने सब कुछ हौली हौली आपे ठीक हो जाएगा तुसी जुर्म करते ने वह बहर आते ने कट के फिर बहर तुसी उन्होंने वर्क परमिट एक्सटेंड करते पे हो उन्होंने सब तो ज्यादा फ्रॉड इत्थे आन इच एमीग्रेशन किन्ना लोगों ने किया खुल के जवाब दो कि भी इन लोगों ने किया इस मुल्क के स्टूडेंटा ने किया मतलब कि सारिया गल्ला हर चीज नू वेख्या करो हर चीज जिहड़ी है खुल के क्या करो तुसी मैं तुहानू बहुत ज्यादा पसंद करना बस जिसले तुसी न्यूट्रल गल करदे हो ना उदों तुसी सब दे दिल जीत लैंदे हो तुसी सीट जिहड़ी ते बैठे हो ए न्यूट्रल ने तुहाडे अपने ख्याल जिहड़े ने ना वो इत्थे बह के नहीं होने चाहिए वो तुहाडे जदों पब्लिक च बहिंदे हो या किसे नाल मीटिंग करदे हो उत्थे होने चाहिए ने मतलब सारा नुकसान है 2 मिलियन या मिलियन स्टूडेंट जिहड़ा आ गए है सारी जिहड़ी खराबी हुई है ट्रूडो साहब जितदे पे सन स्टूडेंट आने तो बाद या उत्थों यूक्रेन तो बंदे आने तो बाद या इन्नी बड़ी एमीग्रेशन आने तो बाद ही उन्होंने देश हेठां गई है अदरवाइज तो उन्होंने हराउंदा ही कोई नहीं बहरहाल बहुत सारिया चीजा ने हर चीज नू एक्सप्लेन सानू असी बैठे हां सानू थोड़ा बहुत पढ़ी दा उन्हों वेख के जिहड़ी समझ है हो सकता है कि ऐसी भी गलत हुई है लेकिन तुसी भी देखिया करो कि यह सारी खराबी जिहड़ी हुई है ट्रूडो साहब बेचारे ने की किया उन्होंने बाहर के मुल्कों जो स्टूडेंट मंगाए ने इन्ना पैसा लैके आते ने इत्थे इकानमी अच्छी होंगी है लेकिन जो आ गए इत्थों की इकानमी खराब चोरियां डाके कतल गादत कुड़िया नू छेड़ना ते तुसी वेखो रिजवे माल च की हुंदा पिया कौन लोकी करदे पे ने मुके भंगड़े पै रहे ने 200 बंदे दी पुलिस बेचारी हाथ भी जोड़ दी है मुके किसी मुल्क का एहतराम तो करना चाहिए ना बहरहाल मैं बहुत टाइम ले लिता जी बहुत शुक्रिया ताड़ा बहुत अच्छा प्रोग्राम हुंदा इनफॉर्मेटिव हुंदा सानू भी बहुत इनफॉर्मेशन मिलती है लेकिन ऐ वे के गल जिहड़ी है ना रिश्ते खराब होण को जिदण लाउंदे ने कोई गल नहीं अच्छे बंदे कैनेडा की जिहड़ी गलती है ना सारी जिंदगी डिपेंड उन्होंने एक घर से किया जो सब घर करेंगे ना आले दुआले बिजनेस करेंगे ए भी ठीक हो जाएगा ठीक है जी बहुत शुक्रिया जी योगजीत वीर जी
बहुत शुक्रिया जी बहुत मेहरबानी मैं बस इन्नी ही गल कह के रैप अप कर देंगा कि यस जदों तुसी गल करदे हो ना कि खुल के नाम लो देखो अजकल मसला यह है कि जद असी कोई भी मुद्दा डिस्कस करते हैं ना तो हर कोई यह चाहता है कि असी उन्हां दे वल दी गल सारी चंगी करिए जिहड़ी उन्हां दी सोच है बाकी किसी चीज ते असी सवाल जिहड़ा ना खड़ा करिए ठीक है मैं सर खुद कहना कि साडे जे गल तुसी ये कह रहे ना असी कल्ले देखो जदों मैं सवाल खड़ा करदा वो फिर मैं ये नहीं देखता कि कोई पाकिस्तान तो या इंडिया तो आ मैं तुहानू खुद कहना खालिद साहब साडे इंडिया दे पंजाब दे विच ते चैलेंजेस ही चैलेंजेस है इस क्राइसिस च मैं कह दिंदा मैनू कहने च कोई हर्ज नहीं है मैनू कहने च खालिद साहब कोई हर्ज नहीं है कि साडे इंडिया साइड असी पंजाब दे विच क्राइसिस च है साडे तो अपने देखो जिस साडे यूथ नूं तुसी हुण साडे स्टूडेंट्स की गल की हाँ मैं इत्थे भी जरूर दस दवां कि 99% स्टूडेंट बहुत वधिया आंदा है मेहनत करता है अपनी रोजगार क्रिएट करता है 1% साडे जिहड़े स्टूडेंट्स उत्थों आंदे ने इंडिया तों कह लो या पंजाब तों जिथों भी तुसी कहने यस 1% स्टूडेंट्स कितें इधर उधर भटक जाते हैं वह गलती करते हैं बिल्कुल करते हैं और मैं इस गल च कहने च मैनूं कोई हिचकिचाहट नहीं है मैं तो खुद गल करदा कि साडे पंजाब दे विच साडे देखो अज बाकी स्टेट्स तों अच्छा बाकी मैं पहली ऐसी स्टेट देखी है जिहड़ी नंबर 1 तो रह के अज पहले 15 च ना हो गए असी सर जे मैं जिन्ना मैं सवाल हुण तां मैं इंडियन साइड ते पंजाब दे सवाल ही नहीं करदा ना क्योंकि पंजाब दी पॉलिटिक्स किन्नी क कवर करी जाइए साडे इत्थे दे इशूज इन्ने ज्यादा हो गए ने वध गए ने कि पंजाब दी पाकिस्तान दी इंडिया दी गल करन दा सही मानो भी बहुत घटाता सी 15-20% करदे आ पर क्योंकि तुसी सवाल खड़ा कीता है कि जी असी शायद पाकिस्तान ते सवाल करदे आ इंडिया ते या अपने पंजाब ते नहीं करदे सर इंडिया के भी बड़े सवाल ने और खासकर मैं जिथों आना जिस एरिया चो मैं आना ठीक है नी असी पंजाब तो आने साडे तो मैं खुद जिन्ना असी मैं सवाल अपने पंजाब से खड़े करदा है उन्ना मैं कितने भी नहीं खड़े करदा मैं पाकिस्तान से मैनू की पाकिस्तान असी चाहते हैं बहुत तरक्की करे पाकिस्तान मैनू कोई सवाल खड़े करने कोई इंटरस्ट नहीं है नहीं मेरा कैनेडा नंबर 1 फोकस इज कैनेडा कैनेडा तो बाद जे मैं कोई थोड़ा बहुत सवाल खड़ा करांगा तो भाई असी पंजाबी जिथों आए असी चाहते हैं भी उत्थे मैनू बड़ा दुख हुंदा है 12वीं करके बच्चियां नूं लगातार इत्थे भेजी जा रहे ने नहीं 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 उत्थे कटो तुसी आओ कैनेडा आओ पर मिनिमम ग्रेजुएशन कर लो साल दो साल जॉब कर लो कोई एक्सपीरियंस लै लो फिर आ जाओ सारे उही बच्चे लैके आओ सानू बड़ा दुख हुंदा है जदे बच्चे उत्थे आउंदे ने और इस गल दा भी बड़ा अफसोस है कि उत्थे जिस डायरेक्शन वल जाना चाहिदा ਐਜੂਕੇਸ਼ਨ, ਆਈਆਈਟੀ, ਏਮਸ, ਆਈਆਈਐਮਸ, ਇਹਦੀ ਗੱਲ ਹੀ ਨਹੀਂ। ਰਾਜਨ ਸਾਹਿਬ ਤੁਸੀਂ ਆਉਂਦੇ ਰਹੋ, ਫਿਰ ਗੁਰਪ੍ਰੀਤ ਸਾਹਿਬ ਵਾਰੀ ਵਾਰੀ ਸਾਰੀਆਂ ਕਾਲ ਲੈਂਦੇ ਹਾਂ। ਰਾਜਨ ਸਾਹਿਬ ਫਿਰ ਗੁਰਪ੍ਰੀਤ
ਜੀ, ਨਮਸਕਾਰ ਜੀ।
ਨਮਸਕਾਰ ਰਾਜਨ ਸਾਹਿਬ।
ਅੱਛਾ ਗੱਲ ਹੈ ਜੀ, ਜੁਗਵੀਰ ਜੀ ਸਵਾਲ ਖੜੇ ਕਰਦੇ, ਵਧੀਆ ਠੀਕ ਹੈ, ਵੈਰੀ ਗੁੱਡ ਪੀਪਲ ਬਹੁਤ। ਪਰ ਹਰ ਬੰਦੇ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ, ਜਿਲ੍ਹੇ ਉੱਥੇ ਕਿਸੇ ਮਿਨੋਰਟੀ ਤੇ ਜਾਂ ਹੋਰਾਂ ਤੇ ਉੱਥੇ ਜ਼ੁਲਮ ਕਰਦੇ ਆ ਉਦੋਂ ਇਹ ਠੀਕ ਆ। ਹਰ ਬੰਦੇ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ। ਦੂਜਾ ਇਹ ਮਤਲਬ ਲੜਾਈ ਸੱਚ ਦੀ ਜਾਂ ਝੂਠ ਦੀ ਇਹ ਚੱਲਦੀ ਰਹਿਣੀ ਆ। ਸਟੂਡੈਂਟ ਤੱਕ ਬਾਰੇ ਗੱਲ ਕਰਦੇ, ਸਟੂਡੈਂਟ ਇੰਨੇ 90 ਤੁਸੀਂ 90 ਕਹਿੰਦੇ 99 ਕੋ ਇੱਕ ਪਰਸੈਂਟ ਤੋਂ ਵੀ ਘੱਟ ਜਿਹੜੇ ਆ ਉਹ ਖਰਾਬ ਹੋਣਗੇ। ਅਸੀਂ ਇਹ ਨਾ ਬਿਜ਼ਨਸ ਕਰਦੇ, ਸਾਡੇ ਕੋਲ ਆਉਂਦੇ ਆ, ਉਹਨਾਂ ਦਾ ਬਿਹੇਵੀਅਰ, ਉਹ ਕਿੱਦਾਂ ਦੇ ਲੋਕੀ, ਕਿੱਥੋਂ ਆਏ ਆ, ਖਾਨਦਾਨੀ ਬੰਦੇ ਆ, ਕਦੀ ਉਹ ਗਲਤ ਕੰਮ ਨਹੀਂ ਕਰਦੇ। ਇੱਕ ਅੱਧਾ ਉਹ ਵੀ 100 ਚੋਂ ਇੱਕ ਵੀ ਬਹੁਤ ਮੁਸ਼ਕਲ ਆ, ਨਹੀਂ ਤਾਂ ਆਮ ਜਾਗਰਣ ਲਈ ਬਹੁਤ ਵਧੀਆ ਬੰਦੇ ਆ, ਉਹਨੂੰ ਬਲੀਵ ਨਾ ਕਰਨ। ਪਰ ਆਪਣੀ ਪੀੜ੍ਹੀ ਥੱਲੇ ਸੋਟਾ ਜ਼ਰੂਰ ਮਾਰਨ, ਜਦੋਂ ਵੀ ਪਾਕਿਸਤਾਨ ਲੋਕਾਂ ਨੇ, ਜਨਤਾ ਨੇ ਸੱਚ ਦਾ ਝੂਠ ਨੂੰ ਕਹਿਣ ਦਾ ਉਹਨਾਂ ਦੀ ਹਿੰਮਤ ਆ ਗਈ, ਸਮਝ ਲਓ ਪਾਕਿਸਤਾਨ ਆਰਮੀ ਉਰਮੀ ਕੁਛ ਨਹੀਂ ਹੈਗੀ, ਇਹ ਲੋਕੀ ਉਹਨਾਂ ਦੇ ਉੱਥੇ ਸਾਥ ਉਹਨਾਂ ਦਾ ਦੇ ਰਹੇ ਆ, ਇਸ ਕਰਕੇ ਸਿਚੁਏਸ਼ਨ ਖਰਾਬ ਹੋ ਰਹੀ। ਜਿੱਦਣ ਉਹਨਾਂ ਨੇ ਸੱਚ ਦਾ ਸਾਥ ਦਿੱਤਾ ਜਨਤਾ ਨੇ, ਪਾਕਿਸਤਾਨ ਵੀ ਵਧੀਆ, ਇੰਡੀਆ ਵੀ ਵਧੀਆ, ਸਾਰੀ ਦੁਨੀਆ ਵਧੀਆ ਹੋਣੀ ਆ। ਪ੍ਰੋਬਲਮ ਇਹੀ ਹੈ। ਥੈਂਕ ਯੂ,
ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਸਰ, ਥੈਂਕ ਯੂ। ਦੇਖੋ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਮਾਇਨੋਰਟੀਜ਼ ਦੀ ਜਾਂ ਹਿਊਮਨ ਰਾਈਟਸ ਦੀ, ਇਹਦੇ ਚ ਕੋਈ ਦੋ ਰਾਏ ਨਹੀਂ। ਦੇਖੋ ਮੈਂ ਗੱਲ ਕਹਾਂਗਾ ਕਿ ਯੈਸ, ਪਾਕਿਸਤਾਨ ਦੇ ਵਿੱਚ ਵੀ ਇਹ ਬਹੁਤ ਬੜਾ ਚੈਲੰਜ ਹੈ। ਮੈਂ ਤੇ ਬੜੀ ਵਾਰ ਇੱਕ ਗੱਲ ਕਹਿ ਦਿੱਤੀ ਸੀਗੀ ਕਿ ਇੰਡੀਆ ਦੇ ਵਿੱਚ ਦੇਖੋ ਜਿਹੜੇ ਇੰਡੀਆ ਚ ਸਿੱਖ ਨੇ, ਠੀਕ ਨੀ, ਮਾਇਨੋਰਟੀਜ਼ ਦੀ ਆਪਾਂ ਗੱਲ ਕਰਦੇ, ਮੈਂ ਮੁਸਲਿਮ ਦੀ ਵੀ ਗੱਲ ਕਰ ਦਿੰਦਾ, ਕ੍ਰਿਸਚੀਅਨ ਦੀ ਵੀ ਗੱਲ ਕਰ ਦਿੰਦਾ, ਪਾਰਸੀਜ਼ ਦੀ ਵੀ ਗੱਲ ਕਰ ਦਿੰਦਾ ਤੇ ਜਿਊਜ਼ ਦੀ ਵੀ ਗੱਲ ਕਰ ਦਿੰਦਾ, ਠੀਕ ਹੈ। ਇੱਕ ਲਾਈਨ ਚ ਗੱਲ ਇੱਥੇ ਨਿਬੜ ਜਾਂਦੀ ਹੈ ਕਿ ਜੂਇਸ਼ ਕਮਿਊਨਿਟੀ ਨੂੰ ਦੁਨੀਆਂ ਭਰ ਦੇ ਵਿੱਚ ਪ੍ਰੋਸੀਕਿਊਸ਼ਨ ਫੇਸ ਕਰਨੀ ਪਈ, ਇੰਡੀਆ ਚ ਕੋਈ ਕੇਸ ਨਹੀਂ ਆਉਂਦਾ ਕਿ ਜੂਇਸ਼ ਕਮਿਊਨਿਟੀ ਨੂੰ ਪ੍ਰੋਸੀਕਿਊਸ਼ਨ ਫੇਸ ਕਰਨੀ ਪਈ। ਪਾਰਸੀ ਕਮਿਊਨਿਟੀ ਇਰਾਨ ਤੋਂ ਲੈ ਕੇ ਹਰ ਜਗ੍ਹਾ ਉਹਨਾਂ ਨੂੰ ਜਿਹੜਾ ਜੀ ਤੰਗ ਕੀਤਾ ਗਿਆ ਪਾਰਸੀ ਕਮਿਊਨਿਟੀ। ਇੰਡੀਆ ਚ ਪਾਰਸੀ ਕਮਿਊਨਿਟੀ ਦੇ ਜੇ ਲਿਸਟ ਕੱਢਣੀ ਸ਼ੁਰੂ ਕਰੀਏ ਵੀ ਕਿੰਨੀ ਤਰੱਕੀ ਕੀਤੀ ਹੈ, ਰਤਨ ਟਾਟਾ ਜੀ ਤੋਂ ਲੈ ਕੇ, ਤਾਂ ਲਿਸਟ ਬੜੀ ਲੰਬੀ ਚੌੜੀ ਹੈ ਪਾਰਸੀ ਕਮਿਊਨਿਟੀ ਦੀ, ਠੀਕ ਹੈ ਜੀ। ਇਸੇ ਤਰ੍ਹਾਂ ਮੁਸਲਿਮ ਕਮਿਊਨਿਟੀ, ਤੁਸੀਂ ਚਾਹੇ ਸਿਆਸਤ ਲੈ ਲਓ, ਚਾਹੇ ਏਅਰਫੋਰਸ ਲੈ ਲਓ, ਡਿਫੈਂਸ ਲੈ ਲਓ, ਤੇ ਚਾਹੇ ਤੁਸੀਂ ਬਾਲੀਵੁੱਡ ਲੈ ਲਓ, ਚਾਹੇ ਬਿਜ਼ਨਸ ਲੈ ਲਓ, ਠੀਕ ਹੈ। ਅਜ਼ੀਮ ਪ੍ਰੇਮ ਜੀ, ਇੱਕ ਹੀ ਨਾਮ ਲੈ ਦੇਵਾਂਗੇ ਨਾ ਬਿਜ਼ਨਸ ਚ, ਅਜ਼ੀਮ ਪ੍ਰੇਮ ਜੀ, ਮਤਲਬ ਐਸਾ ਅਜ਼ੀਮ ਪ੍ਰੇਮ ਜੀ ਵਰਗਾ ਬੰਦਾ ਤੁਹਾਨੂੰ ਦੁਨੀਆ ਚ ਨਹੀਂ ਮਿਲੇਗਾ, ਮੁਸਲਿਮ ਜਿੰਨੀ ਮੁਸਲਿਮ ਨੇ ਇੰਡੀਆ ਚ ਤਰੱਕੀ ਕੀਤੀ ਹੈ, ਠੀਕ ਹੈ। ਅੱਗੇ ਚਲੋ, ਪਾਰਸੀ, ਜੀਉ ਹੋ ਗਿਆ, ਮੁਸਲਿਮ ਹੋ ਗਿਆ, ਜੈਨ ਕਮਿਊਨਿਟੀ ਅਸੀਂ ਕਹਿੰਦੇ ਹਾਂ ਜੀ, ਉਹ ਹਿੰਦੂ ਕਮਿਊਨਿਟੀ ਜੈਨ ਕਮਿਊਨਿਟੀ ਨੂੰ ਖਾ ਗਈ। ਜੈਨ ਕਮਿਊਨਿਟੀ, ਅਮਿਤ ਸ਼ਾਹ ਤੇ ਵਨੀਸ ਜੈਨ, ਦੋ ਹੀ ਨਾਮ ਲੈ ਦਿੰਦਾ, ਗੱਲ ਖਤਮ ਹੋ ਜਾਣੀ ਹੈ, ਠੀਕ ਹੈ। ਉਧਰ ਸੰਜੇ ਲੀਲਾ ਬੰਸਾਲੀ, ਚਲੋ ਤੀਸਰਾ ਵੀ ਲੈ ਦਿੰਦਾ, ਠੀਕ ਹੈ। ਜੈਨ ਕਮਿਊਨਿਟੀ ਦੇ ਨਾਮ ਲਵਾਂਗਾ ਆਪਣੇ ਫੀਲਡ ਚ ਨੰਬਰ 1 ਦੁਨੀਆ ਚ, ਠੀਕ ਹੈ ਜੀ। ਵਨੀਸ ਜੈਨ ਮਾਲਕ ਆ ਟਾਈਮਸ ਆਫ ਇੰਡੀਆ ਦਾ, ਅੱਜ ਸਭ ਤੋਂ ਜ਼ਿਆਦਾ ਅਖਬਾਰ ਉਹਦਾ ਛਪਦਾ। ਇਹ ਗੱਲਾਂ ਜਿਹੜੀਆਂ ਨੇ ਨਾ, ਇਸ ਲਈ ਮੈਂ ਕਰਦਾ ਹੈਗਾ ਕਿਉਂਕਿ ਬਾਰ ਬਾਰ ਮੈਂ ਉਹੀ ਗੱਲਾਂ ਸੁਣਦਾ। ਸਿੱਖ ਕਮਿਊਨਿਟੀ ਦੇ ਇਲਾਜ ਹੋ ਜੀ, ਹੁਣ ਸਿੱਖ ਕਮਿਊਨਿਟੀ, ਸਿੱਖ ਕਮਿਊਨਿਟੀ ਚਾਹੇ ਪ੍ਰਧਾਨ ਮੰਤਰੀ, ਚਾਹੇ ਰਾਸ਼ਟਰਪਤੀ, ਠੀਕ ਹੈ, ਕਿਹੜਾ ਐਸਾ ਅਹੁਦਾ, ਤੁਸੀਂ ਅਹੁਦੇ ਦਾ ਨਾਮ ਦੱਸਣਾ ਹੈ ਕਿ ਜੀ ਰਾਸ਼ਟਰਪਤੀ ਨਹੀਂ ਬਣਿਆ ਜੀ, ਸਿੱਖ ਬਣ ਗਿਆ ਜੀ ਰਾਸ਼ਟਰਪਤੀ, ਅੱਛਾ ਜੀ ਪ੍ਰਧਾਨ ਮੰਤਰੀ ਨਹੀਂ ਬਣਿਆ, ਪ੍ਰਧਾਨ ਮੰਤਰੀ 10 ਸਾਲ ਰਹੇ ਨੇ ਜੀ, ਠੀਕ ਹੈ। ਹੋਰ ਕੋਈ ਗੱਲ, ਹੋਰ ਕੋਈ ਚੀਜ਼ ਰਹਿ ਗਈ ਹੋਵੇ, ਏਅਰਫੋਰਸ ਚੀਫ ਬਿਲਕੁਲ ਸਿੱਖ ਬਣੇ ਨੇ, ਕੋਈ ਆਰਮੀ ਚੀਫ ਬਿਲਕੁਲ ਸਿੱਖ ਬਣੇ ਨੇ। ਜਾ ਕੇ ਤੁਸੀਂ ਪੰਜਾਬੀ ਕਮਿਊਨਿਟੀ ਦੇਖੋ, ਉੱਥੇ ਛਾਏ ਪਏ ਨੇ ਅੱਜ ਹਿੰਦੀ ਮੂਵੀ ਇੰਡਸਟਰੀ ਚ, ਵੈਰੀ ਗੁੱਡ। ਹਾਕੀ ਟੀਮ ਦਾ ਨਹੀਂ ਜੀ, ਨਹੀਂ ਹਾਕੀ ਦਾ ਹੈਗੇ ਆ ਜੀ, ਹਾਕੀ ਦਾ ਫਿਰ ਇੱਕੋ ਤਾਂ ਗੇਮ ਹੈ ਸਾਡੇ ਕੋਲ, ਅੱਛਾ। ਤੇ ਕ੍ਰਿਕਟ, ਕ੍ਰਿਕਟ ਦੇ ਦੋਨੋਂ ਕੈਪਟਨ ਸਿੱਖ ਨੇ ਇਸ ਵੇਲੇ, ਕ੍ਰਿਕਟ ਟੀਮ ਦੇ ਦੋਨੋਂ ਕੈਪਟਨ ਸਿੱਖ ਨੇ। ਹਰਮਨਪ੍ਰੀਤ ਕੌਰ ਦੇ ਪੇਰੈਂਟਸ ਨੇ ਅੰਮ੍ਰਿਤ ਛਕਿਆ ਆ, ਬੈਪਟਾਈਜ਼ ਸਿੱਖ ਨੇ ਹਰਮਨਪ੍ਰੀਤ ਕੌਰ, ਤੇ ਇੱਧਰ ਸ਼ੁਭਮਨ ਗਿੱਲ ਸਾਹਿਬ ਕ੍ਰਿਕਟ ਦੇ ਕੈਪਟਨ ਨੇ। ਜਿੱਦਣ ਪਾਕਿਸਤਾਨ ਦੇ ਵਿੱਚ ਇੱਕ ਵੀ ਸਿੱਖ ਕਿਸੇ ਕ੍ਰਿਕਟ ਟੀਮ ਜਾਂ ਹਾਕੀ ਟੀਮ ਦਾ ਕੈਪਟਨ ਬਣ ਜਾਏਗਾ, ਉਦੋਂ ਮੈਂ ਮੰਨ ਲਾਂਗਾ ਜੀ ਉੱਥੇ ਮਾਇਨੋਰਟੀਜ਼ ਨਾਲ ਧੱਕਾ ਨਹੀਂ ਹੋ ਰਿਹਾ। ਤੁਸੀਂ ਮੈਨੂੰ ਪਾਕਿਸਤਾਨ ਦੇ ਵਿੱਚ ਕੋਈ ਸਿੱਖ, ਕੋਈ ਹਿੰਦੂ, ਕੋਈ ਅਹਿਮਦੀਆ ਜਮਾਤ ਦਾ ਹੀ ਬਣਾ ਕੇ ਦਿਖਾ ਦਿਓ ਕਿ ਕੈਪਟਨ ਬਣ ਗਿਆ ਜੀ ਹਾਕੀ ਟੀਮ ਦਾ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਦੀ ਤਾਂ ਗੱਲ ਹੀ ਬੜੀ ਦੂਰ ਦੀ, ਆਰਮੀ ਜਨਰਲ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਕੋਈ ਹਿੰਦੂ, ਕੋਈ ਸਿੱਖ, ਤੁਸੀਂ ਕਹਿ ਦੋ ਜੀ ਆਹ ਸਿੱਖ ਬਣ ਗਿਆ ਆਰਮੀ, ਸਵਾਲ ਹੀ ਪੈਦਾ ਨਹੀਂ ਹੁੰਦਾ, ਸਵਾਲ ਹੀ ਪੈਦਾ ਨਹੀਂ ਹੁੰਦਾ। ਸੋ ਮਾਇਨੋਰਟੀਜ਼ ਦੀ ਤਾਂ ਗੱਲ ਹੀ ਨਾ ਆਪਾਂ ਕਰੀਏ ਨਾ, ਮਾਇਨੋਰਟੀਜ਼ ਤਾਂ ਉੱਥੇ ਰਾਜ ਕਰ ਰਹੀਆਂ ਇੰਡੀਆ ਦੇ ਵਿੱਚ, ਮਾਇਨੋਰਟੀਜ਼ ਤੁਸੀਂ ਨਾਮ ਲਓਗੇ ਰਾਜ ਕਰ ਰਹੀਆਂ ਨੇ। ਉਹ ਇਸ ਲਈ ਵਾਰ ਵਾਰ ਦੁਹਰਾਉਣਾ ਪੈਂਦਾ ਹੈ ਕਿਉਂਕਿ ਫਿਰ ਦੁਬਾਰਾ ਉਹੀ ਸਵਾਲ ਤੁਸੀਂ ਲੈ ਕੇ ਆ ਜਾਂਦੇ ਹੋ ਮਾਇਨੋਰਟੀਜ਼ ਦਾ, ਠੀਕ ਨੀ, ਉੱਥੇ ਰਾਜ। ਔਰ ਜੋ ਹਾਲਤ ਇੱਥੇ ਮਾਇਨੋਰਟੀਜ਼ ਦੀ ਹੈ, ਜੋ ਇੱਥੇ ਅਮੈਰੀਕਾ, ਕੈਨੇਡਾ, ਆ ਬਲੈਕ ਲਾਈਫ ਮੈਟਰ ਵਿਚਾਰੇ ਦੇਖ ਲਓ, ਇਹਨਾਂ ਨੂੰ ਕਰਨਾ ਪਿਆ ਨਾ ਇੱਥੇ, ਕਿਉਂ ਕਰਨਾ ਪਿਆ? ਬੜੇ ਲੋਕਾਂ ਨੇ ਇੱਥੇ ਪ੍ਰੋਟੈਸਟ ਕੀਤੇ, ਤੁਸੀਂ ਦੇਖੇ ਨੇ ਕੀ ਹੋਇਆ। ਗੁਰਪ੍ਰੀਤ ਜੀ ਤੁਸੀਂ ਆਉਂਦੇ ਹੋ, ਗੱਲ ਲੰਬੀ ਹੋ ਜਾਏਗੀ, ਗੋ ਅਹੈਡ ਗੁਰਪ੍ਰੀਤ ਸਾਹਿਬ, ਕਾਲਰਸ ਬਹੁਤ ਇੰਤਜ਼ਾਰ ਕਰ ਰਹੇ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ?
ਮੋਦੀ ਸਾਹਿਬ ਦੀ ਇੰਟਰਵਿਊ ਕਈ ਗੱਲ ਕਰ ਰਹੇ ਨੇ ਬਟ ਮੋਦੀ ਸਾਹਿਬ ਇਸ ਵੇਲੇ ਦੇਖੋ ਸਿਕਿਉਰਿਟੀ ਪਰਪਸ ਦੇ ਕਾਰਨ ਬਸ ਤੁਹਾਨੂੰ ਇੰਨੀ ਗੱਲ ਦੱਸ ਦਿੰਦਾ ਕਿ ਉੱਥੇ ਹਾਈਵੇ 40 ਬਲੌਕ ਕੀਤਾ ਉਹਨਾਂ ਨੇ ਸਾਰਾ। ਸਾਨੂੰ ਮੀਡੀਆ ਵਾਲੇ ਨੂੰ ਉਹਨਾਂ ਨੇ ਕਿਹਾ ਵੀ ਮੇਰੀ ਗੱਲ ਮੈਂ ਸਿੱਧੀ ਕਰ ਦਿੰਦਾ ਵੀ ਮੇਰੀ ਪ੍ਰਾਈਮ ਮਿਨਿਸਟਰ ਆਫਿਸ ਦਾ ਜਿਹੜਾ ਮੇਨ ਕਰਤਾ ਧਰਤਾ ਨੇ ਉਹਨਾਂ ਨਾਲ ਸਾਰੀ ਗੱਲ ਹੋਈ ਤੇ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਇੰਟਰਵਿਊ ਦਾ ਤਾਂ ਕੋਈ ਚਾਂਸ ਫਿਲਹਾਲ ਨਹੀਂ ਬਣਦਾ ਮੋਦੀ ਸਾਹਿਬ ਤੇ ਹਜੇ ਇਹਨਾਂ ਨੂੰ ਨੀ ਪੂਰਾ ਦੱਸ ਰਹੇ ਵੀ ਕਦੋਂ ਆ ਰਹੇ ਕਿੱਥੇ ਠਹਿਰੇ ਕੀ ਕਰ ਰਹੇ ਆ ਤੇ ਉੱਥੋਂ ਉਹਨਾਂ ਨੇ ਕੈਲਗਰੀ ਆਉਣਾ ਉੱਥੋਂ ਹੈਲੀਕਾਪਟਰ ਲੈ ਕੇ ਸਿੱਧਾ ਉੱਥੇ ਵੈਨਿਊ ਤੇ ਚਲੇ ਜਾਣਾ ਉੱਥੋਂ ਉਹਨਾਂ ਨੇ ਹੈਲੀਕਾਪਟਰ ਲੈ ਕੇ ਉੱਡ ਜਾਣਾ ਸੋ
ਦੇਖ ਲਓ ਜੀ ਹਾਂਜੀ ਥੈਂਕ ਯੂ ਪਰ ਇਹ ਦੇਖ